मैं अपना तजर्बा तुहाडे नाल साझा करना चाहुंदा हां। मैं केवल 45 दिनां च अपना वजन 10 किलोग्राम घटाया है। इस समय दौरान मैं संतुलित खुराक ते एक सीक्रेट ड्रॉप्स दे सुमेल दा ध्यान रखिया है।
सीक्रेट ड्रॉप्स?
जी हां, मेरे सीक्रेट ड्रॉप्स हन 1-2-3 डाइट। ड्रॉप्स खरीदन वेले हरमन रेडियो दा रेफरेंस दियो ते 2 शीशियां खरीदन ते एक मुफ्त प्राप्त करो। एह ड्रॉप्स दुनिया भर च किते भी मंगवाए जा सकते हन। 1-2-3 डाइट दा फोन नंबर है 1-300-987-193 जा वेबसाइट विजिट करो 1-2-3-diet.com.au।
रोटी हजम नहीं हुंदी, वरतो गोल्डन ग्रेन फ्लोर मिल दा गरेवाल चक्की आटा, ताजा घट केमिकल दी वरतों वाली कणक जेड़ी कि सीधी खेतां चो मिल च लई जांदी, आस्ट्रेलिया दा बनिया शुद्ध आटा, ताजा खाओ ते तंदुरुस्त रहो। आटे तो इलावा ताजा बेसन, लड्डुआं लई स्पेशल बेसन, मल्टी ग्रेन आटा, काबली छोले, मसरां दी दाल, चना दाल, सोयाबीन ते बादाम भी साडे अपने प्रोडक्ट हन। वधेरे जानकारी लई विजिट करो garhiwalgoldengrain.com.au या फोन करो 0428895564।
Saga Music and Unisys Info Solutions presents Sunday CM Saab.
ਲੋਕਾਂ ਦਾ ਸੀ ਲੋਕਾਂ ਦਾ ਆਦਤ ਬਣ ਗਈ ਵੋਟਾਂ ਪਾ ਕੇ ਸਰਕਾਰੀ ਡੰਡੇ ਖਾਉਂਦੇ।
Starring Harbhajan Mann as Janta Da Khair Khwah Ja Koi Bhairupiya.
Jis tarah da mahol us tarah di shakal.
ਰਾਜਨੀਤੀ ਦੇ ਚੱਕਰਵਿਊ ਤੇ ਕਾਮੇਡੀ ਦਾ ਜ਼ਬਰਦਸਤ ਕੰਬੀਨੇਸ਼ਨ ਸਾਡੇ ਸੀਐਮ ਸਾਹਿਬ, ਸਟਾਰਿੰਗ ਹਰਭਜਨ ਮਾਨ, ਗੁਰਪ੍ਰੀਤ ਕੁੱਗੀ, ਪ੍ਰੋਡਿਊਸਡ ਬਾਏ ਸੁਮੀਤ ਸਿੰਘ, ਰਿਲੀਜ਼ਿੰਗ ਵਰਲਡ ਵਾਈਡ ਔਨ 27th May 2016।
ਮੈਂ ਉਹ ਨਹੀਂ ਜੋ ਤੁਸੀਂ ਸੋਚ ਰਹੇ ਹੋ।
ਆਸਟ੍ਰੇਲੀਆ ਪਰ ਚ ਟੈਕਸੇਸ਼ਨ, ਅਕਾਊਂਟਿੰਗ ਜਾਂ ਬਿਜ਼ਨਸ ਸੰਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਿਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ, ਕੰਪਨੀ ਪਾਰਟਨਰਸ਼ਿਪ, ਟਰੱਸਟ ਤੇ ਸੁਪਰ ਫੰਡ ਦੇ ਸੈਟਅਪ, ਬਿਜ਼ਨਸ ਪਲਾਨਸ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਮੈਕਸ ਮਾਰਜਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ। ਮੋਬਾਈਲ ਨੰਬਰ 0470-430-650, ਆਫਿਸ ਨੰਬਰ 1300-886-518। ਪਤਾ ਨੋਟ ਕਰੋ 168 ਮੈਨਰ ਲੇਕਸ ਬੁਲੇਵਾਰਡ, ਬਿੰਦਮਵੇਲ, ਮੈਲਬਰਨ। ਵੈਬਸਾਈਟ ਵਿਜ਼ਿਟ ਕਰੋ mmcpa.com.au।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਬਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 0412-292-308।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਤੁਸੀਂ ਸੁਣ ਰਹੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ। ਇਸ ਪ੍ਰੋਗਰਾਮ ਚ ਕੁਝ ਕੁ ਹਾਲਾਤਾਂ ਨੂੰ ਮੱਦੇਨਜ਼ਰ ਰੱਖ ਕੇ ਸੀਮਿਤ ਸਮੇਂ ਚ ਗੱਲਬਾਤ ਕੀਤੀ ਜਾਂਦੀ ਹੈ। ਜੋ ਜਾਣਕਾਰੀ ਇਸ ਪ੍ਰੋਗਰਾਮ ਚ ਦਿੱਤੀ ਜਾਂਦੀ ਹੈ, ਕਿਰਪਾ ਕਰਕੇ ਉਸ ਨੂੰ ਕਿਸੇ ਸਲਾਹ ਦੇ ਤੌਰ ਤੇ ਨਾ ਲਿਆ ਜਾਵੇ ਤੇ ਆਪਣੀ ਸਮੱਸਿਆ ਬਾਰੇ ਕਿਸੇ ਕੰਸਲਟੈਂਟ ਨੂੰ ਨਿੱਜੀ ਤੌਰ ਤੇ ਮਿਲ ਕੇ ਸਲਾਹ ਲਈ ਜਾਵੇ। ਧੰਨਵਾਦ।
ਬਹੁਤ ਹੀ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ ਦੋਸਤੋ, ਮੈਂ ਹਾਂ ਰਿਸ਼ੀ ਗੁਲਾਟੀ ਤੇ ਅੱਜ ਪ੍ਰੋਗਰਾਮ ਸ਼ੁਰੂ ਕਰ ਰਿਹਾ ਮਾਈਗ੍ਰੇਸ਼ਨ ਮੈਟਰਸ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਥ ਦੇ ਰਹੇ ਨੇ ਬਰਜਿੰਦਰ ਕੌਰ ਜੀ, BK ਮਾਈਗ੍ਰੇਸ਼ਨ ਤੋਂ। ਔਰ ਅਗਰ ਆਪ ਜੀ ਪ੍ਰੋਫੈਸ਼ਨਲ ਸੇਵਾਵਾਂ ਲੈਣੀਆਂ ਚਾਹੁੰਦੇ ਹੋ ਬਰਜਿੰਦਰ ਜੀ ਦੀਆਂ, ਤਾਂ ਫਿਰ ਤੁਸੀਂ BK ਮਾਈਗ੍ਰੇਸ਼ਨ.com.au ਵਿਜ਼ਿਟ ਕਰ ਸਕਦੇ ਹੋ ਜਾਂ ਫਿਰ 0433-273-576 ਤੇ ਫੋਨ ਕਰਕੇ ਵੀ ਸਲਾਹ ਲਈ ਜਾ ਸਕਦੀ ਹੈ। ਔਰ ਅਗਰ ਆਪ ਜੀ ਦਾ ਕੋਈ ਸਵਾਲ ਅੱਜ ਹੋਵੇ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਤਾਂ ਤੁਸੀਂ ਸਾਨੂੰ request@harmanradio.com ਤੇ ਈਮੇਲ ਕਰ ਸਕਦੇ ਹੋ ਜਾਂ ਫਿਰ +91 75 0 75 0 80 14 499 1-44-89 ਇਹ ਹੈ ਜੀ ਸਾਡਾ ਟੈਲੀਗ੍ਰਾਮ ਦਾ ਨੰਬਰ ਔਰ ਤੁਸੀਂ ਸਾਨੂੰ ਜ਼ਰੂਰ ਕੋਈ ਸਵਾਲ ਕਰ ਸਕਦੇ ਹੋ। ਹੁਣ ਸਿੱਧੇ ਚੱਲਦੇ ਹਾਂ ਐਡੀਲੇਡ ਤੇ ਜੀ ਆਇਆਂ ਕਹਿੰਦੇ ਹਾਂ ਬਰਜਿੰਦਰ ਜੀ ਨੂੰ। ਬਰਜਿੰਦਰ ਜੀ ਵੈਲਕਮ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਰਿਸ਼ੀ ਜੀ ਤੇ ਸਤਿ ਸ੍ਰੀ ਅਕਾਲ ਸਾਰੇ ਪਿਆਰ ਭਰੇ ਸਰੋਤਿਆਂ ਨੂੰ
ਜੀ। ਬਰਜਿੰਦਰ ਜੀ ਅੱਜ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਦੋ ਕੁ ਵਿਸ਼ੇ ਛੋਹਾਂਗੇ ਔਰ ਉਹਨਾਂ ਦੀ ਡਿਟੇਲ ਦੇ ਵਿੱਚ ਜਾਵਾਂਗੇ ਔਰ ਇਸ ਤੋਂ ਬਿਨਾਂ ਅਸੀਂ ਸਰੋਤਿਆਂ ਦੇ ਸਵਾਲਾਂ ਦੇ ਵੀ ਜਵਾਬ ਦੇਵਾਂਗੇ। ਸਾਰਿਆਂ ਤੋਂ ਪਹਿਲਾਂ ਅਸੀਂ ਸ਼ੁਰੂ ਕਰਨਾ ਚਾਹਾਂਗੇ SOL ਲਿਸਟ ਤੋਂ। ਹੁਣ ਜੁਲਾਈ ਨਜ਼ਦੀਕ ਹੈ ਜੀ ਔਰ ਤਕਰੀਬਨ ਭਾਰਤ ਦੇ ਵਿੱਚ ਵੀ ਇਹ ਨਜ਼ਰਾਂ ਲੱਗੀਆਂ ਹੁੰਦੀਆਂ ਨੇ ਸਾਰਿਆਂ ਦੀਆਂ ਕਿ ਆਸਟ੍ਰੇਲੀਆ ਦੇ ਰੂਲਸ ਦੇ ਵਿੱਚ ਕੀ ਚੇਂਜਸ ਆ ਰਹੀਆਂ ਨੇ। ਜਿਨ੍ਹਾਂ ਦਾ ਕਿ ਇੰਟਰਸਟ ਹੁੰਦਾ ਉਹ ਇਹ ਸਵਾਲ ਅਕਸਰ ਪੁੱਛਦੇ ਨੇ ਕਿ ਹੁਣ ਕਿਹੜੇ ਕਿਹੜੇ ਰੂਲ ਨਵੇਂ ਆ ਰਹੇ ਨੇ ਔਰ ਰੂਲ ਬੜੀ ਤੇਜ਼ੀ ਨਾਲ ਬਦਲਦੇ ਨੇ। ਸਾਰਿਆਂ ਤੋਂ ਪਹਿਲਾਂ ਤੇ ਬਰਜਿੰਦਰ ਜੀ ਆਪਾਂ ਇਸ ਚੇਂਜਸ ਦੀ ਗੱਲ ਕਰਨ ਤੋਂ ਪਹਿਲਾਂ ਇਹ ਚਰਚਾ ਕਰਾਂਗੇ ਕਿ ਦੋ ਸ਼ਬਦ ਸੁਣਨ ਚ ਆਉਂਦੇ ਨੇ, ਇੱਕ ਹੁੰਦਾ SOL ਇੱਕ ਹੁੰਦਾ CSOL, ਇਹਨਾਂ ਚ ਸਾਨੂੰ ਸਭ ਤੋਂ ਪਹਿਲੇ ਫਰਕ ਦੱਸੋ ਪਲੀਜ਼ ਕੀ ਹੁੰਦਾ।
ਓਕੇ ਜੀ, ਇਹ ਬੇਸਿਕਲੀ ਜੀ ਜਿਹੜੇ ਜਨਰਲ ਸਕਿੱਲਡ ਮਾਈਗ੍ਰੇਸ਼ਨ ਮੀਨਸ ਕਿ ਜਿਹੜੇ ਸਕਿੱਲਡ ਮਾਈਗ੍ਰੇਸ਼ਨ ਦੇ ਵਿੱਚ ਆਉਣਾ ਚਾਹੁੰਦੇ ਆ ਉਹ ਜ਼ਿਆਦਾ ਸੁਣਦੇ ਨੇ, ਠੀਕ ਹੈ। SOL ਤੇ CSOL ਨੂੰ ਜੇ ਮੈਂ ਥੋੜਾ ਜਿਹਾ ਡਿਮਾਂਡ ਲਿਸਟ ਹੁੰਦੀ ਸੀਗੀ ਜਦੋਂ ਅਸੀਂ 120 ਪੁਆਇੰਟ ਨੂੰ ਮੀਟ ਕਰਨਾ ਹੁੰਦਾ ਸੀਗਾ, MODL ਕਹਿੰਦੇ ਹੁੰਦੇ ਸੀ ਉਹਨਾਂ ਨੂੰ ਉਦੋਂ। ਠੀਕ ਹੈ ਨਾ ਜੀ। ਉਸੇ ਤਰੀਕੇ ਨਾਲ ਜਦੋਂ ਇਹ ਸਾਰਾ ਫਰੇਮਵਰਕ ਜਨਰਲ ਸਕਿੱਲਡ ਮਾਈਗ੍ਰੇਸ਼ਨ ਦਾ ਚੇਂਜ ਹੋਇਆ ਤਾਂ ਉਹਦੇ ਵਿੱਚ ਲਿਸਟਾਂ ਵੀ ਚੇਂਜ ਹੋ ਗਈਆਂ। ਮੀਨਸ ਕਿ ਹੁਣ ਕੰਟਰੀ ਨੇ ਇਹ ਡਿਸਾਈਡ ਕਰਨਾ ਵੀ ਸਾਨੂੰ ਸਕਿੱਲਡ ਬੰਦੇ ਦੀ ਤਾਂ ਲੋੜ ਹੈਗੀ ਆ, ਠੀਕ ਹੈ ਜੀ। ਸਕਿੱਲ ਤਾਂ ਸਾਰੇ ਹੀ ਨੇ ਪਰ ਕਿਹੜੇ ਸਕਿੱਲਡ ਹੈ ਜਿਹੜੇ ਸਾਨੂੰ ਜ਼ਰੂਰੀ ਚਾਹੀਦੇ ਨੇ।
ਓਕੇ
ਰਾਈਟ, ਸੋ ਉਹਨਾਂ ਨੇ ਉਸ ਚੀਜ਼ ਲਈ ਡਿਵਾਈਡ ਕੀਤਾ ਜੀ SOL। ਦੈਟ ਮੀਨਸ ਕਿ ਜਿਹੜੇ ਸਕਿੱਲਡ ਓਕੂਪੇਸ਼ਨ ਲਿਸਟ ਹੈਗੀ ਆ ਇਹ ਐਪਲੀਕੇਬਲ ਅਕ੍ਰੋਸ ਦਾ ਆਸਟ੍ਰੇਲੀਆ, ਵੀ ਸਾਰੇ ਆਸਟ੍ਰੇਲੀਆ ਦੇ ਵਿੱਚ ਇਹਨਾਂ ਓਕੂਪੇਸ਼ਨ ਦੀ ਤਾਂ ਕਮੀ ਹੈਗੀ ਹੀ ਹੈਗੀ ਆ, ਜਿਹਨੂੰ SOL ਕਹਿੰਦੇ ਆ। ਫਿਰ ਜੀ ਹਰ ਸਟੇਟ ਆਪਣੇ ਆਪ ਚ ਵੱਖਰੀ ਆ ਉਰੇ, ਠੀਕ ਹੈ। ਹਰ ਸਟੇਟ ਦਾ ਇਮੀਗ੍ਰੇਸ਼ਨ ਡਿਪਾਰਟਮੈਂਟ ਆਪਣਾ ਆ, ਸਟੇਟ ਲੈਵਲ ਦਾ ਵੀ ਇੱਕ ਇਮੀਗ੍ਰੇਸ਼ਨ ਡਿਪਾਰਟਮੈਂਟ ਹੁੰਦਾ, ਠੀਕ ਹੈ। ਹਾਂਜੀ, ਹੁਣ ਜਿਵੇਂ ਅਸੀਂ ਸਾਊਥ ਆਸਟ੍ਰੇਲੀਆ ਚਲੇ ਨੇ, ਸਾਊਥ ਆਸਟ੍ਰੇਲੀਆ ਦੀ ਨੀਡ ਹੋਰ ਹੈ ਜੀ, ਪਰ ਨਿਊ ਸਾਊਥ ਵੇਲਸ ਦੀ ਵੱਖਰੀ ਹੈ, ਵਿਕਟੋਰੀਆ ਦੀ ਵੱਖਰੀ ਹੈ, ਬ੍ਰਿਸਬੇਨ ਦੀ ਵੱਖਰੀ ਹੈ। ਹੁਣ ਉਹ ਜੇ ਚ ਲੈਸ ਅਸਿਊਮ ਵੀ ਸਾਊਥ ਆਸਟ੍ਰੇਲੀਆ ਨੂੰ ਕੋਈ ਓਕੂਪੇਸ਼ਨ ਚਾਹੀਦਾ ਪਰ ਉਹ ਤਸਮਾਨੀਆ ਜਾਂ ਵਿਕਟੋਰੀਆ ਕਹਿ ਦਿੰਦਾ ਵੀ ਵਿਕਟੋਰੀਆ ਕਹਿੰਦਾ ਮੈਨੂੰ ਤਾਂ ਨਹੀਂ ਇਹ ਚਾਹੀਦਾ ਹੈਗਾ, ਮੇਰੇ ਕੋਲ ਤਾਂ ਸਫੀਸ਼ੀਐਂਟ ਹੈ ਇਹ, ਠੀਕ ਹੈ ਨਾ, ਵੀ ਇੰਡਸਟਰੀ ਨੇ ਡਿਮਾਂਡ ਮੈਨੂੰ ਤਾਂ ਨਹੀਂ ਦਿੱਤੀ। ਸੋ ਦੈਟ ਮੀਨਸ ਜੀ ਇੱਕ CSOL ਕੱਢੀ ਗਈ ਜਿਸ ਸਾਰੀਆਂ ਸਟੇਟਾਂ ਦੀਆਂ ਡਾਕੂਪੇਸ਼ਨ ਨੂੰ ਲੈ ਕੇ ਬਣਾਇਆ ਗਿਆ, ਠੀਕ ਹੈ। CSOL ਦੇ ਵਿੱਚ
ਬਰਜਿੰਦਰ ਜੀ ਜਿੱਦਾਂ ਕਿ ਆਪ ਜੀ ਨੇ ਜ਼ਿਕਰ ਕੀਤਾ ਹੈ ਕਿ SOL ਥਰੂ ਆਊਟ ਆਸਟ੍ਰੇਲੀਆ ਦੀ ਸ਼ਾਰਟ ਲਿਸਟ ਹੈ ਨਾ, ਕਿ ਕਿਹੜੇ ਕਿਹੜੇ ਓਕੂਪੇਸ਼ਨ ਜ਼ਰੂਰਤ ਦੇ ਵਿੱਚ ਨੇ ਜਾਂ ਸ਼ਾਰਟ ਨੇ, ਔਰ ਜਿਹੜੀ CSOL ਹੈ ਉਹ ਹਰੇਕ ਸਟੇਟ ਦੀ ਵੱਖਰੀ ਹੈ। ਹੁਣ ਜਿਹੜੀ CSOL ਹੈ ਉਹ ਹਰੇਕ ਸਟੇਟ ਇਸ਼ੂ ਕਰਦੀ ਹੈ ਕਿ ਸਾਰੀਆਂ ਸਟੇਟਸ ਦੀ ਕਾਮਨ ਹੁੰਦੀ ਹੈ, ਕੀ ਸਿਸਟਮ ਹੁੰਦਾ ਇਸਦਾ?
ਇਸ ਦੇ ਵਿੱਚ ਮੈਂ ਤੁਹਾਨੂੰ ਇਸੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਜੀ। ਜਿਹੜੀ ਇੱਕ CSOL ਸਰਕਾਰ ਫੈਡਰਲ ਗਵਰਨਮੈਂਟ ਕਰਦੀ ਹੈ ਜਿਹਨੂੰ ਅਸੀਂ ਇਮੀਗ੍ਰੇਸ਼ਨ ਡਿਪਾਰਟਮੈਂਟ ਕਹਿੰਦੇ ਹਾਂ, ਹਨਾ, ਉਹਨੇ CSOL ਲਈ ਜੀ ਉਹਨੇ ਸਾਰੀਆਂ ਸਟੇਟਾਂ ਦੀਆਂ ਲਿਸਟਾਂ ਲੈ ਕੇ ਇੱਕ ਲਿਸਟ ਬਣਾਤੀ, ਉਹਨੂੰ CSOL ਕਹਿਤਾ ਔਰ CSOL ਉਹਨਾਂ ਨੇ ਕੱਢ ਦਿੱਤੀ ਹੈ ਜੀ, ਠੀਕ ਹੈ ਜੀ। ਬਟ ਫਰਦਰ ਹਰ ਸਟੇਟ ਦੀ ਇੱਕ ਹੋਰ ਲਿਸਟ ਹੈ, ਆਪਣੀ ਇੱਕ ਸਟੇਟ ਰਿਕੁਆਇਰਮੈਂਟ ਲਿਸਟ ਹੈ ਜੀ, ਸਟੇਟ ਓਕੂਪੇਸ਼ਨ ਲਿਸਟ।
ਸਟੇਟ ਓਕੂਪੇਸ਼ਨ ਲਿਸਟ,
ਹਾਂਜੀ, ਠੀਕ ਹੈ ਜੀ। ਸਾਊਥ ਆਸਟ੍ਰੇਲੀਆ ਦੀ ਆਪਣੀਆਂ ਨੇ, ਬ੍ਰਿਸਬੇਨ ਦੀਆਂ ਆਪਣੀਆਂ ਨੇ, ਤਸਮਾਨੀਆ ਦੀ ਆਪਣੀਆਂ ਨੇ, ਹਰ ਸਟੇਟ ਹਰ ਟੈਰੀਟਰੀ ਦਾ ਫਰਦਰ ਕ੍ਰਾਈਟੀਰੀਆ। ਪਰ ਜੋ ਫੈਡਰਲ ਗਵਰਨਮੈਂਟ ਨੇ ਕੀਤਾ ਉਹਨਾਂ ਨੇ ਕਿਹਾ ਕਿ ਅਗਰ ਤੁਹਾਡਾ ਓਕੂਪੇਸ਼ਨ ਕੋਈ ਬੰਦਾ ਹੈ ਉਹਦਾ ਓਕੂਪੇਸ਼ਨ CSOL ਚ ਫਾਲ ਕਰਦਾ ਆ, ਤੁਸੀਂ ਇੱਦਾਂ ਤਾਂ ਆਪਾਂ ਦੇਖਦੇ ਹਾਂ ਖੋਲ ਕੇ CSOL ਚ 400 ਕੁਛ ਓਕੂਪੇਸ਼ਨ ਹੈ, ਕਿਸੇ ਨਾ ਕਿਸੇ ਦਾ ਕੋਈ ਨਾ ਕੋਈ ਤਾਂ ਰਲ ਹੀ ਜਾਂਦਾ ਜੀ, ਠੀਕ ਹੈ ਨਾ, ਵੀ ਹਾਂ ਮੇਰਾ ਤਾਂ ਓਕੂਪੇਸ਼ਨ ਆ ਗਿਆ। ਤਾਂ ਉੱਥੇ ਫੈਡਰਲ ਗਵਰਨਮੈਂਟ ਨੇ ਕਿਹਾ ਹੋਇਆ ਕਿ ਅਸੀਂ ਤੁਹਾਨੂੰ ਇਨਵੀਟੇਸ਼ਨ ਉਦੋਂ ਹੀ ਇਸ਼ੂ ਕਰਾਂਗੇ ਜਦੋਂ ਕੋਈ ਸਟੇਟ ਤੁਹਾਨੂੰ ਨੋਮੀਨੇਟ ਕਰੇਗੀ,
ਠੀਕ ਹੈ,
ਇਰਰਿਸਪੈਕਟਿਵ ਆਫ ਯੂਅਰ ਪੁਆਇੰਟ। ਤੁਹਾਡੇ ਪੁਆਇੰਟ 50 ਬਣਦੇ ਆ, ਸਟੇਟ ਤੁਹਾਨੂੰ 489 ਕਰਦੇ, ਤੁਹਾਡੇ ਪੁਆਇੰਟ 55 ਬਣਦੇ ਆ, ਸਟੇਟ 190 ਲਈ ਕਰਦੇ, ਸਾਡੇ ਪੁਆਇੰਟ 65 ਬਣਨ 75 ਬਣਨ। ਕਈ ਬੱਚੇ ਇਸ ਗੱਲ ਚ ਬੜੇ ਔਖੇ ਹੋ ਜਾਂਦੇ ਜੀ ਕਿ ਮੇਰੇ ਪੁਆਇੰਟ 75 ਬਣਦੇ ਪਏ, ਮੈਨੂੰ ਇਨਵੀਟੇਸ਼ਨ ਨਹੀਂ ਆਉਂਦਾ ਬਾਈ। ਓਕੂਪੇਸ਼ਨ CSOL ਚ, ਜਦ ਤੱਕ ਸਟੇਟ ਨੀ ਹਾਂ ਬੋਲੇਗੀ, ਫੈਡਰਲ ਗਵਰਨਮੈਂਟ ਤੁਹਾਡੀ ਨਹੀਂ ਤੁਹਾਨੂੰ ਇਨਵੀਟੇਸ਼ਨ ਇਸ਼ੂ ਕਰੇਗੀ। ਇਹ ਕੰਡੀਸ਼ਨਸ ਹੈ ਜੀ। ਸੋ ਇਸ ਕਰਕੇ ਇਹਨਾਂ ਲਿਸਟਾਂ ਦਾ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਹੈ ਜਨਰਲ ਸਕਿੱਲਡ ਮਾਈਗ੍ਰੇਸ਼ਨ ਦੇ ਵਿੱਚ। ਤਾਂ ਇਸ ਕਰਕੇ ਜਦੋਂ ਇਹਨਾਂ ਚ ਥੋੜਾ ਜਿਹਾ ਹੇਰ ਫੇਰ, ਜਦੋਂ ਵੀ ਕੀ ਜੀ 1 ਜੁਲਾਈ ਹਰ ਸਾਲ ਦੇ 1 ਜੁਲਾਈ ਨੂੰ ਇਹ ਲਿਸਟਾਂ ਚੇਂਜ ਹੁੰਦੀਆਂ ਨੇ, ਕੁਛ ਪਲੱਸ ਹੁੰਦੇ ਕੁਛ ਮਾਈਨਸ ਹੁੰਦੇ ਨੇ। ਤਾਂ ਉਹ ਬੜਾ ਹੀ ਇੱਕ ਮੂਵਮੈਂਟ ਹੁੰਦਾ ਜਦੋਂ ਹਰ ਕੋਈ ਕਰਿਓਸ ਹੁੰਦਾ ਜਾਣਨ ਨੂੰ ਕਿ ਪਤਾ ਨੀ ਮੇਰਾ ਓਕੂਪੇਸ਼ਨ ਰਹਿਣਾ ਲਿਸਟ ਕਿ ਨਹੀਂ ਲੈਣਾ, ਪਤਾ ਨੀ ਮੇਰੇ ਨਾਲ ਕੀ ਹੋਣਾ, ਹਨਾ। ਸੋ ਇਹ ਬਹੁਤ ਸਾਰੀਆਂ ਗੱਲਾਂ ਨੇ ਜੀ ਜਿਹਨਾਂ ਦਾ ਜਵਾਬ ਹੈਗਾ ਆ SOL ਔਰ CSOL। ਸੋ ਉਹਨਾਂ ਦਾ ਆਉਣ ਦੇ ਟਾਈਮ ਪੀਰੀਅਡ ਤੇ ਜਿਹੜੀ ਸਰਗਰਮੀਆਂ ਨੇ, ਹਨਾ, ਵੀ ਸਪੈਸੀਫਿਕਲੀ ਨਿਊਜ਼ ਡਿਪਾਰਟਮੈਂਟ, ਉਹ ਜ਼ਿਆਦਾ ਵੱਧ ਜਾਂਦੀਆਂ ਨੇ।
ਜੀ, ਔਰ ਜਿੱਦਾਂ ਕਿ ਨਾ ਬਰਜਿੰਦਰ ਜੀ ਗੱਲ ਕਰਦੇ ਕਰਦੇ ਮੈਂ ਸਾਊਥ ਆਸਟ੍ਰੇਲੀਆ ਦੀ ਇਹ ਲਿਸਟ ਖੋਲੀ ਹੈ ਔਰ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਇਹਨਾਂ ਨੂੰ ਸੋਰਟ ਆਊਟ ਕੀਤਾ ਗਿਆ ਹੈ ਔਰ ਇਹਦੇ ਵਿੱਚ ਵਿਜੀਬਿਲਿਟੀ ਵੀ ਦਿੱਤੀ ਹੋਈ ਹੈ, ਕਲਰ ਵਿਜੀਬਿਲਿਟੀ, ਕਿਹੜੇ ਕਿਹੜੇ ਓਕੂਪੇਸ਼ਨ ਨੇ ਜਿਹੜੇ ਕਿ ਹਾਈ ਡਿਮਾਂਡ ਦੇ ਵਿੱਚ ਨੇ, ਕਿਹੜੇ ਮੀਡੀਅਮ, ਕਿਹੜੇ ਲੋ, ਔਰ ਕਿਹੜੇ ਕਿਹੜੇ ਓਕੂਪੇਸ਼ਨ ਤੇ ਕੋਈ ਸਪੈਸ਼ਲ ਕੰਡੀਸ਼ਨ ਅਪਲਾਈ ਹੁੰਦੀਆਂ ਨੇ। ਔਰ
ਜਿੱਦਾਂ ਕਿ ਹਾਂਜੀ ਮੈਂ ਤੁਹਾਨੂੰ ਡਿਸਕ੍ਰਾਈਬ ਕਰ ਦਿੰਦੀ ਹਾਂ ਜੀ, ਇੱਥੇ ਮੈਂ ਥੋੜਾ ਜਿਹਾ ਤੁਹਾਨੂੰ ਇੰਟਰਪਟ ਕਰ ਰਹੀ ਹਾਂ। ਸਪੈਸ਼ਲ ਕੰਡੀਸ਼ਨ ਅਪਲਾਈ ਦਾ ਮਤਲਬ ਇਹ ਹੈ ਕਿ ਜੀ ਜਿਹੜਾ ਗਵਰਨਮੈਂਟ ਨੇ ਸਟੇਟ ਸਾਊਥ ਆਸਟ੍ਰੇਲੀਆ ਗਵਰਨਮੈਂਟ ਨੇ ਕੋਟਾ ਰੱਖਿਆ ਹੋਇਆ ਸੀ ਉਸ ਪਰਟੀਕੁਲਰ ਓਕੂਪੇਸ਼ਨ ਲਈ, ਲੈਟਸ ਅਸਿਊਮ ਜੇ ਆਪਾਂ ਇੱਕ ਵੇਗ ਨੰਬਰ ਲੈਂਦੇ ਹਾਂ ਕਿ ਜੇ ਉਹਨਾਂ ਨੇ 100 ਰੱਖਿਆ ਹੋਇਆ ਸੀਗਾ, ਠੀਕ ਹੈ ਜੀ, ਜਿਹਦੇ ਵਿੱਚੋਂ 90 ਉਹਨਾਂ ਦੇ ਓਕੇ ਹੋ ਚੁੱਕੇ, ਸਿਰਫ 10 ਕੁ ਬਚਦੇ ਨੇ, ਉਹ 10 ਉਹ ਸਪੈਸ਼ਲੀ ਸੇਵ ਰੱਖਦੇ ਨੇ ਆਪਣੇ ਜਿਹੜੇ ਸਾਊਥ ਆਸਟ੍ਰੇਲੀਆ ਦੇ ਸਟੂਡੈਂਟਸ ਹੈ, ਠੀਕ ਹੈ ਜੀ, ਜਿਹੜੇ ਇਹਨਾਂ ਦੇ ਬ੍ਰਦਰ ਸਿਸਟਰ ਸਾਊਥ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਨੇ, ਠੀਕ ਹੈ ਜੀ, ਐਂਡ ਜਿਹਨਾਂ ਦੇ ਜਿਹੜੇ ਸਾਊਥ ਆਸਟ੍ਰੇਲੀਆ ਚ ਪਿਛਲੇ 12 ਮਹੀਨਿਆਂ ਤੋਂ ਜੋਬ ਕਰ ਰਹੇ ਆ ਉਸੀ ਓਕੂਪੇਸ਼ਨ ਚ, ਉਹ ਉਹਨਾਂ ਲਈ ਬਹੁਤ ਸਪੈਸੀਫਾਈਡ ਉਹ ਸੇਵ ਕੀਤਾ ਜਾਂਦਾ, ਕਿਉਂਕਿ ਆਪਣੇ ਸਟੂਡੈਂਟਸ ਨੂੰ ਤਾਂ ਜੀ ਪ੍ਰਾਇਓਰਟੀ ਦੇਣੀ ਹੋਈ ਹੈ ਨਾ ਔਨ ਟੋਪ ਆਫ ਦਾ ਅਦਰ।
ਆਫਕੋਰਸ, ਬਿਲਕੁਲ ਸਹੀ ਗੱਲ ਹੈ। ਔਰ ਬਰਜਿੰਦਰ ਜੀ ਜਿਹੜੀ ਕਿ ਮੈਂ ਗੱਲ ਕਰ ਰਿਹਾ ਸੀ ਇਸ ਦੇ ਵਿੱਚ ਮੈਂ ਦੇਖ ਰਿਹਾ ਹਾਈ ਵਿਜੀਬਿਲਿਟੀ ਦੇ ਵਿੱਚ ਸਾਡੇ ਸਟੂਡੈਂਟਸ ਲਈ ਬੜਾ ਗੋਲਡਨ ਚਾਂਸ ਹੈਗਾ ਜੀ। ਉਹਦਾ ਕਾਰਨ ਇਹ ਹੈ ਕਿ ਟਾਪ ਆਫ ਦਾ ਲਿਸਟ ਯਾਨੀ ਕਿ ਤੀਜੇ ਚੌਥੇ ਨੰਬਰ ਤੇ ਹੀ ਇੱਕ ਤਾਂ ਗਰੇਪ ਗਰੋਅਰ ਮੈਂ ਦੇਖ ਰਿਹਾ ਜਿਹੜੇ ਅੰਗੂਰਾਂ ਦੀ ਖੇਤੀ ਕਰਨ ਵਾਲੇ, ਇੱਕ ਮਿਕਸ ਕ੍ਰੋਪ ਫਾਰਮਰ ਤੇ ਲਾਈਵ ਸਟੋਕ ਫਾਰਮਰ, ਔਰ ਸਾਡੇ ਬਹੁਤ ਮੁੰਡੇ ਕੁੜੀਆਂ ਨੇ ਜਿਹੜੇ ਉਹ ਫਾਰਮਿੰਗ ਦੇ ਵਿੱਚ ਵੀ ਆਪਣੀ ਐਜੂਕੇਸ਼ਨ ਕੰਪਲੀਟ ਕਰ ਰਹੇ ਨੇ ਜਾਂ ਫਾਰਮਿੰਗ ਦੇ ਵਿੱਚ ਵੀ ਕੰਮ ਕਰ ਰਹੇ ਨੇ। ਹੁਣ ਬਰਜਿੰਦਰ ਜੀ ਜਿੱਦਾਂ ਕਿ ਇਹ ਗਰੇਪ ਗਰੋਅਰ ਲਿਖਿਆ ਹੋਇਆ ਸ਼ਬਦ ਇੱਥੇ ਅੰਗੂਰ ਸ਼ਬਦ ਇਹਨਾਂ ਨੇ ਨਾਲ ਲਿਖਿਆ, ਮੰਨ ਲਓ ਕੋਈ ਨਿਊ ਸਾਊਥ ਵੇਲਸ ਦੇ ਵਿੱਚ ਸਟੱਡੀ ਕਰ ਰਿਹਾ ਹੈ ਜਾਂ ਕਿਸੇ ਹੋਰ ਸਟੇਟ ਦੇ ਵਿੱਚ ਸਟੱਡੀ ਕਰ ਰਿਹਾ, ਵਿਕਟੋਰੀਆ ਸਟੱਡੀ ਕਰ ਰਿਹਾ, ਉਹ ਤੇ ਇੱਥੇ ਐਲੀਜੀਬਲ ਨਹੀਂ ਹੋਣੇ ਕਿਉਂਕਿ ਉੱਥੇ ਉਹਨਾਂ ਨੇ ਗਰੇਪਸ ਦੇ ਨਾਲ ਸੰਬੰਧਿਤ ਕੋਈ ਐਜੂਕੇਸ਼ਨ ਪ੍ਰਾਪਤ ਨਹੀਂ ਕੀਤੀ ਹੋਣੀ, ਜਾਂ ਫਿਰ ਕੋਈ ਐਜੂਕੇਸ਼ਨ ਇਹੋ ਜਿਹੀ ਹੁੰਦੀ ਹੋਣੀ ਕਿ ਭਾਈ ਤੁਸੀਂ ਬਲੂ ਬੇਰੀਜ ਦੀ ਹੀ ਐਜੂਕੇਸ਼ਨ ਲੈਣੀ ਹੈ ਜਾਂ ਗਰੇਪਸ ਦੀ ਹੀ ਐਜੂਕੇਸ਼ਨ
ਲੈਣੀ ਹੈ। ਇਹੋ ਜਿਹੀ ਕੋਈ ਐਜੂਕੇਸ਼ਨ ਨਹੀਂ ਹੁੰਦੀ ਜੀ, ਐਗਰੀਕਲਚਰਲ ਐਜੂਕੇਸ਼ਨ ਹੀ ਜਿਹੜੀ ਜਨੈਰਿਕ ਹੁੰਦੀ ਹੈ, ਹਾਰਟੀਕਲਚਰ ਆਪਾਂ ਉਹਦੇ ਕਹਿ ਦਿੰਦੇ, ਇੰਡੀਆ ਚ ਆਪਾਂ ਐਗਰੀਕਲਚਰਲ ਕਹਿ ਦਿੰਦੇ ਹਾਂ, ਹਨਾ। ਤੇ ਬਟ ਤੁਸੀਂ ਅਗਰ ਹੁਣ ਲਿਸਟ ਦੇਖ ਰਹੇ ਹੋ ਤਾਂ ਲਿਸਟ ਦੇ ਸਾਹਮਣੇ ਅਸੈਸਿੰਗ ਅਥਾਰਟੀ ਚ ਵੈਟਸਿਸ ਨਾਮ ਲਿਖਿਆ ਹੋਇਆ,
ਬਿਲਕੁਲ,
ਹਨਾ। ਵੈਟਸਿਸ ਦਾ ਜੀ ਆਪਣਾ ਕ੍ਰਾਈਟੇਰੀਆ ਹੈ ਕਿ ਤੁਸੀਂ ਜਿਸ ਵੀ ਓਕੂਪੇਸ਼ਨ ਦੇ ਵਿੱਚ ਆਪਣੀ ਅਸੈਸਮੈਂਟ ਲੈਣਾ ਚਾਹੁੰਦੇ ਹੋ, ਠੀਕ ਹੈ, ਉਸ ਓਕੂਪੇਸ਼ਨ ਦੇ ਨਾਲ ਦੇ ਲੱਗਦੀ, ਜੇ ਤੁਸੀਂ ਪੜ੍ਹਾਈ ਕੀਤੀ ਹੈ ਤਾਂ 1 ਸਾਲ ਦਾ ਵਰਕ ਐਕਸਪੀਰੀਅੰਸ, ਜੇ ਡਿਗਰੀ ਕਿਸੇ ਹੋਰ ਦੀ ਕੀਤੀ ਹੈ ਤਾਂ ਨਾਲ ਛੋਟਾ ਜਿਹਾ ਡਿਪਲੋਮਾ ਕਰ ਲਿਆ ਆਪਾਂ ਤਾਂ 2 ਸਾਲ ਦਾ ਵਰਕ ਐਕਸਪੀਰੀਅੰਸ, ਤੇ ਜੇ ਤੁਹਾਡੀ ਡਿਗਰੀ ਬਿਲਕੁਲ ਹੀ ਉਲਟਾ, ਲੈਟਸ ਅਸਿਊਮ ਕਿਸੇ ਨੇ BA/CA ਕੀਤੀ ਹੋਈ ਆ, ਹਨਾ, ਤਾਂ 3 ਸਾਲ ਦਾ ਐਕਸਪੀਰੀਅੰਸ ਉਹਨੂੰ ਐਜ਼ ਏ ਗਰੇਪ ਗਰੋਅਰ ਹੋਣਾ ਚਾਹੀਦਾ। ਪ੍ਰੂਵ ਕਰਨਾ ਪੈਣਾ ਕਿ ਪਿਛਲੇ 3 ਸਾਲਾਂ ਤੋਂ ਜਿਹੜੀ ਖੇਤੀ ਆ ਉਹ ਅੰਗੂਰਾਂ ਦੀ ਕਰਦਾ ਪਿਆ, ਫੇਰ ਉਹ ਹਾਂ ਹੋਣੀ ਆ ਜੀ।
ਜੀ ਜੀ ਬਿਲਕੁਲ। ਔਰ ਬਰਜਿੰਦਰ ਜੀ ਜਿਹੜੇ ਕਿ ਹੋਰ ਸਟੇਟਸ ਤੋਂ ਵੀ ਸਾਨੂੰ ਸੁਣ ਰਹੇ ਨੇ, ਆਪਾਂ ਜਿਵੇਂ ਸਾਊਥ ਆਸਟ੍ਰੇਲੀਆ ਦੀ ਲਿਸਟ ਬਾਰੇ ਗੱਲ ਕਰ ਰਹੇ ਹਾਂ, ਤੇ ਉਹ ਦੋਸਤ ਵੀ migration.sa.gov.au ਤੇ ਜਾ ਕੇ ਸਕਿੱਲਡ ਮਾਈਗ੍ਰੈਂਟਸ ਦੀ ਲਿਸਟ ਦੇਖ ਕੇ ਤੇ ਉਥੋਂ ਆਪਣੇ ਭਵਿੱਖ ਦਾ ਫੈਸਲਾ ਵੀ ਲੈ ਸਕਦੇ ਨੇ, ਔਰ ਹੋਰ ਦੋਸਤ ਵੀ ਇੱਕ ਦੂਜੇ ਸਟੇਟਾਂ ਦੇ ਬਾਰੇ ਜਾਣ ਸਕਦੇ ਨੇ। ਬਹੁਤ ਹੀ ਤੁਸੀਂ ਖੂਬਸੂਰਤ ਜਾਣਕਾਰੀ ਦਿੱਤੀ ਹੈ। ਔਰ ਬਰਜਿੰਦਰ ਜੀ ਇੱਕ ਖਾਸ ਗੱਲ ਹੋਰ ਦੇਖਣ ਵਿੱਚ ਆਉਂਦੀ ਹੈ ਕਿ ਜਿੱਦਾਂ ਕਿ ਸਾਡੇ ਸਟੂਡੈਂਟ ਅੱਜ ਤੋਂ ਤਕਰੀਬਨ 5-6 ਸਾਲ ਪਹਿਲਾਂ 2-3 ਪੈਟ ਹੀ ਕੋਰਸ ਹੁੰਦੇ ਸੀ ਉਹਨਾਂ ਦੇ, ਲਾਈਕ ਦੇ ਆਰ ਕਮਿੰਗ ਇਨ ਹੇਅਰ ਡਰੈਸਿੰਗ, ਦੇ ਆਰ ਕਮਿੰਗ ਇਨ ਮੋਟਰ ਮਕੈਨਿਕ ਜਾਂ ਫਿਰ ਕੁੱਕਰੀ, ਹੈ ਨਾ। ਔਰ ਮੈਂ ਇਹ ਵੀ ਦੋਸਤਾਂ ਦੇ ਨਜ਼ਰ ਕਰਨਾ ਚਾਹੁੰਦਾ ਕਿ ਇੱਥੇ ਹੋਰ ਵੀ ਬਹੁਤ ਸਾਰੇ ਆਕੂਪੇਸ਼ਨ ਨੇ ਜਿਹੜੇ ਡਿਮਾਂਡ ਦੇ ਵਿਚ ਨੇ, ਮੈਂ ਜਿਹੜੇ ਸ਼ਬਦ ਹੁਣ ਵਰਤਣ ਜਾ ਰਿਹਾ ਕਿਰਪਾ ਕਰਕੇ ਉਸ ਨੂੰ ਅਦਰਵਾਈਜ਼ ਨਾ ਲਿਆ ਜਾਵੇ। ਕਈ ਦੋਸਤ ਅਜਿਹੇ ਆਏ ਹੋਣਗੇ ਜਿਨ੍ਹਾਂ ਦੇ ਪੇਰੈਂਟਸ ਕੇ ਰਾਜ ਮਿਸਤਰੀ ਦਾ ਕੰਮ ਕਰਦੇ ਹੋਣਗੇ ਜਾਂ ਫਿਰ ਤਰਖਾਣੀ ਦਾ ਕੰਮ ਕਰਦੇ ਹੋਣਗੇ, ਇਹੋ ਜਿਹੀ ਬੈਕਗ੍ਰਾਉਂਡ ਤੋਂ ਆਏ ਹੋਣਗੇ, ਔਰ ਇੱਥੇ ਕੈਬਨਿਟ ਮੇਕਰਸ ਨੇ ਹਨਾ, ਟਾਈਲਾਂ ਲਾਉਣ ਵਾਲੇ ਨੇ ਜਾਂ ਫਿਰ ਇਹੋ ਜਿਹੇ ਰਾਜ ਮਿਸਤਰੀਆਂ ਦੇ ਕੰਮ ਇੱਥੇ ਵੀ ਚੱਲਦੇ ਨੇ ਔਰ ਬਹੁਤ ਜ਼ਿਆਦਾ ਹਾਈ ਡਿਮਾਂਡ ਦੇ ਵਿਚ ਨੇ, ਇਹੋ ਜਿਹੀਆਂ ਸਟੱਡੀਜ਼ ਵੀ ਉਹ ਕਰ ਸਕਦੇ ਨੇ। ਜੇਕਰ ਮੈਂ ਸਪੈਸ਼ਲੀ ਕੈਬਨਿਟ ਮੇਕਰ ਸ਼ਬਦ ਵਰਤਾਂ ਤਾਂ ਤਰਖਾਣਾ ਦੇ ਮੁੰਡਿਆਂ ਵਾਸਤੇ।
ਬਿਲਕੁਲ ਜੀ, ਬਹੁਤ ਜ਼ਿਆਦਾ ਓਕੂਪੇਸ਼ਨ ਦੀ ਲਿਸਟ ਹੈਗੀ ਆ, ਮੀਨਸ ਕਿ ਇਨਫੈਕਟ ਜਿਹੜੇ ਇੰਡੀਆ ਚ ਵੀ ਬੈਠੇ ਆ ਨਾ ਜੀ, ਉਹ ਵੀ ਨਾ ਦੋ ਚਾਰ ਹੀ ਓਕੂਪੇਸ਼ਨ ਦੇ ਲਿਮਿਟਡ ਰਹਿੰਦੇ ਆ। ਮੈਂ ਤਾਂ ਹਮੇਸ਼ਾ ਹੀ ਉਹਨਾਂ ਨੂੰ ਵੀ ਐਨਾਲਿਸਿਸ ਕਹਿੰਦੀ ਹੁੰਦੀ ਆ ਵੀ ਤੁਸੀਂ ਜਿਵੇਂ ਤੁਸੀਂ ਹੁਣ ਸਾਊਥ ਆਸਟ੍ਰੇਲੀਆ ਦੀ ਲਿਸਟ ਹੀ ਖੋਲੀ, ਚਲੋ ਆਪਾਂ ਇਹਨੂੰ ਥੋੜਾ ਜਿਹਾ ਡਿਸਕਸ ਕਰਦੇ ਆ, ਠੀਕ ਹੈ। ਸਾਊਥ ਆਸਟ੍ਰੇਲੀਆ ਦੀ ਲਿਸਟ ਵਿੱਚ ਤੁਸੀਂ ਇੱਕ ਵਰਡ ਦੇਖਿਆ ਹੋਊਗਾ ਜੀ, ਹੋਲਸੇਲਰ,
ਹੋਲਸੇਲਰ।
ਅਦਰਵਾਈਜ਼ ਇੰਡੀਆ ਚ ਇਸ ਮੈਕਸਿਮ ਆਪਣੇ ਲੋਕੀ ਹੋਲਸੇਲਰ ਹੁੰਦੇ ਨੇ, ਇਹ ਤਾਂ ਨਹੀਂ ਹੈਗੇ ਜੀ ਕਿ ਨਹੀਂ ਹੁੰਦੇ, ਬਸ ਇਹਨੂੰ ਸਿਰਫ ਸਮਝਣ ਦੀ ਲੋੜ ਆ ਵੀ ਹੋਲਸੇਲਰ ਦੀ ਡਿਮਾਂਡ ਤਾਂ ਹੈਗੀ ਆ।
ਹਾਂਜੀ ਹਾਂਜੀ ਹਾਂਜੀ
ਬਿਲਕੁਲ, ਹੈ ਨਾ। ਵੀ ਰੈਦਰ ਦੈਨ ਤੁਸੀਂ ਆਪਣਾ ਐਕਸਪੀਰੀਅੰਸ ਕਿਸੇ ਫੇਕ ਚ ਬਣਾ ਰਹੇ ਹੋ ਵੀ ਐਜ਼ ਅ ਮੋਟਰ ਮਕੈਨਿਕ ਜਾਂ ਕੁੱਕ, ਜਿਵੇਂ ਤੁਸੀਂ ਹੁਣੇ ਗੱਲ ਕੀਤੀ ਆ, ਵੀ ਤੁਸੀਂ ਆਪਣੇ ਫਾਦਰ ਦੇ ਬਿਜ਼ਨਸ ਦੇ ਵਿੱਚ ਦੇਖੋ ਆਪਣੇ ਆਪ ਨੂੰ, ਤੁਹਾਡੇ ਫਾਦਰ ਦਾ ਬਿਜ਼ਨਸ ਹੀ ਤੁਹਾਨੂੰ ਉਰੇ ਦੀ ਮਾਈਗ੍ਰੇਸ਼ਨ ਦੇ ਰਿਹਾ, ਠੀਕ ਹੈ ਨਾ। ਬਹੁਤ ਸਾਰੇ ਓਕੂਪੇਸ਼ਨ ਹੈ ਜੀ, ਧਿਆਨ ਨਾਲ ਦੇਖੋ ਤਾਂ ਮਿਲ ਜਾਂਦੇ ਨੇ, ਇਹ ਜੀ ਕੋਈ ਗੱਲ ਨਹੀਂ
ਜੀ। ਬਿਲਕੁਲ, ਔਰ ਇਹਦੇ ਵਿੱਚ ਜਿੱਦਾਂ ਕਿ ਹੁਣ ਗੱਲਾਂ ਚੋਂ ਗੱਲ ਕਈ ਵਾਰੀ ਨਿਕਲ ਆਉਂਦੀ ਹੈ, ਮੈਂ ਨਾ ਕਈ ਵਾਰੀ ਜ਼ਿਕਰ ਕਰਦਾ ਹੁੰਦਾ ਜਦੋਂ ਆਪਣੇ ਮਤਲਬ ਕਈ ਵਾਰੀ ਗੱਲ ਨਿਕਲ ਆਉਂਦੀ ਹੈ, ਮੈਂ ਆਹ ਕੁਛ ਕੀਤਾ ਕੁਛ ਕੀਤਾ। ਸੋਫਟਵੇਅਰ ਟੈਸਟਰ ਦੀ ਵੀ ਇੱਕ ਪੋਸਟ ਹੈਗੀ ਹੈ ਜੀ ਇੱਥੇ, ਜਿੱਦਾਂ ਕਿ ਆਪਾਂ ਮੈਂ ਸੋਫਟਵੇਅਰ ਪ੍ਰੋਗਰਾਮਿੰਗ ਕਰਦਾ ਸੀ, ਟੈਸਟਿੰਗ ਵੀ ਕਰਦਾ ਰਿਹਾ ਕਿਸੇ ਕੰਪਨੀ ਦੇ ਵਿੱਚ। ਸੋ ਇਹੋ ਜਿਹੀਆਂ ਵੀ ਆਈ ਟੀ ਦੇ ਵਿੱਚ ਪੋਸਟਾਂ ਹੈਗੀਆਂ ਨੇ, ਜਿੱਦਾਂ ਸੋਫਟਵੇਅਰ ਇੰਜੀਨੀਅਰ ਹੋ ਗਿਆ, ਸੋਫਟਵੇਅਰ ਪ੍ਰੋਗਰਾਮਰ ਹੋ ਗਿਆ, ਔਰ
ਸੋਫਟਵੇਅਰ ਟ੍ਰੇਨਰ ਹੋ ਗਿਆ ਜੀ। ਟ੍ਰੇਨਰ ਇੰਸਟੀਚਿਊਟ ਚ ਆਮ ਲੇਡੀਜ਼ ਪੜ੍ਹਾਉਂਦੀਆਂ ਨੇ, ਮੀਨਸ ਕਿ ਆਪਣੇ ਉਰੇ ਆਮ ਦੇਖਿਆ ਜਾਂਦਾ ਕਿ ਕੁੜੀਆਂ ਐਮ ਐਸ ਸੀ ਬੀ ਐਸ ਸੀ ਕਰਕੇ ਇੰਸਟੀਚਿਊਟ ਚ ਵੀ ਥ੍ਰੀ ਸੀ ਪਲੱਸ ਪਲੱਸ ਪੜ੍ਹਾਉਂਦੇ, ਦੈਟ ਇਜ਼ ਆਲਸੋ ਇਨ ਡਿਮਾਂਡ
ਜੀ। ਬਿਲਕੁਲ, ਔਰ ਇੱਕ ਇੱਕ ਛੋਟੀ ਜਿਹੀ ਐਗਜ਼ਾਮਪਲ ਆਪਾਂ ਹੋਰ ਦੇ ਦਈਏ ਕਿ ਸਾਡੀਆਂ ਕੁੜੀਆਂ ਦੇ ਵਾਸਤੇ ਬੜੀ ਸੂਟੇਬਲ ਹੈ ਜੀ। ਅਕਸਰ ਕੁੜੀਆਂ ਨਰਸਿੰਗ ਸੋਰੀ ਏਜ ਕੇਅਰ ਦੇ ਕੋਰਸ ਕਰਕੇ ਜੋਬ ਕਰਦੀਆਂ ਨੇ, ਔਰ ਕੋਰਸ ਉਹਨਾਂ ਦਾ ਜਿਹੜਾ ਉਹ ਕਿਸੇ ਹੋਰ ਫੀਲਡ ਚ, ਮੰਨ ਲਓ ਬਿਜ਼ਨਸ ਚੱਲ ਰਿਹਾ ਜਾਂ ਫਿਰ ਕਿਸੇ ਹੋਰ ਫੀਲਡ ਚ ਚੱਲ ਰਿਹਾ, ਉਹ ਕੁੜੀਆਂ ਅਗਰ ਐਨਰੋਲ ਨਰਸਿੰਗ ਕਰ ਲੈਣਗੀਆਂ, ਮੇ ਬੀ ਐਨਰੋਲ ਨਰਸਿੰਗ ਦੇ ਬਾਅਦ ਪੀ ਆਰ ਨਾ ਹੋਵੇ, ਬਟ ਉਹਨਾਂ ਨੂੰ ਇੱਕ ਖੂਬਸੂਰਤ ਵੇ ਮਿਲ ਗਿਆ ਟੂ ਗੋ ਇਨ ਰਜਿਸਟਰਡ ਨਰਸ।
ਹਾਂਜੀ ਬਿਲਕੁਲ,
ਤੇ ਇਹ ਵੀ ਇਨ ਹਾਈ ਡਿਮਾਂਡ ਹੈ। ਸੋ ਬਰਜਿੰਦਰ ਜੀ, ਇਹ ਸੀ ਫਰਕ ਐਸ ਓ ਐਲ ਤੇ ਸੀ ਐਸ ਓ ਐਲ ਦਾ, ਔਰ ਆਉਣ ਵਾਲੀ ਜੁਲਾਈ ਤੋਂ ਕਿਹੜੀਆਂ ਚੇਂਜਿਸ ਹੋ ਰਹੀਆਂ ਨੇ?
ਆਉਣ ਵਾਲੀ ਜੁਲਾਈ ਚ ਜੀ ਸੀ ਐਸ ਓ ਐਲ ਦਾ ਸੇਮ ਹੀ ਰਹਿ ਰਹੀ ਹੈ, ਕੋਈ ਉਸ ਦੇ ਵਿੱਚ ਨਾ ਪਲੱਸ ਕੀਤਾ ਨਾ ਮਾਈਨਸ ਕੀਤਾ ਉਹਨਾਂ ਨੇ, ਠੀਕ ਹੈ। ਜਿਹੜੀ ਐਸ ਓ ਐਲ ਹੈ ਜੀ ਉਹਦੇ ਵਿੱਚ ਓਕੂਪੇਸ਼ਨ ਮਾਈਨਸ ਹੋਏ ਨੇ ਜ਼ਿਆਦਾ,
ਠੀਕ ਹੈ।
ਉਹਨਾਂ ਵਿੱਚੋਂ ਮੈਂ ਹੁਣੇ ਹਾਈਲਾਈਟ ਕਰ ਦਿੰਦੀ ਹਾਂ ਜੀ, ਮਾਈਨਿੰਗ ਇੰਜੀਨੀਅਰ, ਪੈਟਰੋਲੀਅਮ ਇੰਜੀਨੀਅਰ, ਇਨਵਾਇਰਮੈਂਟਲ ਹੈਲਥ ਆਫੀਸਰ, ਓਕੂਪੇਸ਼ਨਲ ਹੈਲਥ ਐਂਡ ਸੇਫਟੀ ਐਡਵਾਈਜ਼ਰ, ਡੈਂਟਲ ਹਾਈਜੀਨਿਸਟ, ਡੈਂਟਲ ਟੈਕਨੀਸ਼ੀਅਨ, ਡੈਂਟਲ ਥੈਰਾਪਿਸਟ ਕਰਕੇ ਦੋ ਚਾਰ ਹੋਰ ਓਕੂਪੇਸ਼ਨ, ਇਹ ਓਕੂਪੇਸ਼ਨ ਜਿਹੜੇ ਆ ਉਹ ਮਾਈਨਸ ਹੋਏ ਨੇ ਡੈਂਟਲ ਦੇ ਔਰ ਇੰਜੀਨੀਅਰਿੰਗ ਦੇ ਵਿੱਚੋਂ, ਠੀਕ ਹੈ ਜੀ। ਔਨ ਦਾ ਅਦਰ ਹੈਂਡ ਜੀ ਜਿਹੜੇ ਐਡ ਹੋਏ ਨੇ ਉਹ ਆਡੀਓਲੋਜਿਸਟ, ਔਰਥੋ, ਠੀਕ ਹੈ, ਇਹ ਦੋ ਇਹਨਾਂ ਨੇ ਐਡ ਕੀਤੇ ਨੇ, ਮੀਨਸ ਕਿ ਦੋਨੋਂ ਹੀ ਮੈਡੀਕਲ ਦੇ ਰਿਲੇਟਿਡ ਪ੍ਰੋਫੈਸ਼ਨ ਇਹਨਾਂ ਨੇ ਐਡ ਕੀਤੇ ਆ, ਤੇ ਇੰਜੀਨੀਅਰਿੰਗ ਔਰ ਡੈਂਟਲ ਦੇ ਰਿਲੇਟਿਡ ਜਿਹੜੇ ਓਕੂਪੇਸ਼ਨ ਹੈ ਉਹਨਾਂ ਨੇ ਮਾਈਨਸ ਕੀਤੇ ਆ। ਜਿਹੜੀ ਇਹਨਾਂ ਦੀ ਡਿਮਾਂਡ ਲਿਸਟ ਹੈ ਜੀ, ਮੈਂ ਤੁਹਾਨੂੰ ਅੱਗੇ ਪਹਿਲਾਂ ਵੀ ਕਹਿ ਚੁੱਕੀ ਹਾਂ ਕਿ ਇੰਡਸਟਰੀ ਦੀ ਰਿਕਮੈਂਡੇਸ਼ਨ ਤੇ ਬਣਦੀ ਆ, ਠੀਕ ਹੈ। ਸੋ ਮੇ ਬੀ ਡੈਂਟਲ ਹਾਈਜੀਨਿਸਟ ਬਹੁਤ ਆ ਗਏ ਹੋਣੇ ਆ ਜੀ ਉਰੇ, ਕਿਉਂਕਿ ਪਿਛਲੇ ਚਾਰ ਸਾਲਾਂ ਤੋਂ ਲਿਸਟ ਵਿੱਚ ਹੈ, ਤੇ ਇਸ ਕਰਕੇ ਇਹ ਥੋੜਾ ਜਿਹਾ ਚੇਂਜ ਆਇਆ। ਹੋਰ ਤਾਂ ਕੋਈ ਖਾਸ ਚੇਂਜ ਨਹੀਂ ਹੈਗਾ ਜੀ, ਸੀ ਐਸ ਓ ਐਲ ਐਜ਼ ਇਟ ਇਜ਼ ਰਿਮੇਨ ਸੇਮ ਆ, ਤੇ ਬਾਕੀ ਚੇਂਜ ਤਾਂ ਹੁਣ ਜੀ ਸਟੇਟ ਓਕੂਪੇਸ਼ਨ ਲਿਸਟ ਚ ਆਏਗਾ, ਤਾਂ ਹੋਪ ਫੋਰ ਦਾ ਬੈਸਟ ਹੈ, ਫਿੰਗਰਸ ਕ੍ਰੋਸ ਹੈ। ਕਾਫੀ ਬੱਚੇ ਹੈਗੇ ਨੇ ਵੀ ਜਿਹੜੇ ਉਹਦੇ ਵਿੱਚ ਹੁੰਦੇ ਨੇ ਕਿ ਸੀ ਐਸ ਓ ਐਲ ਦੇ ਨਾਲ ਅਟੈਚਡ ਹੁੰਦੇ ਨੇ, ਬਾਏ ਦਾ 20th ਜੂਨ ਅਸੀਂ ਐਕਸਪੈਕਟਡ ਕਰ ਰਹੇ ਕਿ ਸਟੇਟਸ ਆਪਣੀਆਂ ਲਿਸਟ ਅਪਡੇਟਸ ਕਰਨਗੇ। ਜੇ ਲਿਸਟ ਅਪਡੇਟਸ ਨਹੀਂ ਕਰਨਗੇ ਤਾਂ ਐਟਲੀਸਟ ਵੇਵ ਜੀ ਆਊਗੀ ਵੀ ਕੀ ਐਡ ਹੋ ਰਿਹਾ ਔਰ ਕੀ ਮਾਈਨਸ ਹੋ ਰਿਹਾ, ਕੁਛ ਤਾਂ ਪਤਾ ਲੱਗੇਗਾ ਜੀ।
ਜੀ ਬਿਲਕੁਲ, ਔਰ ਬਰਜਿੰਦਰ ਜੀ ਆਪਣੇ ਦੋਸਤਾਂ ਨੂੰ ਦੱਸ ਦਈਏ ਕਿ ਹੋਰ ਜਾਣਕਾਰੀ ਵਾਸਤੇ ਜਾਂ ਫਿਰ ਕੋਈ ਪ੍ਰੋਫੈਸ਼ਨਲ ਸੇਵਾਵਾਂ ਲੈਣੀਆਂ ਨੇ ਬਰਜਿੰਦਰ ਜੀ ਦੀਆਂ, ਤਾਂ ਫਿਰ ਤੁਸੀਂ ਦੋਸਤੋ ਵਿਜ਼ਿਟ ਕਰ ਲੈਣਾ bkmigration.com.au ਜਾਂ ਫਿਰ ਫੋਨ ਵੀ ਕਰ ਸਕਦੇ ਹੋ 0433-273-576 ਤੇ। ਸੋ ਬਰਜਿੰਦਰ ਜੀ, ਸੀ ਐਸ ਓ ਐਲ ਤੇ ਐਸ ਓ ਐਲ ਦੇ ਰਿਗਾਰਡਿੰਗ ਮੈਨੂੰ ਲੱਗਦਾ ਕਿ ਆਪਾਂ ਤਫਸੀਲ ਦੇ ਵਿੱਚ ਜਾਣਕਾਰੀ ਦੇ ਚੁੱਕੇ, ਔਰ ਕੋਈ ਹੋਰ ਕੋਈ ਗੱਲਬਾਤ ਤੁਸੀਂ ਇਸ ਵਿਸ਼ੇ ਤੇ ਕਰਨੀ ਚਾਹੋ ਤਾਂ ਤੁਸੀਂ ਪਲੀਜ਼ ਜ਼ਰੂਰ ਕਰੋ।
ਦੇਖੋ ਜੀ, ਮੈਂ ਤਾਂ ਇਹ ਕਹਾਂਗੀ ਕਿ ਜਿਹੜਾ ਆਪਾਂ ਸੀ ਐਸ ਓ ਐਲ ਜਾਂ ਐਸ ਓ ਐਲ ਨੂੰ ਅਸੀਂ ਮਨ ਚ ਬਿਠਾਇਆ ਹੋਇਆ ਹਨਾ, ਤੇ ਵੀ ਉਹ ਬਹੁਤ ਵੱਡੀ ਚੀਜ਼ ਆ, ਇਟ ਇਜ਼ ਅ ਬਿਗ ਚੇਂਜ ਇਨ ਜੀ ਐਸ ਐਮ ਦੇ ਵਿੱਚ ਹੁੰਦੀ ਆ, ਬਟ ਇਹਨਾਂ ਲਿਸਟਾਂ ਨੂੰ ਧਿਆਨ ਨਾਲ ਦੇਖੋ, ਤੁਹਾਡੇ ਓਕੂਪੇਸ਼ਨ ਇਹਨਾਂ ਵਿੱਚ ਹੀ ਹੁੰਦੇ, ਉਹ ਲਿਮਿਟਡ ਨੰਬਰ ਆਫ ਓਕੂਪੇਸ਼ਨ ਦੇ ਵਿੱਚ ਹੀ ਅਪਲਾਈ ਕਰਕੇ ਜਾਂ ਫੇਕ ਕੋਈ ਵੀ ਡਾਕੂਮੈਂਟ ਲਾਉਣ ਦੀ ਬਜਾਏ ਆ, ਤੁਸੀਂ ਇਹਨਾਂ ਲਿਸਟਾਂ ਨੂੰ ਧਿਆਨ ਨਾਲ ਦੇਖੋ, ਇਹਨਾਂ ਵਿੱਚ ਹੀ ਨਿਕਲੇਗਾ ਤੁਹਾਡਾ ਆਂਸਰ।
ਬਰਜਿੰਦਰ ਜੀ, ਇੱਕ ਮਜ਼ੇ ਦੀ ਗੱਲ ਦੱਸਾਂ, ਹਾਲਾਂਕਿ ਇਹ ਗੱਲ ਮੈਨੂੰ ਬੜੀ ਲੇਟ ਪਤਾ ਲੱਗੀ ਸੀ, ਬਟ ਜਿੱਦਾਂ ਕਿ ਹੁਣ ਬਹੁਤ ਸਾਰੇ ਦੋਸਤ ਜਾਣਦੇ ਨੇ ਕਿ ਮੈਂ ਕਲਮ ਘਸਾਈ ਵੀ ਕਦੇ ਕਦੇ ਕਰ ਲੈਂਦਾ, ਹੁਣ ਘੱਟ ਕਰਦਾ, ਬਟ ਕਿਸੇ ਟਾਈਮ ਕਾਫੀ ਪੀਕ ਤੇ ਕਰਦੇ ਸੀ ਕਲਮ ਘਸਾਈ, ਤਾਂ ਇੱਥੇ ਰਾਈਟਰਸ ਦੇ ਵਾਸਤੇ ਵੀ ਇੱਕ ਗੁੱਡ ਸਕੋਪ ਹੈ ਜੀ, ਪਰਮਾਨੈਂਟ ਰੈਜ਼ੀਡੈਂਸੀ ਵਾਸਤੇ ਵੱਖ ਵੱਖ ਭਾਸ਼ਾਵਾਂ ਦੇ ਵਿੱਚ। ਦੇਖੋ ਹੁਣ ਅਸੀਂ ਜੇਕਰ ਮੈਂ ਆਰਟੀਕਲ ਲਿਖਦਾ ਜਾਂ ਕਹਾਣੀ ਲਿਖਦਾ ਜਾਂ ਹੋਰ ਦੋਸਤ ਲਿਖਦੇ ਨੇ, ਤਾਂ ਉਹ ਅਸੀਂ ਆਪਣੀ ਮਾਤਰ ਭਾਸ਼ਾ ਦੇ ਵਿੱਚ ਲਿਖਦੇ ਹਾਂ, ਅਸੀਂ ਪੰਜਾਬੀ ਦੇ ਵਿੱਚ ਲਿਖਦੇ ਹਾਂ ਜਾਂ ਹਿੰਦੀ ਵਾਲੇ ਹਿੰਦੀ ਚ ਲਿਖਦੇ ਨੇ, ਤਾਮਿਲ ਵਾਲੇ ਤਾਮਿਲ ਚ ਲਿਖਦੇ ਹੋਣਗੇ, ਬਟ ਉਹਦੇ ਵਾਸਤੇ ਵੀ ਰੈਜੀਡੈਂਸੀ ਦੀ ਪ੍ਰੋਵੀਜ਼ਨ ਇੱਥੇ ਆਸਟ੍ਰੇਲੀਆ ਦੇ ਵਿੱਚ ਹੈਗੀ ਆ। ਸੋ ਜਿਹੜਾ ਵੀ ਤੁਹਾਡੇ ਕੋਲ ਦੋਸਤੋ ਸਕਿੱਲ ਹੈ, ਤੁਸੀਂ ਉਹਦੇ ਰਿਗਾਰਡਿੰਗ ਜ਼ਰੂਰ ਪਤਾ ਕਰ ਸਕਦੇ ਹੋ ਆਪਣੇ ਮਾਈਗ੍ਰੇਸ਼ਨ ਕੌਂਸਲਟੈਂਟ ਤੋਂ, ਔਰ ਮੇ ਬੀ ਤੁਹਾਡੇ ਸ਼ੌਂਕ ਦੇ ਵਿੱਚੋਂ ਹੀ ਕੋਈ ਤੁਹਾਡਾ ਭਵਿੱਖ ਦਾ ਰਸਤਾ ਨਿਕਲ ਆਵੇ। ਇੱਕ ਸ਼ਾਰਟ ਬ੍ਰੇਕ ਵਾਸਤੇ ਆਪਾਂ ਰੁਕਾਂਗੇ, ਔਰ ਉਸ ਤੋਂ ਬਾਅਦ ਆਪਾਂ ਨੈਕਸਟ ਟੌਪਿਕ ਤੇ ਗੱਲ ਕਰਾਂਗੇ ਅਡੋਪਸ਼ਨ ਦੇ ਬਾਰੇ। ਸੋ ਇੱਕ ਕੁਇਕ ਬ੍ਰੇਕ ਤੇ ਆ ਰਹੇ ਜੀ ਵਾਪਸ।
ਤੁਸੀਂ ਸੁਣ ਰਹੇ ਹੋ ਆਸਟ੍ਰੇਲੀਆ ਦਾ 24 ਘੰਟੇ ਤੇ 7 ਦਿਨ ਚੱਲਣ ਵਾਲਾ ਪਹਿਲਾ ਪੰਜਾਬੀ ਰੇਡੀਓ। ਦਿਲ ਪੰਜਾਬੀ, ਜਜ਼ਬਾ ਪੰਜਾਬੀ, ਸੁਣਦੇ ਰਹੋ ਆਵਾਜ਼ ਦਾ ਖੂਬਸੂਰਤ ਸਫ਼ਰ, ਹਰਮਨ ਰੇਡੀਓ ਆਸਟ੍ਰੇਲੀਆ। ਤੁਸੀਂ ਸੁਣ ਰਹੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ। ਇਸ ਪ੍ਰੋਗਰਾਮ ਚ ਕੁਝ ਕੁ ਹਾਲਾਤਾਂ ਨੂੰ ਮੱਦੇਨਜ਼ਰ ਰੱਖ ਕੇ ਸੀਮਿਤ ਸਮੇਂ ਚ ਗੱਲਬਾਤ ਕੀਤੀ ਜਾਂਦੀ ਹੈ। ਜੋ ਜਾਣਕਾਰੀ ਇਸ ਪ੍ਰੋਗਰਾਮ ਚ ਦਿੱਤੀ ਜਾਂਦੀ ਹੈ, ਕਿਰਪਾ ਕਰਕੇ ਉਸ ਨੂੰ ਕਿਸੇ ਸਲਾਹ ਦੇ ਤੌਰ ਤੇ ਨਾ ਲਿਆ ਜਾਵੇ, ਤੇ ਆਪਣੀ ਸਮੱਸਿਆ ਬਾਰੇ ਕਿਸੇ ਕੰਸਲਟੈਂਟ ਨੂੰ ਨਿੱਜੀ ਤੌਰ ਤੇ ਮਿਲ ਕੇ ਸਲਾਹ ਲਈ ਜਾਵੇ। ਧੰਨਵਾਦ।
ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਹੈ ਜੀ ਸਾਡਾ ਈਮੇਲ ਪਤਾ। ਅਗਰ ਆਪ ਜੀ ਦੇ ਮਨ ਦੇ ਵਿੱਚ ਕੋਈ ਵੀ ਸਵਾਲ ਹੋਵੇ ਇਮੀਗ੍ਰੇਸ਼ਨ ਦੇ ਮੁਤਲਕ, ਅਸੀਂ ਉਸ ਨੂੰ ਵੀ ਡਿਸਕਸ ਕਰਾਂਗੇ। ਔਰ ਜੇਕਰ ਟੈਲੀਗ੍ਰਾਮ ਤੇ ਤੁਸੀਂ ਸਾਨੂੰ ਕੋਈ ਸਵਾਲ ਪੁੱਛਣਾ ਹੈ ਤਾਂ +917508014489 ਹੈ ਟੈਲੀਗ੍ਰਾਮ ਦਾ ਨੰਬਰ। ਔਰ ਜਿਹੜੇ ਦੋਸਤਾਂ ਦੀਆਂ ਈਮੇਲਾਂ ਮੇਰੇ ਕੋਲ ਪਹੁੰਚ ਚੁੱਕੀਆਂ ਨੇ, ਸੁਨੇਹੇ ਪਹੁੰਚ ਚੁੱਕੇ ਨੇ, ਇੱਕ ਰਸੀਦ ਦੇ ਦੇਣਾ ਜੀ, ਔਰ ਇਸ ਟੌਪਿਕ ਤੋਂ ਬਾਅਦ ਆਪਾਂ ਈਮੇਲ ਲਵਾਂਗੇ। ਨਵਜੀਤ ਮਿਨਹਾਰ ਸਾਹਿਬ, ਜਸਪਾਲ ਸਿੰਘ ਜੀ ਔਰ ਰਵਿੰਦਰ ਜੀ ਸਾਡੇ ਨਾਲ ਜੁੜ ਚੁੱਕੇ ਨੇ, ਸੋ ਵੈਲਕਮ, ਤੇ ਆਪਾਂ ਸਵਾਲ ਲਵਾਂਗੇ ਇਸ ਵਿਸ਼ੇ ਤੋਂ ਬਾਅਦ ਜਿਹੜਾ ਕਿ ਕਾਫੀ ਇੰਪੋਰਟੈਂਟ ਹੈ। ਅਡੋਪਸ਼ਨ ਦੇ ਮਾਮਲੇ ਤੇ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ। ਬਰਜਿੰਦਰ ਜੀ, ਲਾਸਟ ਵੀਕ ਅਸੀਂ ਥੋੜਾ ਜਿਹਾ ਟੱਚ ਦਿੱਤਾ ਸੀ ਇਸ ਵਿਸ਼ੇ ਨੂੰ।
ਮੈਂ ਜੀ ਲਾਸਟ ਵੀਕ ਤੋਂ ਹੀ ਮੈਂ ਇੱਕ ਗੱਲ ਕਰਨਾ ਚਾਹੁੰਦੀ ਹਾਂ। ਰਿਸ਼ੀ ਜੀ, ਮੈਨੂੰ ਨਾ ਲਾਸਟ ਵੀਕ ਆਪਾਂ ਔਰਫਨ ਰਿਲੇਟਿਵ ਦਾ ਕੇਸ ਕੀਤਾ ਸੀ, ਉਸ ਤੋਂ ਬਾਅਦ ਨਾ ਜੀ ਕਿਸੇ ਇੱਕ ਹਰਮਨ ਰੇਡੀਓ ਦੇ ਸਰੋਤੇ ਦਾ ਫੋਨ ਆਇਆ ਸੀ, ਮੈਨੂੰ ਨਾ ਉਹਨਾਂ ਦਾ ਨਾਮ ਯਾਦ ਆਇਆ ਤੇ ਮੈਂ ਐਕਚੁਅਲੀ ਉਹਨਾਂ ਦਾ ਨੰਬਰ ਵੀ ਮਿਸਪਲੇਸ ਕਰ ਗਈ ਹਾਂ। ਦੈਟ ਕਾਲ ਫਾਸ ਫਰੋਮ ਸਿਡਨੀ, ਮੈਂ ਉਹਨਾਂ ਦਾ ਆਨਸਰ ਦੇਣਾ ਚਾਹੁੰਦੀ ਹਾਂ ਜੀ, ਮੈਂ ਦੇ ਸਕਦੀ ਹਾਂ?
ਸ਼ੋਰ।
ਹਾਂਜੀ, ਉਹਨਾਂ ਦਾ ਆਨਸਰ ਇਹ ਸੀ ਕਿ ਉਹ ਆਪਣੇ ਬ੍ਰਦਰ ਦੇ ਬੱਚੇ ਨੂੰ ਉਰੇ ਲੈ ਕੇ ਆਉਣਾ ਚਾਹੁੰਦੇ ਸੀ, ਉਹਨਾਂ ਦੇ ਬ੍ਰਦਰ ਐਕਸਪਾਇਰਡ ਸੀ ਔਰ ਭਾਬੀ ਜੀ ਉਹਨਾਂ ਦੀ ਫਿਜ਼ੀਕਲੀ ਗੁੱਡ ਨਹੀਂ ਸੀ, ਹੈਲਥ ਉਹਨਾਂ ਦੀ ਅੱਛੀ ਨਹੀਂ ਸੀਗੀ, ਤਾਂ ਮੈਂ ਇਹਦੇ ਵਿੱਚ ਉਹਨਾਂ ਨੂੰ ਆਨਸਰ ਕਰਨਾ ਚਾਹੁੰਦੀ ਹਾਂ ਜੀ ਕਿ ਉਹਨਾਂ ਨੂੰ ਪ੍ਰੂਵ ਕਰਨਾ ਪਏਗਾ ਕਿ ਉਹਨਾਂ ਦੇ ਜਿਹੜੇ ਸਿਸਟਰ ਇਨ ਲਾਅ ਆ ਉਹ ਮੈਡੀਕਲੀ ਇਨਕੈਪੈਸੀਟੇਟ ਆ, ਰਾਈਟ, ਵਿਦ ਦਾ ਰਿਕਾਰਡ ਆਫ ਦਾ ਡਾਕਟਰ, ਪੂਰੇ ਮੈਡੀਕਲ ਰਿਪੋਰਟਸ ਲੱਗਣਗੀਆਂ, ਦੈਨ ਯੈਸ ਹੀ ਕੈਨ ਨੋਮੀਨੇਟ ਦੈਮ ਅੰਡਰ ਆਰ ਔਰਫਨ ਰਿਲੇਟਿਵ।
ਠੀਕ ਹੈ ਜੀ, ਰਾਈਟ। ਸੋ ਇਹ ਤਾਂ ਸੀ ਔਰਫਨ ਵੀਜ਼ਾ, ਯਾਨੀ ਕਿ ਜਿਨ੍ਹਾਂ ਦੇ ਪੇਰੈਂਟਸ ਅਨਫੋਰਚੁਨੇਟਲੀ ਨਹੀਂ ਰਹਿੰਦੇ, ਜਾਂ ਫਿਰ ਇੱਕ ਪੇਰੈਂਟਸ ਹੁੰਦਾ ਤੇ ਸੈਕਿੰਡ ਪੇਰੈਂਟਸ ਜਿਹਦੀ ਕਿ ਮਾਨਸਿਕ ਹਾਲਤ ਠੀਕ ਨਹੀਂ ਹੁੰਦੀ, ਉਹ ਪਾਲਣ ਦੇ ਕਾਬਲ ਨਹੀਂ ਹੁੰਦੇ, ਔਰ ਉਸ ਨੂੰ ਔਰਫਨ ਯਾਨੀ ਕਿ ਮਾਫ ਕਰਨਾ, ਅਨਾਥ ਵੀਜ਼ਾ ਵੀ ਕਿਹਾ ਜਾਂਦਾ, ਇਹੀ ਮਤਲਬ ਹੈ ਨਾ ਜੀ?
ਹਾਂਜੀ। ਸੈਲਫ ਆਪਣੇ ਆਪ ਦੇ ਵਿੱਚ ਨਾਮ ਕਲੀਅਰ ਹੈ, ਕਿ ਇਹ ਵੀਜ਼ਾ ਤੁਸੀਂ ਆਪਣੇ ਕਿਸੇ ਕੋਈ ਬੱਚਾ ਹੈ ਜਿਹੜਾ ਤੁਸੀਂ ਅਡੋਪਟ ਕਰਕੇ ਆਪਣੀ ਫੈਮਿਲੀ ਦੇ ਵਿੱਚ ਐਡ ਕਰ ਰਹੇ ਹੋ, ਠੀਕ ਹੈ। ਇਹਦੇ ਵਿੱਚ ਜਿਹੜਾ ਵੀ ਚਾਈਲਡ ਆਸਟ੍ਰੇਲੀਆ ਆਂਦਾ, ਇਹਦੇ ਦੋ ਤਰੀਕੇ ਦੇ ਵੀਜ਼ਾ ਜੀ। ਜੇ ਓਨਸ਼ੋਰ ਹੁੰਦਾ ਹੈਗਾ ਆ ਤਾਂ ਓਹਨੂੰ ਅਸੀਂ ਜੀ 802 ਕਹਿ ਦੀਦਾ, ਜੇ ਆਫਸ਼ੋਰ ਹੁੰਦਾ ਤਾਂ ਜੀ 102 ਕਹਿ ਦੀਦਾ, ਠੀਕ ਹੈ। ਤੇ ਇਸ ਜਿਹੜੇ ਵੀ ਕੋਈ ਜੋ ਅਡੋਪਟ ਕਰਨਾ ਚਾਹੁੰਦੇ ਆ ਉਹ ਜਾਂ ਤਾਂ ਆਸਟ੍ਰੇਲੀਅਨ ਸਿਟੀਜ਼ਨ ਹੋਣ ਜਾਂ ਪਰਮਾਨੈਂਟ ਰੈਜ਼ੀਡੈਂਟ ਹੋਣ, ਠੀਕ ਹੈ ਜੀ। ਤੇ ਬੱਚਾ ਜਿਹੜਾ ਵੀ ਤੁਸੀਂ ਅਡੋਪਟ ਕਰਨਾ ਚਾਹੁੰਦੇ ਹੋ, ਅੱਗੇ ਫਰਦਰ ਇਹਦੇ ਵਿੱਚ ਕਾਫੀ ਤਰੀਕੇ ਦੇ ਅਡੋਪਸ਼ਨ ਦੇ ਵੇ ਦੱਸੇ ਹੋਏ ਆ ਜੀ। ਇੱਕ ਤਾਂ ਜੀ ਅਡੋਪਸ਼ਨ ਦਾ ਵੇ ਆ ਉਹਨੂੰ ਅਸੀਂ ਹਿਊਜ ਕਨਵੈਨਸ਼ਨ ਕਹਿ ਦਿੰਦੇ ਹਾਂ। ਦੈਟ ਇਜ਼ ਕਿ ਸਾਡਾ ਐਜ਼ ਐਨ ਆਸਟ੍ਰੇਲੀਆ ਕੰਟਰੀ ਕੁਝ ਕੰਟਰੀਆਂ ਦੇ ਨਾਲ ਟਾਈਅਪ ਹੋਇਆ ਪਿਆ ਕਿ ਉਹਨਾਂ ਕੰਟਰੀਆਂ ਦੇ ਵਿੱਚੋਂ ਸਾਡੇ ਰੈਜ਼ੀਡੈਂਟ ਬੱਚਾ ਅਡੋਪਟ ਕਰਨਾ ਚਾਹੁਣ ਤਾਂ ਉਹ ਕਰ ਸਕਦੇ ਆ, ਇਰਰਿਸਪੈਕਟਿਵ ਆਫ ਐਨੀ ਰਿਲੇਸ਼ਨ, ਠੀਕ ਹੈ। ਉਹ ਜਿਹੜੇ ਬੱਚੇ ਅਡੋਪਸ਼ਨ ਲਈ ਅਵੇਲੇਬਲ ਹੁੰਦੇ ਨੇ ਉਹਨਾਂ ਦੀ ਬਕਾਇਆ ਲਿਸਟ ਤਿਆਰ ਹੁੰਦੀ ਹੈ, ਸਭ ਕੁਛ ਕੰਟਰੀਜ਼ ਦੇ ਵਿੱਚ ਡਿਸਾਈਡਿਡ ਹੁੰਦਾ, ਠੀਕ ਹੈ। ਉਹ ਸਿਰਫ ਇਹਨਾਂ ਨੇ ਜੋ ਕੀਤਾ ਆ ਇਹ ਸਾਰਾ ਜਿਹੜੇ ਸਿਸਟਮ ਡਿਵੈਲਪ ਕੀਤੇ ਆ, ਹਨਾ ਜੀ, ਕਾਫੀ ਚਲੋ ਰੱਬ ਨੇ ਸਾਡੇ ਤੇ ਇੰਨੀ ਕੁ ਮਿਹਰ ਕੀਤੀ ਹੈ ਵੀ ਅਸੀਂ ਉਸ ਦੁਨੀਆਂ ਦੇ ਉਸ ਪਾਰਟ ਨੂੰ ਨਹੀਂ ਦੇਖ ਪਾ ਰਹੇ, ਬਟ ਸਾਡੇ ਦੁਨੀਆਂ ਦੇ ਇੱਕ ਕਾਲਾ ਪਾਰਟ ਵੀ ਜਿੱਥੇ ਬੱਚਿਆਂ ਦੀ ਖਰੀਦ ਤੇ ਫਰੋਧ ਬਹੁਤ ਜ਼ਿਆਦਾ ਹੁੰਦੀ ਹੈ, ਬੱਚਾ ਖਰੀਦੇ ਤੇ ਵੇਚੇ ਬਹੁਤ ਜਾਂਦੇ ਨੇ। ਸੋ ਉਸ ਪਾਰਟ ਨੂੰ ਇਹਨਾਂ ਨੇ ਹੈਂਡਲ ਕਰਦੇ ਹੋਏ ਅੰਡਰ ਦਾ ਇੰਟਰਨੈਸ਼ਨਲ ਓਬਲੀਗੇਸ਼ਨ ਇਹਨਾਂ ਨੇ ਇੱਕ ਲਿਸਟ ਬਣਾਈ ਹੋਈ ਹੈ ਕੰਟਰੀਜ਼ ਦੀ, ਜਿਹਨਾਂ ਤੋਂ ਬੱਚਿਆਂ ਦੀ ਜਿਹੜੀ ਲਿਸਟ ਹੁੰਦੀ ਆ ਉਹ ਆਉਂਦੀ ਆ। ਲੈਟਸ ਅਸਿਊਮ ਜੀ ਇੱਕ ਨਾਰਮਲ ਆਸਟ੍ਰੇਲੀਅਨ ਪੇਅਰ ਆ, ਉਹ ਕਹਿੰਦੇ ਆ ਜੀ ਕਿ ਅਸੀਂ ਇੱਕ ਬੱਚਾ ਅਡੋਪਟ ਕਰਨਾ ਚਾਹੁੰਦੇ ਹਾਂ, ਠੀਕ ਹੈ। ਉਹਨਾਂ ਉਹ ਜਾਣਗੇ ਸਟੇਟ ਦੇ ਡਿਪਾਰਟਮੈਂਟ ਹੈ ਔਰ ਫੈਡਰਲ ਲੈਵਲ ਦੇ ਵੀ ਡਿਪਾਰਟਮੈਂਟ ਹੈ, ਤਾਂ ਉਹਨਾਂ ਨੂੰ ਦੱਸ ਦਿੱਤਾ ਜਾਏਗਾ ਕਿ ਇਹਨਾਂ ਕੰਟਰੀਜ਼ ਚ ਆ ਬੱਚੇ ਅਵੇਲੇਬਲ ਹੈ, ਤੁਸੀਂ ਇਹਨਾਂ ਵਿੱਚੋਂ ਜਿਹੜਾ ਵੀ ਅਡੋਪਟ ਕਰਨਾ ਚਾਹੋ ਤੁਸੀਂ ਕਰ ਸਕਦੇ ਹੋ। ਦੈਟ ਇਜ਼ ਦਾ ਵਨ ਵੇ, ਠੀਕ ਹੈ ਜੀ। ਬਟ ਕੋਈ ਬੰਦਾ ਇਹ ਕਹਿੰਦਾ ਕਿ ਮੈਨੂੰ ਇਹਨਾਂ ਕੰਟਰੀਜ਼ ਤੋਂ ਤਾਂ ਨਹੀਂ ਚਾਹੀਦਾ ਪਰ ਮੈਨੂੰ ਇੱਕ ਸਪੈਸੀਫਿਕ ਕੰਟਰੀ ਹੋਰ ਆ ਮੈਂ ਤਾਂ ਉੱਥੋਂ ਲੈਣਾ, ਪਰ ਤੁਸੀਂ ਬੱਚਾ ਨੀ ਚਾਈਲਡ ਸਪੈਸੀਫਿਕ ਕਰਦੇ, ਤੁਸੀਂ ਕੰਟਰੀ ਸਪੈਸੀਫਾਈਡ ਕਰ ਰਹੇ ਹੋ। ਲੈਟਸ ਅਸਿਊਮ ਜੀ ਆਪਾਂ ਇੱਕ ਨਾਰਮਲ ਜੀ ਐਗਜ਼ਾਮਪਲ ਲੈਂਦੇ ਹਾਂ ਕਿ ਅਸੀਂ ਬੀਇੰਗ ਐਨ ਇੰਡੀਅਨ ਅਸੀਂ ਕਹਿੰਦੇ ਹਾਂ ਵੀ ਪਹਿਲਾਂ ਅਸੀਂ ਆਪਣੇ ਤਾਂ ਦੇਖ ਲਈਏ ਵੀ ਅਸੀਂ ਇੰਡੀਅਨ ਬੱਚਾ ਹੀ ਅਡੋਪਟ ਕਰਾਂਗੇ ਜੀ, ਠੀਕ ਹੈ। ਦੈਟ ਇਜ਼ ਅ ਬਾਇਲੇਟਰਲ ਐਗਰੀਮੈਂਟ ਕਿ ਲਿਸਟ ਦੇ ਵਿੱਚ ਕੰਟਰੀ ਨਹੀਂ ਆ ਬਟ ਬਾਇਲੇਟਰਲ ਗਵਰਨਮੈਂਟ ਲੈਵਲ ਟੂ ਗਵਰਨਮੈਂਟ ਲੈਵਲ ਗੱਲ ਹੋਏਗੀ ਕਿ ਇੱਕ ਆਸਟ੍ਰੇਲੀਅਨ ਕਪਲ ਇੰਡੀਅਨ ਬੱਚੇ ਨੂੰ ਅਡੋਪਟ ਕਰਨਾ ਚਾਹੁੰਦਾ, ਤੁਸੀਂ ਪਲੀਜ਼ ਸਾਨੂੰ ਉਹਦੇ ਚ ਹੈਲਪ ਕਰੋ ਤੇ ਉਹਦਾ ਜੋ ਪ੍ਰੋਸੈਸ ਆ ਉਹ ਪੂਰਾ ਕਰੋ, ਠੀਕ ਹੈ ਜੀ। ਦੈਟ ਇਜ਼ ਅ ਬਾਇਲੇਟਰਲ, ਤੁਸੀਂ ਕੋਈ ਚਾਈਲਡ ਸਪੈਸੀਫਾਈ ਨਹੀਂ ਹੋ, ਤੁਸੀਂ ਬਾਇਲੇਟਰਲ ਥਰੂ ਗਵਰਨਮੈਂਟ ਚੱਲ ਰਹੇ ਹੋ ਵੀ ਤੁਸੀਂ ਚੈਰਿਟੀ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਤੁਹਾਨੂੰ ਮਨ ਚ ਫੀਲ ਹੁੰਦਾ ਵੀ ਮੈਂ ਜੀ ਇੱਕ ਪਿੰਗਲ ਵਾੜੇ ਦੇ ਵਿੱਚ ਇੱਕ ਬੱਚਾ ਅਡੋਪਟ ਕਰ ਲਾ, ਠੀਕ ਹੈ। ਦੈਟਸ ਅ ਅਦਰ ਵੇ। ਥਰਡ ਵੇ ਹੁੰਦਾ ਜੀ ਪ੍ਰਾਈਵੇਟ ਅਡੋਪਸ਼ਨ, ਜੋ ਸਾਡੇ ਵਿੱਚ ਬੜੀ ਕਿਉਰਿਓਸਿਟੀ ਹੁੰਦੀ ਹੈ ਜਾਣਨ ਦੀ ਕਿ ਪ੍ਰਾਈਵੇਟ ਅਡੋਪਸ਼ਨ ਕੀ ਹੈ। ਪ੍ਰਾਈਵੇਟ ਅਡੋਪਸ਼ਨ ਜੀ ਕਿ ਅਡੋਪਟ ਤੁਸੀਂ ਆਪਣਾ ਕੋਈ ਰਿਸ਼ਤੇਦਾਰ ਦਾ ਬੱਚਾ, ਜਿਵੇਂ ਆਮ ਆਪਾਂ ਦੇਖਦੇ ਹਾਂ ਵੀ ਕਿਸੇ ਕਪਲ ਦੇ ਜਾਂ ਤਾਂ ਬੱਚਾ ਨੀ ਹੈ ਜਾਂ ਕਿਸੇ ਵੀ ਕਿਸੇ ਦੇ ਦੋ ਕੁੜੀਆਂ ਜਾਂ ਮੁੰਡਾ ਨੀ ਹੈ ਜਾਂ ਜੋ ਵੀ ਹੈ ਸਿਸਟਮ, ਹਨਾ, ਅਡੋਪਟ ਕਰਨ ਲਈ ਅਸੀਂ ਤਿਆਰ ਹੁੰਦੇ ਹਾਂ ਤੇ ਸਾਡੇ ਫੈਮਿਲੀਜ਼ ਦੇ ਵਿੱਚ ਹੀ ਅਡੋਪਸ਼ਨ ਨੂੰ ਪ੍ਰੈਫਰੈਂਸ ਦਿੱਤੀ ਜਾਂਦੀ ਹੈ। ਦੈਟ ਇਜ਼ ਅ ਪ੍ਰਾਈਵੇਟ ਅਡੋਪਸ਼ਨ। ਬਟ ਉਹਦੇ ਵਿੱਚ ਇਹਨਾਂ ਨੇ ਕਲੋਜ਼ ਪਾਈ ਹੋਈ ਹੈ ਜੀ ਕਿ ਜੇ ਤੁਸੀਂ ਪ੍ਰਾਈਵੇਟ ਅਡੋਪਸ਼ਨ ਲੈਣੀ ਆ, ਹਨਾ, ਤਾਂ ਤੁਸੀਂ ਉਸ ਪਰਟੀਕੁਲਰ ਬੱਚੇ ਦੇ ਨਾਲ ਇੱਕ ਸਾਲ ਸਪੈਂਡ ਕਰੋਗੇ। ਰਾਈਟ, ਉਹਦਾ ਰੀਜ਼ਨ ਬਿਲਕੁਲ ਕਲੀਅਰ ਕਿ ਤੁਸੀਂ ਇੱਕ ਸਾਲ ਰਹੋਗੇ, ਇੱਕ ਸਾਲ ਦੇ ਵਿੱਚ ਬੱਚੇ ਨੂੰ ਤੁਹਾਡੇ ਬਾਰੇ ਤੁਹਾਨੂੰ ਬੱਚੇ ਬਾਰੇ ਪਤਾ ਲੱਗੇਗਾ। ਕੋਈ ਨੈਗੇਟਿਵ ਆਸਪੈਕਟ ਹੋਏਗਾ ਰਿਲੇਸ਼ਨ ਦਾ ਤਾਂ ਤੁਹਾਡਾ ਰਿਲੇਸ਼ਨ ਕੰਟੀਨਿਊ ਨਹੀਂ ਰਹੇਗਾ, ਤਾਂ ਤੁਸੀਂ ਆਪਣਾ ਡਿਸੀਜਨ ਚੇਂਜ ਕਰ ਸਕਦੇ ਹੋ ਜਾਂ ਬੱਚਾ ਡਿਸੀਜਨ ਚੇਂਜ ਕਰ ਸਕਦਾ, ਠੀਕ ਹੈ। ਜੇ ਕੋਈ ਪੋਜ਼ਿਟਿਵ ਹੈਗਾ ਤਾਂ ਤੁਸੀਂ ਗੋ ਅਹੈਡ ਹੈ। ਜੋ ਵੀ ਬੱਚਾ ਜਿਸ ਵੀ ਕੰਟਰੀ ਦਾ ਰੈਜ਼ੀਡੈਂਟ ਆ ਉਸ ਕੰਟਰੀ ਦੇ ਅਡੋਪਸ਼ਨ ਲਾਜ਼ ਜਿਹੜੇ ਆ ਉਹ ਐਪਲੀਕੇਬਲ ਹੋਣ।
ਬਟ ਵਰਜਿੰਦਰ ਸਿੰਘ, ਜਿੱਦਾਂ ਕਿ ਆਪ ਜੀ ਨੇ ਜ਼ਿਕਰ ਕੀਤਾ ਕਿ ਗਵਰਨਮੈਂਟ ਦਾ ਇਹ ਨਜ਼ਰੀਆ ਹੈ ਕਿ ਕੀ ਤੁਹਾਡੇ ਬੱਚੇ ਨਾਲ ਜਾਂ ਬੱਚੇ ਦੀ ਤੁਹਾਡੇ ਨਾਲ ਸੈਟਿੰਗ ਬੈਠਦੀ ਹੈ ਜਾਂ ਨਹੀਂ ਬੈਠਦੀ, ਇਹਦਾ ਫਿਰ ਬਾਕੀ ਕੇਸਿਸ ਦੇ ਵਿੱਚ ਵੀ ਇਹ ਚੀਜ਼ ਹੋਣੀ ਚਾਹੀਦੀ ਹੈ। ਉੱਥੇ ਕਿਉਂ ਨਹੀਂ ਹੈ ਕਿ ਭਾਈ ਤੁਸੀਂ ਅਗਰ ਨਾਈਜੀਰੀਆ ਤੋਂ ਬੱਚਾ ਅਡੋਪਟ ਕਰਨਾ ਤੇ ਸਾਲ ਉਹਦੇ ਨਾਲ ਤੁਸੀਂ ਰਹਿਣਾ?
ਨਹੀਂ, ਉਹਦੇ ਵਿੱਚ ਤਾਂ ਜੀ ਗਵਰਨਮੈਂਟ ਇਨਵੋਲਵ ਹੋ ਰਹੀ ਹੈ ਨਾ ਆਪਣੇ ਆਪ।
ਓਕੇ,
ਉਹਦੇ ਵਿੱਚ ਤੁਸੀਂ ਆਪ ਨਹੀਂ ਸਿਲੈਕਟ ਕਰ ਰਹੇ ਬੱਚਾ,
ਠੀਕ ਹੈ,
ਗਵਰਨਮੈਂਟ ਤੁਹਾਡੇ ਲਈ ਬੱਚਾ ਸਿਲੈਕਟ ਕਰ ਰਹੀ ਹੈ, ਠੀਕ ਹੈ ਨਾ। ਜਿੱਥੇ ਤੁਸੀਂ ਪ੍ਰਾਈਵੇਟ ਅਡੋਪਸ਼ਨ ਆ ਜਾਂਦੇ ਹੋ ਜੀ, ਕਿਸੇ ਨੂੰ ਕੀ ਪਤਾ ਜੀ ਕਿਹਦੀ ਕੀ ਮਨਸ਼ਾ ਉਸ ਬੱਚੇ ਨੂੰ ਲੈ ਕੇ ਆਉਣ ਦੀ। ਉਹ ਚਾਈਲਡ ਐਕਸਪਲੋਰੇਸ਼ਨ ਵੀ ਕਰ ਸਕਦਾ ਜੀ, ਉਹ ਚਾਈਲਡ ਅਬਿਊਜ਼ ਵੀ ਕਰ ਸਕਦਾ, ਉਹ ਚਾਈਲਡ ਨੂੰ ਮਾਰ ਵੀ ਸਕਦਾ, ਹਨਾ। ਇਨਫੈਕਟ ਇਹਦੇ ਚ ਵੀ ਰੂਲ ਹੈ ਕਿ ਜੇ ਬੱਚਾ ਅਡੋਪਸ਼ਨ ਹੋ ਕੇ ਉਰੇ ਆਇਆ ਤਾਂ ਉੱਥੇ ਉਰੇ ਗਵਰਨਮੈਂਟ ਦੇ ਇੱਕ ਡਿਪਾਰਟਮੈਂਟ ਦੇ ਵਿੱਚ ਨੋਟੀਫਾਈਡ ਕੀਤਾ ਜਾਏਗਾ ਕਿ ਇਹ ਬੱਚਾ ਮੇਰਾ ਅਡੋਪਟਿਡ ਹੈ ਔਰ ਮੈਂ ਇਹਦੀ ਲੁੱਕ ਆਫਟਰ ਕਰ ਰਿਹਾ, ਤਾਂ ਕਿ ਗਵਰਨਮੈਂਟ ਉਸ ਬੱਚੇ ਤੇ ਤੁਹਾਡੇ ਤੇ ਨਜ਼ਰ ਰੱਖ ਸਕੇ ਕਿ ਤੁਸੀਂ ਉਹਦੀ ਸਹੀ ਲੁੱਕ ਆਫਟਰ ਕਰ ਰਹੇ ਹੋ।
ਠੀਕ ਹੈ
ਠੀਕ ਹੈ ਨਾ ਮਤਲਬ ਕਿ ਐਵਰੀਥਿੰਗ ਜੋ ਵੀ ਪਲਾਨ ਕੀਤਾ ਗਿਆ ਜੀ ਇੰਟਰਨੈਸ਼ਨਲ ਓਬਲੀਗੇਸ਼ਨਸ ਦੇ ਥਰੂ ਬੱਚਿਆਂ ਦੀ ਖਰੀਦ ਤੇ ਬਾਇੰਗ ਐਂਡ ਸੈਲਿੰਗ ਨੂੰ ਸਟਾਪ ਕਰਨ ਲਈ ਔਰ ਬੱਚਿਆਂ ਦੀ ਐਕਸਪਲੋਟੇਸ਼ਨ ਔਰ ਅਬਿਊਜ਼ ਨੂੰ ਰੋਕਣ ਦੇ ਲਈ ਕੀਤਾ ਗਿਆ ਜੀ
ਓਕੇ
ਠੀਕ ਹੈ ਨਾ ਉਹਨਾਂ ਸਾਰਿਆਂ ਦੇ ਧਿਆਨ ਦੇ ਵਿੱਚ ਬੱਚਾ ਹੀ ਸਭ ਤੋਂ ਇੰਪੋਰਟੈਂਟ ਆ
ਰਾਈਟ
ਸੋ ਇਹਨਾਂ ਗੱਲਾਂ ਨੂੰ ਧਿਆਨ ਚ ਰੱਖਦੇ ਹੋਏ ਉਹ ਕਹਿੰਦੇ ਕਿ ਤੁਸੀਂ 12 ਮਹੀਨੇ ਉੱਥੇ ਰਹੋ 12 ਮਹੀਨੇ ਰਹਿਣ ਤੋਂ ਬਾਅਦ ਤੁਹਾਡਾ ਤੇ ਤੁਹਾਡੇ ਬੱਚੇ ਜੇ ਤੁਹਾਡਾ ਪੂਰਾ ਪ੍ਰੋਸੈਸ ਪੂਰਾ ਕੰਪਲੀਟ ਹੁੰਦਾ ਤਾਂ ਜਿਸ ਕੰਟਰੀ ਦਾ ਬੱਚਾ ਰੈਜ਼ੀਡੈਂਟ ਹੈ ਉਸ ਕੰਟਰੀ ਦਾ ਉਸ ਕੰਟਰੀ ਦੇ ਲਾਜ ਅਕੋਰਡਿੰਗ ਅਡੋਪਸ਼ਨ ਹੋਣੀ ਚਾਹੀਦੀ ਆ ਠੀਕ ਹੈ ਤੁਹਾਡੇ ਕੋਲ ਫੁੱਲ ਐਂਡ ਫਾਈਨਲ ਰਾਈਟਸ ਹੋਣੇ ਚਾਹੀਦੇ ਆ ਔਰ ਪਰਮਾਨੈਂਟ ਪੈਰੈਂਟਲ ਰਾਈਟਸ ਹੋਣੇ ਚਾਹੀਦੇ ਨੇ
ਠੀਕ ਹੈ
ਓਕੇ ਸੋ ਦੈਟ ਮੀਨਸ ਬੱਚੇ ਦੀ ਕਸਟਡੀ ਤੁਹਾਡੇ ਕੋਲ ਹੋਵੇ ਅਕੋਰਡਿੰਗ ਟੂ ਦੈਟ ਪਰਟੀਕੁਲਰ ਕੰਟਰੀ ਜਦੋਂ ਤੁਹਾਡੇ ਕੋਲ ਉਸ ਕੰਟਰੀ ਦੇ ਡਾਕੂਮੈਂਟੇਸ਼ਨ ਆ ਗਏ ਪ੍ਰੋਪਰ ਅਡੋਪਸ਼ਨ ਦੇ ਪ੍ਰੋਪਰ ਤੁਹਾਡੇ ਕੋਲ ਉਹਦੇ ਕਸਟਡੀ ਦੇ ਆ ਗਏ ਔਰ ਪਰਮਾਨੈਂਟ ਆ ਗਏ ਫਿਰ ਤੁਸੀਂ ਉਸ ਬੱਚੇ ਨੂੰ ਉਰੇ ਆ ਕੇ ਚਾਹੇ ਬੱਚੇ ਨੂੰ ਇੱਕ ਵਾਰ ਵਿਜ਼ਟਰ ਵੀਜ਼ਾ ਉਰੇ ਲਿਆ ਕੇ ਤਾਂ ਐਪਲੀਕੇਸ਼ਨ ਲਾ ਲਓ 802 ਹੋ ਗਿਆ ਜੇ ਤੁਸੀਂ ਓਵਰਸੀਜ਼ ਰਹਿੰਦੇ ਰਹਿੰਦੇ ਹੀ ਐਪਲੀਕੇਸ਼ਨ ਲਾਣੀ ਹੈ ਤਾਂ 802 ਦੇ ਅੰਡਰ ਤੁਸੀਂ ਐਪਲੀਕੇਸ਼ਨ ਲਗਾ ਕੇ ਉਹ ਬੱਚੇ ਨੂੰ ਉਰੇ ਲਿਆ ਸਕਦੇ ਹੋ ਬਟ ਉਰੇ ਲਿਆ ਕੇ ਵੀ ਤੁਹਾਡੀ ਡਿਊਟੀ ਹੈ ਤੁਸੀਂ ਉਹਨੂੰ ਨੋਟੀਫਾਈਡ ਕਰਨਾ ਗਵਰਨਮੈਂਟ ਨੂੰ ਐਂਡ ਦੇ ਕੀਪ ਔਨ ਚੈੱਕ ਕਿ ਬੱਚਾ ਸਹੀ ਹੈ ਤੁਹਾਡੇ ਨਾਲ ਤੁਸੀਂ ਉਹਦੇ ਨਾਲ ਸਹੀ ਕਰ ਰਹੇ ਹੋ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਬੱਚੇ ਦੀ ਲੁੱਕ ਆਫਟਰ ਸਹੀ ਹੋ ਰਹੀ ਹੈ ਉਹ ਜਦ ਤੱਕ ਬੱਚਾ ਮੇਜਰ ਨਹੀਂ ਹੋ ਜਾਂਦਾ ਦੇ ਲੁੱਕ ਆਫਟਰ
ਆਲਰਾਈਟ ਔਰ ਵਰਜਿੰਦਰ ਜੀ ਇਸ ਪ੍ਰੋਸੈਸ ਦੇ ਵਿੱਚ ਜਿੱਦਾਂ ਕਿ 1 ਸਾਲ ਦਾ ਘੱਟੋ ਘੱਟ ਟਾਈਮ ਲੱਗ ਜਾਂਦਾ ਹੁਣ ਅਸੀਂ ਜੇਕਰ ਪ੍ਰੋਪਰ ਇਹ ਸ਼ਬਦ ਵਰਤ ਕੇ ਗੱਲ ਕਰੀਏ ਕਿ ਅਸੀਂ ਭਾਰਤ ਤੋਂ ਬੱਚਾ ਲਿਆਉਣਾ ਹੋਵੇ ਉੱਤੇ ਉਹ ਕਿਉਂਕਿ ਇਸ ਦੇ ਵਿੱਚ ਉਸ ਕੰਟਰੀ ਦੇ ਵੀ ਰੂਲ ਲਾਗੂ ਹੁੰਦੇ ਨੇ ਜਿਹੜੇ ਦੇਸ਼ ਤੋਂ ਕੇ ਬੱਚਾ ਲੈ ਕੇ ਆਉਣਾ ਹੁੰਦਾ ਸੋ ਅਸੀਂ ਅਗਰ ਭਾਰਤ ਦੀ ਹੀ ਸਪੈਸੀਫਿਕ ਥੋੜੀ ਜਿਹੀ ਗੱਲ ਕਰੀਏ ਤਾਂ ਕੀ ਰੂਲਸ ਨੇ
ਜੀ ਦੇਖੋ ਜੀ ਇੰਡੀਆ ਦੇ ਫੈਮਿਲੀ ਲਾਅ ਦੇ ਉੱਤੇ ਮੈਂ ਵੀ ਤੁਹਾਨੂੰ ਕਹਾਂ ਮੈਨੂੰ ਇੰਨਾ ਨੌਲੇਜ ਨਹੀਂ ਹੈਗੀ ਇਹਦੇ ਲਈ ਤਾਂ ਤੁਹਾਨੂੰ ਇੱਕ ਇੰਡੀਅਨ ਲਾਇਰ ਹੀ ਦੱਸ ਸਕਦਾ ਆ ਉਹ ਸਪੈਸੀਫਿਕਲੀ ਜਿਹੜਾ ਫੈਮਿਲੀ ਲਾਇਰ ਦੇ ਵਿੱਚ ਹੋਵੇ ਠੀਕ ਹੈ ਨਾ ਜਿਹੜਾ ਫੈਮਿਲੀ ਲਾਇਰ ਆ ਉਹ ਹੀ ਤੁਹਾਨੂੰ ਦੱਸ ਸਕਦਾ ਵੀ ਇੰਡੀਆ ਤੋਂ ਬੱਚੇ ਦੇ ਅਡੋਪਸ਼ਨ ਦੇ ਕੀ ਰੂਲ ਹੈ ਬਟ ਇੰਡੀਆ ਦੇ ਵਿੱਚ ਜਦੋਂ ਅਡੋਪਸ਼ਨ ਦੇ ਰੂਲਸ ਆਉਂਦੇ ਆ ਤਾਂ ਕਲਚਰਲ ਨੂੰ ਔਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਬਹੁਤ ਮਹੱਤਤਾ ਦਿੱਤੀ ਜਾਂਦੀ ਹੈ ਜਦਕਿ ਆਪਣੇ ਕੰਟਰੀ ਜਿਹੜੇ ਆਸਟ੍ਰੇਲੀਆ ਚ ਅਸੀਂ ਕਹਿ ਲਗਾ ਲਈਏ ਹਨਾ ਤਾਂ ਆਸਟ੍ਰੇਲੀਆ ਦੇ ਵਿੱਚ ਕਲਚਰਲ ਨੂੰ ਥੋੜਾ ਸਾਈਡ ਤੇ ਰੱਖ ਕੇ ਬੱਚੇ ਨੂੰ ਹੀ ਇੰਪੋਰਟੈਂਸ ਦਿੱਤੀ ਜਾਂਦੀ ਹੈ
ਆਲਰਾਈਟ ਠੀਕ ਹੈ ਠੀਕ ਹੈ ਔਰ ਜਦੋਂ ਵੀ ਇਹ ਕੁਛ ਕਰਨਾ ਹੋਏਗਾ ਤਾਂ ਫਿਰ ਜੋ ਵੀ ਪਲੈਨਿੰਗ ਹੁੰਦੀ ਹੈ ਅਕਸਰ ਜੇਕਰ ਥੋੜੀ ਖੁੱਲ ਕੇ ਗੱਲ ਕੀਤੀ ਜਾਵੇ ਤੇ ਇਹ ਫੈਮਿਲੀ ਚ ਜਾਂ ਰਿਸ਼ਤੇਦਾਰੀਆਂ ਦੇ ਵਿੱਚ ਇਹੋ ਜਿਹੇ ਅਡੋਪਸ਼ਨ ਦੇ ਕੇਸ ਨਜ਼ਰ ਆਉਂਦੇ ਨੇ ਔਰ ਉਹਨਾਂ ਦੋਸਤਾਂ ਨੂੰ ਇਹ ਚਾਹੀਦਾ ਕਿ ਭਾਰਤ ਦੇ ਵਿੱਚ ਵੀ ਉਹ ਕਿਸੇ ਫੈਮਿਲੀ ਲਾਇਰ ਦੇ ਨਾਲ ਗੱਲਬਾਤ ਕਰ ਲੈਣ ਔਰ ਉਸ ਤੋਂ ਬਾਅਦ ਜੋ ਵੀ ਪ੍ਰੋਸੈਸ ਹੈ ਉਸ ਨੂੰ ਸ਼ੁਰੂ ਕਰਨ ਤਾਂ ਮੇਰਾ ਖਿਆਲ ਹੈ ਕਿ ਜ਼ਿਆਦਾ ਵਧੀਆ ਨਤੀਜੇ
ਜ਼ਿਆਦਾ ਵਧੀਆ ਰਹੇਗਾ ਬਿਲਕੁਲ ਜੀ ਬਿਲਕੁਲ ਉਹ ਪਹਿਲਾਂ ਦੇਖ ਲੈਣ ਕਿ ਉਹ ਐਲੀਜੀਬਲ ਹੈਗੇ ਨੇ ਇੰਡੀਆ ਦੇ ਲਾਅ ਦੇ ਅਕੋਰਡਿੰਗ ਬੱਚੇ ਨੂੰ ਅਡੋਪਟ ਕਰਨ ਦੇ ਕਿ ਨਹੀਂ ਜਦੋਂ ਇੱਕ ਵਾਰ ਉਹਨਾਂ ਨੂੰ ਕਲੀਅਰ ਹੋ ਜਾਏ ਕਿ ਦੇ ਆਰ ਐਲੀਜੀਬਲ ਫਿਰ ਉਸ ਤੋਂ ਬਾਅਦ ਉਹ 12 ਮਹੀਨੇ ਦਾ ਜਾ ਕੇ ਪ੍ਰੋਸੈਸ ਕੰਪਲੀਟ ਕਰਨ ਐਂਡ ਫਿਰ ਉਸ ਤੋਂ ਬਾਅਦ ਉਹ ਬੱਚੇ ਨੂੰ ਉਰੇ ਲਿਆ ਸਕਦੇ ਨੇ
ਔਰ ਬਰਜਿੰਦਰ ਜੀ ਇਸ ਵਿੱਚ ਕੋਈ ਉਮਰ ਦਾ ਵੀ ਤਕਾਜ਼ਾ ਹੁੰਦਾ ਕਿ ਕਿੰਨੀ ਉਮਰ ਤੋਂ ਘੱਟ ਬੱਚਾ ਨਹੀਂ ਆ ਸਕਦਾ ਜਾਂ ਕਿੰਨੀ ਉਮਰ ਤੋਂ
ਨਹੀਂ ਬਾਤਾ ਤਾਂ ਹੁੰਦਾ ਹੀ ਨਹੀਂ ਹੈਗਾ ਮਸਟ ਬੀ ਯੰਗਰ ਦੈਨ 18 ਈਅਰ
ਹਾਂਜੀ ਠੀਕ ਹੈ
ਇਨਫੈਕਟ ਮੈਂ ਇੱਥੇ ਇੱਕ ਥੋੜੀ ਜਿਹੀ ਗੱਲ ਕਲੀਅਰ ਕਰਦਾ ਕਿ ਲੈਟਸ ਅਸਿਊਮ ਕਿ ਜਦੋਂ ਤੁਸੀਂ ਐਪਲੀਕੇਸ਼ਨ ਪਾਈ ਸੀਗੀ ਠੀਕ ਹੈ ਤਾਂ ਉਦੋਂ ਉਹ 18 ਸਾਲ ਦੇ ਸੀ 18 ਸਾਲ ਤੋਂ ਘੱਟ ਉਮਰ ਸੀ ਲੈਟਸ ਅਸਿਊਮ 17 ਸਾਲ ਸੀ ਬਟ ਜਦੋਂ ਐਪਲੀਕੇਸ਼ਨ ਫਾਈਲ ਹੋਣ ਲੱਗੀ ਹਨਾ ਬੱਚਾ 18 ਸਾਲ ਕ੍ਰੋਸ ਕਰ ਗਿਆ
ਓਕੇ
ਦੈਨ ਇਹ ਵੀਜ਼ਾ ਨਹੀਂ ਮਿਲੇਗਾ ਉਹ ਰਿਫਿਊਜ਼ ਹੋ ਜਾਏਗਾ
ਆਲਰਾਈਟ
ਠੀਕ ਹੈ ਸੋ 12 ਮਹੀਨੇ ਦਾ ਮਿਨੀਮਮ ਟਾਈਮ ਫਰੇਮ ਹੈ ਜੀ ਜਿਹੜਾ ਲੱਗ ਰਿਹਾ ਆ ਤੇ ਅਗਰ ਤੁਸੀਂ 12 ਮਹੀਨੇ ਦੇ ਟਾਈਮ ਫਰੇਮ ਦੇ ਵਿੱਚ ਤੁਹਾਨੂੰ ਲੱਗ ਰਿਹਾ ਕਿ ਬੱਚਾ 18 ਸਾਲ ਦਾ ਹੋ ਜਾਏਗਾ ਪਲੀਜ਼ ਦੈਨ ਇਸ ਚੀਜ਼ ਨੂੰ ਨਾ ਤੁਸੀਂ ਅਡਾਪਟ ਕਰੋ
ਔਰ ਵਰਜਿੰਦਰ ਜੀ ਫਿਰ ਇਹਦੇ ਚ ਇੱਕ ਹੋਰ ਧਿਆਨ ਰੱਖਣਾ ਪੈਣਾ 1 ਸਾਲ ਤਾਂ ਉੱਥੇ ਰਹਿਣਾ ਵੀ ਪੈਣਾ ਹੈਗਾ
ਬਿਲਕੁਲ ਬੱਚਾ 14-15 ਸਾਲ ਤੋਂ ਵੱਡਾ ਹੋਵੇ ਤਾਂ ਜੀ ਨਾ ਹੀ ਸੋਚਿਓ
ਨਾ ਸੋਚੋ ਔਰ ਇੱਕ ਚੀਜ਼ ਹੋਰ ਹੈ ਵਰਜਿੰਦਰ ਜੀ ਕਿ ਉੱਥੇ ਜਿਹੜਾ ਜਾ ਕੇ ਰਹਿਣਾ ਹੈ ਹੁਣ ਮੰਨ ਲਓ ਇੱਥੇ ਮੀਆਂ ਬੀਵੀ ਰਹਿੰਦੇ ਨੇ ਆਸਟ੍ਰੇਲੀਆ ਦੇ ਵਿੱਚ ਉੱਥੇ ਜਾ ਕੇ ਕੌਣ ਰਹੇਗਾ ਦੋਵਾਂ ਦੇ ਵਿੱਚੋਂ
ਜਿਹੜਾ ਬੱਚੇ ਨੂੰ ਅਡੋਪਟ ਕਰਨਾ ਚਾਹੁੰਦਾ ਜੀ
ਓਕੇ ਮਤਲਬ ਕਿ ਇੱਥੇ ਥੋੜੀ ਕਨਫਿਊਜ਼ਨ ਵਾਲੀ ਸਥਿਤੀ ਹੈ ਮੰਨ ਲਓ ਕਿ ਲੇਡੀ ਉਸ ਨੂੰ ਅਡੋਪਟ ਕਰਦੀ ਹੈ ਉਸ ਦੀ ਮੰਮ ਹੋ ਗਈ ਉਹਦਾ ਹਸਬੈਂਡ ਡੈਡ ਤੱਕ ਪਾਊਗਾ ਨਾ ਉੱਥੇ
ਬਿਲਕੁਲ ਕਹੂਗਾ ਜੀ, ਉਹ ਤਾਂ ਉਹਨੂੰ ਮੈਂਡੇਟਰੀ ਹੋ ਜਾਣਾ ਨਾ।
ਠੀਕ ਹੈ, ਬਟ ਰਹੇ ਸੋ ਲੇਡੀ ਦੇ ਕੋਲ ਹੋਣਗੇ ਸਾਰੇ।
ਹਾਂਜੀ,
ਓਕੇ। ਸੋ ਮੈਨੂੰ ਆਸ ਹੈ ਜੀ ਕਿ ਆਪਾਂ ਇਸ ਦੇ ਮੁਤਲਕ ਪੂਰੀ ਤਰ੍ਹਾਂ ਵਿਚਾਰ ਚਰਚਾ ਕਰ ਰਹੇ ਹਾਂ ਅਡੋਪਸ਼ਨ ਦੇ ਮਾਮਲੇ ਦੇ ਵਿੱਚ, ਔਰ ਇਸ ਤੋਂ ਵਧੇਰੇ ਕੋਈ ਵੀ ਕਿਸੇ ਨੂੰ ਜਾਣਕਾਰੀ ਚਾਹੀਦੀ ਹੋਵੇ ਤਾਂ ਸਾਨੂੰ ਈਮੇਲ ਵੀ ਕਰ ਸਕਦੇ ਨੇ request@harmanradio.com ਤੇ, ਔਰ ਜਾਂ ਫਿਰ ਤੁਸੀਂ ਦੋਸਤੋ ਸਾਨੂੰ ਟੈਲੀਗ੍ਰਾਮ ਤੇ ਸੁਨੇਹਾ ਭੇਜ ਸਕਦੇ ਹੋ +9175080144 89। ਅਮਨਦੀਪ ਜੀ ਸਾਡੇ ਨਾਲ ਜੁੜੇ ਨੇ ਔਰ ਉਹਨਾਂ ਨੇ ਗੁਡ ਮਾਰਨਿੰਗ ਕੀਤੀ ਹੈ ਜੀ ਆਇਆਂ ਨੂੰ ਅਮਨਦੀਪ, ਔਰ ਨਾਲ ਇਹ ਵੀ ਲਿਖਿਆ ਹੈ ਕਿ ਇਸ ਦਾ ਮਤਲਬ ਇਹ ਹੋਇਆ ਕਿ ਸਾਨੂੰ ਆਸਟ੍ਰੇਲੀਆ ਇੱਕ ਸਾਲ ਵਾਸਤੇ ਛੱਡਣਾ ਪਏਗਾ ਔਰ ਉਸ ਬੱਚੇ ਦੇ ਨਾਲ ਸਮਾਂ ਬਿਤਾਉਣਾ ਪਏਗਾ ਤੇ ਇਹ ਫਾਈਨੈਂਸ਼ਲੀ ਹਾਰਡ ਹੋਏਗਾ। ਅਫਕੋਰਸ ਜੀ ਆਪਾਂ ਸਮਝ ਸਕਦੇ ਹਾਂ ਵਰਜਿੰਦਰ ਜੀ ਇਸ ਚੀਜ਼ ਨੂੰ ਕਿ ਜੋਬ ਛੱਡ ਕੇ ਜਾਣੀ ਤੇ ਕਮਾਈ ਤਾਂ ਰੁਕੇਗੀ ਰੁਕੇਗੀ।
ਬਿਲਕੁਲ ਜੀ ਰੁਕੇਗੀ, ਇਸ ਚ ਤਾਂ ਕੋਈ ਸ਼ੱਕ ਦੀ ਗੱਲ ਨੀ ਹੈਗੀ, ਬਟ ਗਵਰਨਮੈਂਟ ਦੇ ਪੁਆਇੰਟ ਆਫ ਵਿਊ ਤੋਂ ਵੀ ਠੀਕ ਹੈ ਜੀ ਕਿ ਤੁਸੀਂ ਜੇ ਬੱਚੇ ਨਾਲ ਟਾਈਮ ਨਹੀਂ ਸਪੈਂਡ ਕੀਤਾ ਤੇ ਬੱਚੇ ਨੇ ਜੇ ਉਰੇ ਆ ਕੇ ਦਿਲ ਨਾ ਲਗਾਇਆ ਤਾਂ ਫੇਰ ਤੁਸੀਂ ਮੈਨੂੰ ਦੱਸੋ ਫੇਰ ਵੀ ਕੀ ਹੋਏਗਾ। ਉਹ ਇੱਕ ਜ਼ਿੰਦਗੀ ਖਰਾਬ ਹੋਏਗੀ।
ਹਾਂ ਬਿਲਕੁਲ ਦਰੁਸਤ ਹੈ ਜੀ, ਔਰ ਅਸੀਂ ਕਿਉਂਕਿ ਕਾਨੂੰਨ ਦੇ ਮੱਦੇ ਨਜ਼ਰ ਤੋਂ ਗੱਲ ਕਰ ਰਹੇ ਹਾਂ ਔਰ ਦੂਸਰੀ ਵੀ ਅਸੀਂ ਗੱਲ ਬਿਲਕੁਲ ਡਿਸਕਸ ਕੀਤੀ ਹੈ ਜਿਹੜੀ ਕਿ ਅਕਸਰ ਸਾਨੂੰ ਦੇਖਣ ਚਾਹੁੰਦੀ ਕਿ ਰਿਸ਼ਤੇਦਾਰੀਆਂ ਦੇ ਵਿੱਚ ਜਾਂ ਆਪਣੇ ਘਰਾਂ ਦੇ ਵਿੱਚ ਹੀ ਅਡੋਪਸ਼ਨ ਵਗੈਰਾ ਚੱਲਦੀ ਹੈ, ਚਾਹੇ ਸਾਡੇ ਭਾਰਤ ਦੇ ਵਿੱਚ ਵੀ ਬਰਜਿੰਦਰ ਜੀ ਕਿਉਂ ਨਾ ਹੋਵੇ, ਉੱਥੇ ਵੀ ਕਿਸੇ ਨੇ ਬੱਚਾ ਲੈਣਾ ਹੁੰਦਾ ਤੇ ਕੋਸ਼ਿਸ਼ ਕਰਦੇ ਨੇ ਸਾਰੇ ਕਿ ਰਿਸ਼ਤੇਦਾਰੀ ਚੋਂ ਜਾਂ ਭਰਾ ਦਾ ਜਾਂ ਭੈਣ ਦਾ ਬੱਚਾ ਹੀ ਅਡੋਪਟ ਕੀਤਾ ਜਾਵੇ। ਹੁਣ ਉਹਦੇ ਨਾਲ ਰਿਸ਼ਤਿਆਂ ਦੀ ਨਿੱਘ ਵੀ ਕਾਫੀ ਜ਼ਿਆਦਾ ਹੁੰਦੀ ਨੇ ਜੇਕਰ ਭਾਣਜਾ ਜਾਂ ਭਤੀਜਾ ਅਡੋਪਟ ਕੀਤਾ ਜਾਵੇ ਤਾਂ, ਇਸ ਚੀਜ਼ ਦਾ ਥੋੜਾ ਫਰਕ ਪੈਂਦਾ ਸਾਈਕੋਲੋਜੀਕਲ।
ਮੈਂ ਤੁਹਾਨੂੰ ਕਹਿ ਰਹੀ ਹਾਂ ਜੀ ਕਿਸ ਚੀਜ਼ ਦਾ ਫਰਕ ਪੈਂਦਾ, ਕਿਉਂਕਿ ਸਾਡੇ ਪੁਰਾਣੇ ਬਜ਼ੁਰਗਾਂ ਨੂੰ ਹੁੰਦਾ ਸੀ ਕਿ ਖਾਨਦਾਨ ਦੇ ਵਿੱਚ ਬੱਚਾ ਆ ਜਾਏ ਪਤਾ ਨੀ ਬਾਹਰੋਂ ਕਿੱਦਾਂ ਦਾ ਹੋਊਗਾ ਜੀ, ਸਾਡੇ ਜਿਹੜੀ ਉਹ ਮਿਥਤ ਉਸੇ ਚੀਜ਼ ਨੂੰ ਹੈ ਵੀ ਜੇ ਤੁਸੀਂ ਆਪਣਾ ਦੇਖੋ ਭਾਣਜਾ ਤੇ ਭਤੀਜਾ ਕਰ ਰਹੇ ਹੋ ਤਾਂ ਟਾਈਮ ਦਾ ਸਪੈਂਡ ਤੁਸੀਂ ਉਹਨਾਂ ਨਾਲ ਕੀਤਾ ਹੀ ਹੁੰਦਾ, ਬਟ ਫੇਰ ਵੀ ਅਸੀਂ ਆਪਣੀ ਫੈਮਿਲੀ ਚ ਹੀ ਦੇਖਦੇ ਹਾਂ ਵੀ ਅਡੋਪਸ਼ਨ ਤੋਂ ਬਾਅਦ ਮਾਂ ਬਾਪ ਲਈ ਬੱਚਾ ਛੱਡਣਾ ਤੇ ਬੱਚੇ ਲਈ ਨਵੇਂ ਮਾਂ ਬਾਪ ਦੇ ਨਾਲ ਰਹਿਣ ਚ ਐਡਜਸਟਮੈਂਟ ਚ ਬਹੁਤ ਪ੍ਰੋਬਲਮਸ ਆਉਂਦੀਆਂ ਨੇ
ਜੀ। ਸੋ ਇੰਦਰ ਕੇਸ ਤੋਂ ਜੁੜੇ ਨੇ ਔਰ ਉਹਨਾਂ ਨੇ ਬਰਜਿੰਦਰ ਜੀ ਦਾ ਸੰਪਰਕ ਨੰਬਰ ਪੁੱਛਿਆ ਹੈ। ਬਰਜਿੰਦਰ ਜੀ ਦਾ ਸੰਪਰਕ ਨੰਬਰ ਦੋਸਤੋ ਤੁਸੀਂ ਨੋਟ ਕਰ ਲਵੋ 04233576 04332073576। ਹੁਣ ਵੇਲਾ ਹੋ ਚੁੱਕਿਆ ਦੋਸਤੋ ਕਿ ਤੁਹਾਡੀਆਂ ਈਮੇਲਸ ਵੀ ਲਈਆਂ ਜਾਣ ਤੇ ਇਸ ਵਾਸਤੇ ਇੱਕ ਕੁਇਕ ਬ੍ਰੇਕ ਤੇ ਤੁਰੰਤ ਆ ਰਹੇ ਜੀ ਵਾਪਿਸ।
ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ ਰੇਡੀਓ।
ਤੁਸੀਂ ਸੁਣ ਰਹੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ। ਇਸ ਪ੍ਰੋਗਰਾਮ ਚ ਕੁਝ ਕੁ ਹਾਲਾਤਾਂ ਨੂੰ ਮੱਦੇਨਜ਼ਰ ਰੱਖ ਕੇ ਸੀਮਿਤ ਸਮੇਂ ਚ ਗੱਲਬਾਤ ਕੀਤੀ ਜਾਂਦੀ ਹੈ। ਜੋ ਜਾਣਕਾਰੀ ਇਸ ਪ੍ਰੋਗਰਾਮ ਚ ਦਿੱਤੀ ਜਾਂਦੀ ਹੈ ਕਿਰਪਾ ਕਰਕੇ ਉਸ ਨੂੰ ਕਿਸੇ ਸਲਾਹ ਦੇ ਤੌਰ ਤੇ ਨਾ ਲਿਆ ਜਾਵੇ ਤੇ ਆਪਣੀ ਸਮੱਸਿਆ ਬਾਰੇ ਕਿਸੇ ਕੰਸਲਟੈਂਟ ਨੂੰ ਨਿੱਜੀ ਤੌਰ ਤੇ ਮਿਲ ਕੇ ਸਲਾਹ ਲਈ ਜਾਵੇ। ਧੰਨਵਾਦ।
ਵੈਲਕਮ ਬੈਕ। request@harmanradio.com ਹੈ ਜੀ ਸਾਡਾ ਈਮੇਲ ਪਤਾ ਤੇ +917508014489 ਹੈ ਸਾਡਾ ਟੈਲੀਗ੍ਰਾਮ ਦਾ ਨੰਬਰ। ਸੋ ਬਰਜਿੰਦਰ ਜੀ ਆਪਾਂ ਸਵਾਲਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ। ਮੈਸੇਜਸ ਕਾਫੀ ਆ ਚੁੱਕੇ ਨੇ ਸਾਡੇ ਦੋਸਤਾਂ ਦੇ ਔਰ ਜਿਹੜਾ ਪਹਿਲਾ ਸੁਨੇਹਾ ਮੈਂ ਲੈ ਰਿਹਾ ਹਾਂ ਉਹਨਾਂ ਦੋਸਤਾਂ ਨੇ ਗੁਜ਼ਾਰਿਸ਼ ਕੀਤੀ ਹੈ ਕਿ ਉਹਨਾਂ ਦਾ ਨਾਮ ਨਾ ਲਿਆ ਜਾਵੇ। ਸੋ ਮੈਂ ਏ ਸਿੰਘ ਕਹਿ ਕੇ ਗੱਲ ਕਰਦਾ ਹਾਂ। ਏ ਸਿੰਘ ਨੇ ਸਾਨੂੰ ਸੁਨੇਹਾ ਭੇਜਿਆ ਹੈ ਕਿ ਉਹਨਾਂ ਦੀ 186 ਆਈ ਹੈ ਤਕਰੀਬਨ ਮਹੀਨਾ ਪਹਿਲਾਂ, ਪਰ ਉਹਨਾਂ ਨੇ ਏ ਸਿੰਘ ਨੇ ਇਹ ਨਹੀਂ ਦੱਸਿਆ ਕਿ ਉਹ ਕਿਹੜੇ ਸ਼ਹਿਰ ਤੋਂ ਸਾਨੂੰ ਸੁਨੇਹਾ ਲਿਖ ਰਹੇ ਨੇ। ਸੋ ਗੱਲ ਕਰਦਿਆਂ ਪਲੀਜ਼ ਤੁਸੀਂ ਲਿਖ ਦਿਓ ਕਿ ਕਿਹੜੇ ਸ਼ਹਿਰ ਦੀ ਗੱਲ ਹੈ ਇਹ। ਉਹਨਾਂ ਨੇ 186 ਲਿਖਿਆ ਹੈ, ਸੋਰੀ ਵੀਜ਼ਾ ਇੱਕ ਮਹੀਨਾ ਪਹਿਲਾਂ ਲਿਆ ਹੈ ਔਰ ਕਹਿੰਦੇ ਨੇ ਕਿ ਮੈਂ ਆਪਣੇ ਇੰਪਲੋਇਰ ਨੂੰ ਛੱਡ ਸਕਦਾ ਹਾਂ, ਮੈਂ ਆਪਣਾ ਬਿਜ਼ਨਸ ਸੈਟਅਪ ਕਰਨਾ ਚਾਹੁੰਦਾ ਹਾਂ। ਇੱਕ ਸਵਾਲ ਤੇ ਉਹਨਾਂ ਦਾ ਇਹ ਹੈ ਔਰ ਦੂਸਰਾ ਸਵਾਲ ਉਹਨਾਂ ਦੇ ਫਰੈਂਡ ਦੇ ਰਿਗਾਰਡਿੰਗ ਹੈ ਕਿ 187 ਵੀਜ਼ਾ ਦੇ ਵਿੱਚ ਕੋਈ ਚੇਂਜਸ ਆਉਣ ਦੇ ਆਸਾਰ ਨਜ਼ਰ ਆ ਰਹੇ ਨੇ।
187 ਤੇ ਜੀ ਅਜੇ ਤਾਂ ਕੋਈ ਇਨਫੋਰਮੇਸ਼ਨ ਨਹੀਂ ਆਈ ਹੈਗੀ ਸਾਡੇ ਕੋਲ ਕਿ ਕੋਈ ਚੇਂਜਸ ਆਉਂਦੇ ਸਾਰ ਹਨ, ਠੀਕ ਹੈ। ਪਹਿਲਾਂ ਤਾਂ ਮੈਂ ਉਹੀ ਲਗਾ, ਹੁਣ ਜਿਹੜਾ ਇਹਨਾਂ ਦਾ 186 ਦਾ ਕੁਐਸਚਨ ਹੈ ਵੀ ਇਹ ਇੱਕ ਮਹੀਨਾ ਪਹਿਲਾਂ ਇਹਨਾਂ ਦੀ ਜੋਬ ਵੀਜ਼ਾ ਗ੍ਰਾਂਟ ਹੋਇਆ, ਹੁਣ ਇਹ ਜੋਬ ਨਹੀਂ ਕੰਟੀਨਿਊ ਕਰਨਾ ਚਾਹੁੰਦੇ ਹੈ,
ਤਾਂ
ਮੈਲਬਰਨ ਤੋਂ ਲਿਖ ਰਹੇ ਨੇ। ਮੈਂ ਇਸ ਤੇ ਤਾਂ ਇਹ ਕਹਾਂਗੀ ਜੀ ਕਿ ਜੇ ਇਹਨਾਂ ਨੇ ਆਪਣੀ ਗ੍ਰਾਂਟ ਲੈਟਰ ਸਹੀ ਤਰੀਕੇ ਨਾਲ ਪੜ੍ਹੀ ਹੋਵੇ, ਹਨਾ, ਤਾਂ ਉਹਦੇ ਵਿੱਚ ਕਲੀਅਰਲੀ ਲਿਖਿਆ ਹੋਇਆ ਕਿ ਤੁਸੀਂ ਵਿਦ ਇਨ ਵੀਜ਼ਾ ਗ੍ਰਾਂਟ ਹੋਣ ਤੋਂ 6 ਮਹੀਨਿਆਂ ਦੇ ਵਿੱਚ ਵਿੱਚ ਜੋਬ ਫੁੱਲ ਟਾਈਮ ਸ਼ੁਰੂ ਕਰਨੀ ਹੈ, ਠੀਕ ਹੈ। ਸੋ ਪਹਿਲੀ ਗੱਲ ਤਾਂ ਜੀ ਇਹ ਇੱਕ ਵਾਰ ਫੁੱਲ ਟਾਈਮ ਜੋਬ ਸ਼ੁਰੂ ਕਰਕੇ, ਔਰ ਉਸ ਤੋਂ ਬਾਅਦ ਇਹ ਵੀ ਇਹਨਾਂ ਦੇ ਉੱਤੇ ਐਥੀਕਲ ਓਬਲੀਗੇਸ਼ਨ ਹੈ ਕਿ ਇਹ ਉੱਥੇ 2 ਸਾਲ ਜੋਬ ਕਰਨ। ਚਲੋ 2
ਸਾਲ
ਇੰਪਲੋਇਰ ਨੋਮੀਨੇਸ਼ਨ ਜੀ, ਉਹੀ
ਠੀਕ
ਹੈ ਨਾ ਵੀ। ਚਲੋ ਤੁਸੀਂ, ਮੈਂ ਇਹ ਨੀ ਕਹਿੰਦੀ ਵੀ 2 ਸਾਲ ਪੂਰੇ ਕਰੋ, ਬਟ ਐਟਲੀਸਟ ਕੁਛ ਸਬਸਟੈਂਸ਼ੀਅਲ ਟਾਈਮ ਫਰੇਮ ਤਾਂ ਜੀ ਕਰੋ। ਮੀਨਸ ਕਿ 1 ਮਹੀਨੇ ਬਾਅਦ ਹੀ ਅਗਰ ਤੁਸੀਂ ਜੋਬ ਛੱਡਦੇ ਹੋ ਤੇ, ਔਰ ਅਗਰ ਉਹ ਬਾਈ ਚਾਂਸ ਮੀਨਸ ਕਿ ਤੁਸੀਂ ਆਪ ਸੋਚੋ ਕਿ ਕੀ ਤੁਹਾਨੂੰ ਰਿਵਿਊ ਆ ਰਿਹਾ। ਰਿਵਿਊ ਤਾਂ ਇਹ ਆ ਰਿਹਾ ਨਾ ਕਿ ਬੰਦਾ ਸਿਰਫ ਉਹਨੇ ਜੀ ਪੀ ਆਰ ਲੈਣ ਦੇ ਲਈ ਹੀ ਇਹ ਕੀਤਾ ਸੀ, ਤਾਂ ਦੈਟ ਇਜ਼ ਅ ਬਾਇੰਗ ਐਂਡ ਸੈਲਿੰਗ ਐਂਡ ਵਿਚ ਇਜ਼ ਅ ਕ੍ਰਿਮੀਨਲ ਅਫੈਂਸ,
ਰਾਈਟ,
ਠੀਕ ਹੈ। ਸੋ ਇਸ ਚੀਜ਼ ਤੋਂ ਬਚੋ। ਆਈ ਵਿਲ ਸੁਜੈਸਟ ਦੈਮ ਕਿ ਐਟਲੀਸਟ 1 ਈਅਰ ਜੋਬ ਕਰ ਲੈਣ, ਰੈਦਰ ਦੈਨ ਕਿ ਇਕਦਮ ਹੀ ਛੱਡ ਦੇਣ। ਨਹੀਂ, ਇਕਦਮ ਤਾਂ ਨਹੀਂ ਛੱਡਣੀ ਚਾਹੀਦੀ ਜੀ,
ਠੀਕ ਹੈ ਜੀ।
ਅੰਟੇ ਅੰਦਰ ਇਹਨਾਂ ਦਾ ਬਿਜ਼ਨਸ ਬੰਦ ਕਰ ਦੇਵੇ ਜਾਂ ਉਹ ਇਹਨਾਂ ਨੂੰ ਕੱਢ ਦੇਵੇ,
ਠੀਕ ਹੈ। ਔਰ ਅਗਲਾ ਸਵਾਲ ਸੀ ਇਹਨਾਂ ਦਾ 187 ਦੇ ਰਿਗਾਰਡਿੰਗ, ਮੈਂ ਕਿਹਾ ਤੁਸੀਂ ਜਵਾਬ ਦਿੱਤਾ ਕੋਈ ਚੇਂਜਸ ਨਹੀਂ ਆ ਰਹੀਆਂ ਹਨ।
ਹਾਂਜੀ, ਮੈਂ ਦੱਸਤਾ ਜੀ ਕਿ ਅਜੇ ਤੱਕ ਕੋਈ ਨਹੀਂ ਇਹੋ ਜੀ ਇਨਫੋਰਮੇਸ਼ਨ ਆ ਰਹੀ ਹੈਗੀ ਕਿ ਹਾਂਜੀ ਕੋਈ ਚੇਂਜਸ ਆਣਗੀਆਂ,
ਠੀਕ ਹੈ। ਔਰ ਨੈਕਸਟ ਈਮੇਲ ਅਸੀਂ ਲੈ ਰਹੇ ਹਾਂ ਜੀ ਸੁਖਜਿੰਦਰ ਜੀ ਦੀ, ਔਰ ਉਹਨਾਂ ਨੇ ਸਵਾਲ ਕੀਤਾ ਹੈ ਕਿ ਮੈਂ ਆਪਣੇ ਬ੍ਰਦਰ ਦੀ ਬੇਟੀ ਨੂੰ ਅਡੋਪਟ ਕਰਨਾ ਚਾਹੁੰਦਾ ਹਾਂ, ਔਰ ਉਸ ਦੀ ਵਾਈਫ ਨੇ ਇੱਥੇ ਆਉਣ ਤੋਂ ਪਹਿਲਾਂ 6 ਸਾਲ ਸਪੈਂਡ ਕੀਤੇ ਨੇ, ਮਤਲਬ ਸੁਖਜਿੰਦਰ ਜੀ ਦੀ ਵਾਈਫ ਨੇ ਇੱਥੇ ਆਉਣ ਤੋਂ ਪਹਿਲਾਂ 6 ਸਾਲ ਬੱਚੀ ਦੇ ਨਾਲ ਸਪੈਂਡ ਕੀਤੇ ਨੇ, ਔਰ ਇਹਨਾਂ ਦੀ ਵਾਈਫ ਹੁਣ 1 ਸਾਲ ਤੋਂ ਇੱਥੇ ਹੀ ਹੈ, ਤੇ ਕਿੱਦਾਂ ਇਹ ਹੋ ਸਕਦਾ ਜੀ?
ਦੇਖੋ ਜੀ, ਕਲੌਜ਼ ਤਾਂ ਇਹ ਹੈ ਕਿ ਜਿਸ ਦਿਨ ਤੁਸੀਂ ਅਡੋਪਟ ਕਰ ਰਹੇ ਹੋ ਉਸ ਤੋਂ ਇਮੀਡੀਏਟ 12 ਮਹੀਨੇ ਤੁਸੀਂ ਸਪੈਂਡ ਕੀਤੇ ਹੋਣੇ ਜ਼ਰੂਰੀ ਨੇ। ਸੋ ਇਹਨਾਂ ਦੇ ਉਹ ਕਲੌਜ਼ ਨਹੀਂ ਮੀਟ ਹੋ ਰਹੀ, ਸੋ ਇਟਸ ਨਾਟ ਪੋਸੀਬਲ ਇਹ ਦੁਬਾਰਾ ਫੇਰ ਇਹਨਾਂ ਦੀ ਵਾਈਫ ਜਾਣ 12 ਮਹੀਨੇ ਉਹ ਬੱਚੀ ਨਾਲ ਸਪੈਂਡ ਕਰਨ, ਫੇਰ ਉਹਨਾਂ ਨੂੰ ਅਡੋਪਟ ਕਰਕੇ ਲਿਆ,
ਠੀਕ ਹੈ। ਸੋ ਅਗਲਾ ਸਵਾਲ ਹਰਪ੍ਰੀਤ ਜੀ ਦਾ ਹੈ, ਇਹ ਵੀ ਅਡੋਪਸ਼ਨ ਦੇ ਰਿਗਾਰਡਿੰਗ ਹੀ ਹੈ, ਔਰ ਇਹਨਾਂ ਨੇ ਕਿਹਾ ਲਾਸਟ ਟਾਈਮ ਤੁਸੀਂ ਐਡਵਾਈਸ ਦਿੱਤੀ ਸੀ ਕਿ ਮੈਂ ਆਪਣੀ ਭਤੀਜੀ ਨੂੰ ਅਡੋਪਟ ਕਰਕੇ ਸੈਲਫ ਔਡ
ਤੋਂ ਬਾਅਦ ਸਬਸੀਕੁਐਂਟ ਐਂਟਰੈਂਟ ਦੇ ਵਿੱਚ ਤਾਂ 3 ਤੋਂ 4 ਮਹੀਨੇ ਮੈਕਸੀਮਮ ਟਾਈਮ ਪੀਰੀਅਡ ਆ, ਠੀਕ ਹੈ। ਤੇ ਉਸ ਤੋਂ ਬਾਅਦ ਸਬਸੀਕੁਐਂਟ ਐਂਟਰੈਂਟ ਤੋਂ ਬਾਅਦ 887 ਤੱਕ ਜਦੋਂ ਉਹ ਉਰੇ ਆਈ ਜਾਣਗੇ, ਤਾਂ 887 ਤੱਕ ਜਦੋਂ ਇਹ ਪਾਣਗੇ ਉਦੋਂ ਦਾ ਜੋ ਟਾਈਮ ਫਰੇਮ ਹੋਏਗਾ ਉਹੀ ਲੱਗਣਾ ਜੀ, ਕੋਈ ਖਾਸ ਟਾਈਮ ਫਰੇਮ ਨਹੀਂ ਹੈ,
ਠੀਕ ਹੈ। ਅੱਗੇ ਨਵਜੀਤ ਸਾਹਿਬ ਦਾ ਆਪਾਂ ਸਵਾਲ ਲੈਂਦੇ ਹਾਂ, ਮਲਹਾਨ ਸਾਹਿਬ ਦਾ। ਨਵਜੀਤ ਜੀ ਸਾਨੂੰ 2 ਕੁਐਰੀਜ਼ ਭੇਜ ਰਹੇ ਨੇ, ਕਹਿੰਦੇ ਨੇ ਕਿ ਇੱਕ ਤੇ ਉਹਨਾਂ ਦਾ ਬ੍ਰਦਰ ਨੇ ਹਾਸਪਿਟੈਲਿਟੀ ਦੇ ਵਿੱਚ ਡਿਪਲੋਮਾ ਹਾਸਲ ਕੀਤਾ ਹੋਇਆ ਹੈ ਔਰ 5 ਸਾਲ ਦਾ ਸਟੱਡੀ ਗੈਪ ਹੈ, ਕੀ ਸਟੱਡੀ ਵੀਜ਼ਾ ਅਪਲਾਈ ਕੀਤਾ ਜਾ ਸਕਦਾ ਹੈ ਬਟ ਬਿਫੋਰ ਹੀ ਹੈਡ ਡਿਪਲੋਮਾ ਇਨ ਹਾਸਪਿਟੈਲਿਟੀ? ਬਸ ਇਹ ਕੁਛ ਲਿਖ ਕੇ ਭੇਜਿਆ ਜੀ
ਇਹਨਾਂ ਨੇ, ਇਹ ਲਿਖ ਕੇ ਭੇਜਿਆ ਜੀ। ਦੇਖੋ, ਅਗਰ ਉਹਨਾਂ ਇਹ ਕਹਿ ਰਹੇ ਹਾਂ ਕਿ ਉਹਨਾਂ ਦੇ ਬ੍ਰਦਰ ਨੇ ਡਿਪਲੋਮਾ ਆਫ ਹੋਸਪਿਟੈਲਿਟੀ ਇੰਡੀਆ ਤੋਂ ਕੀਤਾ ਹੋਇਆ ਕੰਮ, ਹਨਾ, ਤੇ ਇਹਦਾ ਮਤਲਬ ਇਹ ਹੈ ਜੀ ਕਿ ਉਹ ਪਿਛਲੇ 5 ਸਾਲਾਂ ਤੋਂ ਜੋਬ ਕਾਹਦੀ ਕਰ ਰਹੇ ਹਨ, ਦੈਟ ਇਜ਼ ਇੰਪੋਰਟੈਂਟ, ਇਹ ਬਹੁਤ ਇੰਪੋਰਟੈਂਟ ਹੈ। ਔਰ ਸੈਕਿੰਡ ਇੰਪੋਰਟੈਂਟ ਇਹ ਹੈ ਕਿ ਇਹ ਆਪ ਕਿੱਥੇ ਰਹਿ ਰਹੇ ਨੇ। ਹੁਣ ਮੈਂ ਤਾਂ ਐਗਜ਼ਾਮਪਲਸ ਲੈ ਕੇ ਕਰਦੀ ਹਾਂ ਸੋਰਟਡ ਆਊਟ, ਕਿ ਅਗਰ ਉਹ ਪਿਛਲੇ 5 ਸਾਲਾਂ ਤੋਂ ਐਜ਼ ਏ ਹੋਟਲ ਔਰ ਮੋਟੇਲ ਜਾਂ ਕੈਫੇ ਜਾਂ ਰੈਸਟੋਰੈਂਟ ਚ ਮੈਨੇਜਰ ਜੋਬ ਕਰਦੇ ਨੇ, ਤਾਂ ਉਹ ਹੋਟਲ ਮੋਟਲ ਮੈਨੇਜਰ ਔਰ ਕੈਫੇ ਔਰ ਰੈਸਟੋਰੈਂਟ ਮੈਨੇਜਰ ਲਈ ਐਲੀਜੀਬਲ ਨੇ, ਪਹਿਲੀ ਗੱਲ। ਦੂਸਰੀ ਗੱਲ, ਅਗਰ ਇਹ ਆਪ ਸਾਊਥ ਆਸਟ੍ਰੇਲੀਆ ਚ ਰਹਿੰਦੇ ਆ, ਤਾਂ ਸਾਊਥ ਆਸਟ੍ਰੇਲੀਆ ਦੇ ਰੈਜ਼ੀਡੈਂਟ ਆਪਣੇ ਬ੍ਰਦਰ ਔਰ ਸਿਸਟਰ ਨੂੰ ਨੋਮੀਨੇਟ ਕਰ ਸਕਦੇ ਨੇ ਫੋਰ ਕੈਫੇ ਐਂਡ ਰੈਸਟੋਰੈਂਟ ਮੈਨੇਜਰ ਐਂਡ ਹੋਟਲ ਐਂਡ ਮੋਟਲ ਮੈਨੇਜਰ। ਬਸ ਸ਼ਰਤ ਇਹ ਹੈ ਕਿ ਇਹਨਾਂ ਦੇ ਬ੍ਰਦਰ ਦੇ ਆਪ ਦੇ 50 ਪੁਆਇੰਟ ਬਣਨ,
ਇਹਨਾਂ ਦੇ ਬ੍ਰਦਰ ਦੇ 50 ਪੁਆਇੰਟ, ਫਿਰ ਤਾਂ ਉਹ ਸਿੱਧਾ ਪੀ ਆਰ ਵਾਸਤੇ ਐਲੀਜੀਬਲ,
ਫਿਰ ਉਹ ਸਿੱਧਾ ਪੀ ਆਰ ਜਾਂ ਐਸ ਆਈ ਆਰ ਤੇ ਹੀ ਆਣਗੇ ਜੀ, ਤੇ ਸਟੱਡੀ ਵੀਜ਼ਾ ਤਾਂ ਇਹਨਾਂ ਦਾ ਨਹੀਂ ਲੱਗਣਾ ਜੀ, 5 ਸਾਲ ਦਾ ਗੈਪ ਕਿੱਥੇ ਪੂਰਾ ਹੋਣਾ ਨਾ।
ਨਹੀਂ ਤੇ ਉਹ ਗੈਪ ਦੇ ਵਿੱਚ ਆਪਾਂ ਇਹ ਕਹਿ ਦਿੰਦੇ ਹਾਂ ਭਾਈ ਇਹਨਾਂ ਨੇ ਮੰਨ ਲਓ ਜਿਵੇਂ ਆਪਾਂ ਅਸਿਊਮ ਕਰ ਰਹੇ ਹਾਂ ਕਿ ਉਹ ਜੋਬ ਕਰ ਰਹੇ ਨੇ ਭਾਰਤ ਦੇ ਵਿਚ ਔਰ ਤਜਰਬਾ ਹਾਸਲ ਕਰ ਰਹੇ ਨੇ, ਤਜਰਬਾ ਹਾਸਲ ਕੀਤਾ ਨਾਓ ਫੋਰ ਫਰਦਰ ਸਟੱਡੀਜ਼ ਉਹ ਇੱਥੇ ਆ ਰਹੇ ਨੇ ਹੋਰ ਜਿਆਦਾ ਨੌਲੇਜ ਗੇਨ ਕਰਨ ਵਾਸਤੇ ਹੋਰ ਜਿਆਦਾ
ਇੰਡੀਆ ਚ ਕਿਉਂ ਨੀ ਕਰ ਰਹੇ ਜੀ? ਪਹਿਲਾ ਕੁਐਸਚਨ ਤਾਂ ਮੈਂ ਇਹ ਪੁੱਛਦੀ ਹਾਂ ਜੀ, ਬੈਚਲਰ ਆਫ ਇੰਡੀਆ ਚ ਕਿਉਂ ਨੀ ਕਰ ਰਹੇ? ਦੂਸਰਾ ਕੁਐਸਚਨ ਇਹ ਹੈ ਜੀ ਕਿ ਜਿਹੜੀ ਤੁਸੀਂ ਜੋਬ ਦਿਖਾ ਰਹੇ ਹੋ ਉਹਦੀਆਂ ਸੈਲਰੀ ਸਲਿਪਸ ਇਨ ਅਕਾਊਂਟ, ਉਹਦੀ ਸੈਲਰੀ ਸ਼ੁਡ ਬੀ ਕ੍ਰੈਡਿਟ ਇਨ ਅਕਾਊਂਟ, ਹਨਾ? ਅੱਜ ਕੱਲ ਜੀ ਸਟੂਡੈਂਟ ਵੀਜ਼ਾ, ਜੇ ਮੇਰੇ ਤੋਂ ਕੋਈ ਮੇਰੀ ਪਰਸਨਲ ਰਾਏ ਪੁੱਛੇ ਤਾਂ ਮੈਂ ਕਹਾਂਗੀ ਕਿ ਸਟੂਡੈਂਟ ਵੀਜ਼ਾ ਅੱਜ ਕੱਲ ਪੀਆਰ ਤੋਂ ਜ਼ਿਆਦਾ ਔਖਾ।
Oh my God,
it's not that easy.
ਵੈਸੇ ਬਰਜਿੰਦਰ ਜੀ ਇੱਕ ਟ੍ਰੈਜਡੀ ਹੋਰ ਹੈ ਭਾਰਤ ਦੇ ਮਾਮਲੇ ਵਿੱਚ, ਜਿੱਦਾਂ ਆਪ ਜੀ ਨੇ ਜ਼ਿਕਰ ਕੀਤਾ ਕਿ ਬੈਂਕ ਦੇ ਵਿੱਚ ਸੈਲਰੀ ਆਉਂਦੀ ਹੋਵੇ, ਭਾਰਤ ਵਿੱਚ ਚੱਲਣ ਹੀ ਨਹੀਂ ਹੈ ਜੀ। ਹੁਣ ਜੇਕਰ ਮੈਂ ਆਪਣੀ ਗੱਲ ਕਰਾਂ ਨਾ, ਮੈਂ ਵੱਖ ਵੱਖ ਇੰਡਸਟਰੀਜ਼ ਦੇ ਵਿੱਚ ਕੰਮ ਕੀਤਾ, ਵੱਖ ਵੱਖ ਫੀਲਡ ਦੇ ਵਿੱਚ ਕੰਮ ਕੀਤਾ,
ਬਿਲਕੁਲ,
ਔਰ ਇੱਕ ਵੀ ਇਹੋ ਜਿਹਾ ਮੈਨੂੰ ਬਿਜ਼ਨਸ ਨਹੀਂ ਮਿਲਿਆ ਜਿੱਥੇ ਕਿ ਸੈਲਰੀ ਮੈਨੂੰ ਅਕਾਊਂਟ ਦੇ ਵਿੱਚ ਆਫਰ ਕੀਤੀ ਹੋਵੇ ਜਾਂ ਆਪਣੇ ਹੀ ਦਿਮਾਗ ਦੇ ਵਿੱਚ ਆਈ ਹੋਵੇ ਕਿ ਸਾਨੂੰ ਸੈਲਰੀ ਜਿਹੜੀ ਉਹ ਬੈਂਕ ਦੇ ਵਿੱਚ ਲੈਣੀ ਚਾਹੀਦੀ ਹੈ। ਉੱਥੇ ਕੀ ਸਿਸਟਮ ਹੁੰਦਾ ਜੀ? ਉੱਥੇ ਕੈਸ਼ ਦਿੱਤਾ ਜਾਂਦਾ, ਔਰ
ਜਿੰਨਾ ਚਿਰ
ਮੈਂ ਇੰਡੀਆ ਵਿੱਚ ਸੀਗਾ, ਹਾਂਜੀ, ਸਾਈਨ ਕਰਵਾ ਲਏ ਜਾਂਦੇ ਆ, ਔਰ 50,000 ਤੱਕ ਉਸ ਟਾਈਮ ਸ਼ਾਇਦ ਪ੍ਰੋਵੀਜ਼ਨ ਬਣ ਗਈ ਸੀ ਕਿ ਕੈਸ਼ ਦੇ ਸਕਦੇ, ਐਗਜੈਕਟਲੀ ਮੈਨੂੰ ਯਾਦ ਨਹੀਂ ਹੈ, 20,000 ਤੇ ਮੈਨੂੰ ਕਨਫਰਮ ਹੀ ਹੈ ਕਿ 20,000 ਇਨ ਅ ਡੇ ਕੋਈ ਵੀ ਦੁਕਾਨਦਾਰ ਕਿਸੇ ਨੂੰ ਵੀ ਕੈਸ਼ ਦੇ ਸਕਦਾ ਸੀ ਔਰ ਲੈ ਸਕਦਾ ਸੀ।
ਬਿਲਕੁਲ,
ਔਰ ਉਸ ਤਰੀਕੇ ਦੇ ਨਾਲ ਕੈਸ਼ ਦਿੱਤਾ ਜਾਂਦਾ ਸੀ, ਸਾਈਨ ਕਰਵਾ ਲਿਆ ਜਾਂਦਾ ਸੀ, ਔਰ ਲੈਜਰ ਦੀ ਜਿਹੜੀ ਕਾਪੀ ਹੈ ਉਹ ਲੈਟਰ ਪੈਡ ਤੇ ਲਿਖ ਕੇ ਦੇ ਦਿੱਤੀ ਜਾਂਦੀ ਸੀ ਕਿ ਇੰਨੀ ਤਰੀਕ ਨੂੰ ਇੰਨਾ ਕੈਸ਼, ਇੰਨੀ ਤਰੀਕ ਨੂੰ ਇੰਨਾ ਕੈਸ਼ ਦਿੱਤਾ। ਉਹ ਇੱਕ ਬੜਾ ਸੋਲਿਡ ਪ੍ਰੂਫ ਮੰਨਿਆ ਜਾਂਦਾ ਸੀ। ਅੱਛਾ ਜੀ,
ਸਟੂਡੈਂਟ ਵੀਜ਼ੇ ਚ ਹੁਣ ਉਹ ਯੂਨੀਵਰਸਿਟੀਜ਼ ਉਸ ਚੀਜ਼ ਨੂੰ ਨਹੀਂ ਮੰਨਦੀਆਂ ਜੀ। ਉਹਦਾ ਰੀਜ਼ਨ ਉਹ ਕਹਿੰਦੇ ਕਿ ਉਹ ਹਰ ਥਾਂ ਤੋਂ ਇੰਡੀਆ ਦੇ ਲੋਕੀ ਬਣਵਾ ਲਿਆਉਂਦੇ ਆ, ਅਸੀਂ ਆਪਣਾ ਆਪ ਹੀ ਭੇਦ ਖੋਲਤਾ ਜੀ।
ਠੀਕ ਹੈ ਜੀ, ਖੈਰ ਜੀ, ਜ਼ਬਾਨ ਨੂੰ ਤਾਲਾ ਲਾ ਕੇ ਰੱਖਣਾ ਕਈ ਵਾਰੀ ਬਹੁਤ ਫਾਇਦੇਮੰਦ ਸਾਬਤ ਹੁੰਦਾ, ਬਟ ਹੁਣ ਤੇ ਕਾਫੀ ਕੁਛ ਆਊਟ ਹੋ ਚੁੱਕਿਆ। ਅਗਲਾ ਸਵਾਲ ਨਵਜੀਤ ਜੀ ਦਾ ਇਹ ਸੀਗਾ ਕਿ ਅਸੀਂ ਕੰਟਰੀਬਿਊਟਰੀ ਵੀਜ਼ਾ ਅਪਲਾਈ ਕੀਤਾ ਹੈ ਪੇਰੈਂਟਸ ਦੇ ਵਾਸਤੇ, ਔਰ ਕੀ ਉਹ ਭਤੀਜੀ ਨੂੰ ਡਿਪੈਂਡੈਂਟ ਵੀਜ਼ਾ ਐਪਲੀਕੈਂਟ ਬਣਾ ਕੇ ਲਿਆ ਸਕਦੇ ਨੇ? ਡਿਪੈਂਡੈਂਟ
ਫੈਮਿਲੀ ਬੈਲੈਂਸ ਦੇਖ ਲੈਣ ਜੀ, ਜੇ ਭਤੀਜੀ ਆ ਤਾਂ ਮਤਲਬ ਬ੍ਰਦਰ ਆ ਦੂਸਰਾ, ਤੇ ਜੇ ਫਿਰ ਦੋ ਬ੍ਰਦਰ ਐਂਡ ਸਿਸਟਰ ਨੇ, ਤੇ ਬ੍ਰਦਰ ਐਂਡ ਸਿਸਟਰ ਦੋ ਬ੍ਰਦਰਸ ਹੈ ਤਾਂ 50% ਉਹ ਜਸਟੀਫਾਈਡ ਕਰਦੇ ਨੇ। ਜੇ ਉਹ ਤੀਸਰਾ ਬੱਚਾ ਅਡੋਪਟ ਕਰ ਲੈਂਦੇ ਨੇ ਤਾਂ ਫਿਰ ਤਾਂ ਉਹਨਾਂ ਦੇ 3 ਬੱਚੇ ਹੋ ਗਏ ਨਾ, ਫਿਰ ਤਾਂ ਆਪ ਹੀ ਐਲੀਜੀਬਲ ਨੀ ਰਹੇ ਵੀਜ਼ੇ ਲਈ।
ਦੁਬਾਰਾ ਬੋਲਣਾ ਪਲੀਜ਼।
ਮੈਂ ਤੁਹਾਨੂੰ ਦੱਸ ਰਹੀ, ਦੋ ਬ੍ਰਦਰ ਹੈ, ਇੱਕ ਉਰੇ ਹੈ, ਇੱਕ ਇੰਡੀਆ ਚ ਹੈ।
ਸਹੀ ਹੈ, ਨਵਜੀਤ ਹੋ ਰਹੀ
ਹੈ। ਹਾਂ, 50% ਮੀਟ ਕਰਦਾ ਪਿਆ, ਠੀਕ ਹੈ, ਤੁਸੀਂ ਆਪਣੇ ਪੇਰੈਂਟਸ ਦਾ ਪਾਤਾ, ਬਟ ਹੁਣ ਤੁਸੀਂ ਕੀ ਕਹਿੰਦੇ ਹੋ ਕਿ ਭਤੀਜੀ ਨੂੰ ਅਡੋਪਟ ਕਰ ਲੈਣ, ਜਿੱਦਾਂ ਹੀ ਪੇਰੈਂਟਸ ਨੇ ਭਤੀਜੀ ਨੂੰ ਅਡੋਪਟ ਕੀਤਾ 3 ਬੱਚੇ ਉਹ ਤਾਂ ਆਪ ਹੀ ਵੀਜ਼ੇ ਲਈ ਐਲੀਜੀਬਲ ਨੀ ਰਹੇ ਜੀ।
ਸਹੀ ਗੱਲ ਹੈ, ਹਾਂਜੀ ਹਾਂਜੀ ਹਾਂਜੀ, ਬਿਲਕੁਲ ਸਹੀ ਗੱਲ ਹੈ ਜੀ। ਸੋ ਮੈਨੂੰ ਲੱਗਦਾ ਕਿ ਜਿੱਦਾਂ ਮੈਨੂੰ ਸਮਝ ਆ ਗਈ ਹੈ, ਸਾਡੇ ਦੋਸਤ ਨਵਜੀਤ ਨੂੰ ਵੀ ਸਮਝ ਆ ਗਈ ਹੋਣੀ ਹੈ, ਸੋ ਅਜਿਹਾ ਪੰਗਾ ਨਾ ਲਿਆ ਜਾਵੇ, ਇਹੀ ਸਲਾਹ। ਅੱਗੇ ਇੱਕ ਵਾਰੀ ਫੇਰ ਸੁਖਜਿੰਦਰ ਸਾਡੇ ਨਾਲ ਜੁੜੇ ਨੇ, ਜਿਨ੍ਹਾਂ ਦੇ ਕਿ ਆਪਾਂ ਬ੍ਰਦਰ ਦੀ ਬੇਟੀ ਦੀ ਗੱਲ ਕਰ ਰਹੇ ਸੀ, ਉਹ ਅਡੋਪਟ ਕਰਨਾ ਚਾਹੁੰਦੇ ਸੀ ਔਰ ਵਾਈਫ ਇੱਥੇ ਨੇ, ਕਹਿੰਦੇ ਨੇ ਕਿ ਇੱਕ ਸਾਲ ਸਪੈਂਡ ਕਰਨ ਦਾ ਜਿਹੜਾ ਉੱਥੇ ਮੰਨ ਲਓ ਸਪੈਂਡ ਕਰਨਾ ਹੈ, ਤੇ ਬੇਟੀ ਨੂੰ ਵਿਜ਼ਟਰ ਵੀਜ਼ਾ ਨਹੀਂ ਮਿਲ ਸਕਦਾ?
ਇੱਕ ਸਾਲ ਦਾ ਨਹੀਂ ਮਿਲੇਗਾ ਜੀ।
ਓਕੇ,
ਇੱਕ ਸਾਲ ਦਾ ਨਹੀਂ ਮਿਲੇਗਾ, ਇੰਨਾ ਇੰਨਾ ਵੱਡਾ ਨਹੀਂ, 3 ਮਹੀਨੇ ਦਾ ਮਿਲੇਗਾ ਜੀ।
ਉਹ ਪਹਿਲਾਂ ਮਿਲੇਗਾ ਜਾਂ ਬਾਅਦ ਵਿੱਚ?
ਨਹੀਂ, ਵਿਜ਼ਟਰ ਵੀਜ਼ੇ ਤੇ ਇਹਨਾਂ ਦਾ ਮੈਂ ਕੁਐਸਚਨ ਸਮਝ ਗਈ, ਸੋਚ ਰਹੇ ਵੀ ਇਨਸਟੈਡ ਆਫ ਮੇਰੀ ਵਾਈਫ ਉੱਥੇ ਜਾ ਕੇ ਸਾਲ ਸਪੈਂਡ ਕਰੇ,
ਬੱਚੇ ਇੱਥੇ ਆ ਰਹੇ ਲੈਣੇ
ਆ, ਹਨਾ, ਬੱਚੇ ਨੂੰ ਨਹੀਂ ਮਿਲੇਗਾ ਜੀ।
ਓਕੇ,
ਉਹਦੇ ਸਕੂਲ ਏਜ ਆ।
ਰਾਈਟ, ਠੀਕ ਹੈ। ਓਕੇ, ਸੋ ਅਗਲੀ ਗੱਲ ਅਸੀਂ ਦਲਜੀਤ ਸਿੰਘ ਜੀ ਦੀ ਕਰਦੇ ਹਾਂ, ਮਹਿਤਾ ਚੌਂਕ ਤੋਂ ਜੁੜੇ ਨੇ, ਵੈਲਕਮ ਜੀ। ਔਰ ਉਹਨਾਂ ਨੇ ਸਵਾਲ ਕੀਤਾ ਕਿ ਅਡੋਪਸ਼ਨ ਦੇ ਲਈ ਬੱਚੇ ਦੀ ਉਮਰ ਲਿਮਿਟ ਕਿੰਨੀ ਹੋਣੀ ਚਾਹੀਦੀ? ਮੈਂ ਆਪਾਂ ਗੱਲ ਕੀਤੀ ਹੈ ਕਿ
ਮੈਕਸੀਮਮ 18 ਸਾਲ, 18 ਸਾਲ ਤੋਂ ਬੱਚਾ ਥੱਲੇ ਹੋਣਾ ਚਾਹੀਦਾ ਐਟ ਦਾ ਟਾਈਮ ਆਫ ਗ੍ਰਾਂਟ ਆਫ ਵੀਜ਼ਾ।
ਠੀਕ ਹੈ, ਔਰ ਮਿਨੀਮਮ ਦੀ ਤਾਂ ਮੈਂ ਕੋਈ ਏਜ ਨਹੀਂ ਹੋਣੀ?
ਨਹੀਂ ਜੀ, ਮਿਨੀਮਮ ਦੀ ਤਾਂ ਕੋਈ ਏਜ ਨਹੀਂ ਹੈ ਜੀ।
ਓਕੇ, ਇਹ ਤਾਂ ਨਹੀਂ ਹੈ ਕਿ ਬੱਚਾ ਜਿਹੜਾ ਉਹ ਮਦਰ ਫੀਡ ਤੇ ਹੈ ਤੇ ਉਸ ਨੂੰ ਦਿੱਕਤਾਂ ਆਣਗੀਆਂ?
ਸੀ ਦੇਖੋ ਜੀ, ਅਡੋਪਸ਼ਨ ਕਈ ਬੱਚੇ, ਕਈ ਬਹੁਤ ਛੋਟੇ ਉਮਰ ਦੇ ਬੱਚੇ ਨੂੰ ਹੀ ਕਰਦੇ ਨੇ। ਇੱਕ ਸਾਲ ਦਾ ਤਾਂ ਡੈਫੀਨੇਟਲੀ ਹੋਏਗਾ ਹੀ ਹੋਏਗਾ ਨਾ, ਕਿਉਂਕਿ ਇੱਕ ਸਾਲ ਤਾਂ ਤੁਸੀਂ ਉਹਨਾਂ ਸਪੈਂਡ ਕਰਨਾ ਹੀ ਕਰਨਾ, ਠੀਕ ਹੈ ਨਾ,
ਸਹੀ ਹੈ।
ਸੋ ਇੱਕ ਸਾਲ ਤੋਂ ਬਾਅਦ ਦੇ ਬੱਚੇ ਨੂੰ ਕੋਈ ਇਸ਼ੂ ਨਹੀਂ ਹੁੰਦਾ ਜੀ ਉਸ ਚੀਜ਼ ਦਾ।
ਬਿਲਕੁਲ ਸਹੀ ਹੈ ਜੀ, ਦਰੁਸਤ ਹੈ। ਔਰ ਸਰਬਜੀਤ ਜੀ ਪਲੀਜ਼ ਮੇਰੇ ਕੰਨ ਚ ਫੂਕ ਮਾਰਿਓ ਕਿ ਕਿੰਨਾ ਕੁ ਟਾਈਮ ਮੈਂ ਲੈ ਸਕਦਾ ਹਾਂ, 10 ਮਿੰਟ ਤਾਂ ਮੇਰੇ ਕੋਲ ਹੈਗੇ ਨੇ, ਈਮੇਲ ਕਾਫੀ ਨੇ। ਔਰ ਅਗਲਾ ਸਵਾਲ ਮੈਂ ਲੈਂਦਾ ਹਾਂ ਜੀ, ਥੈਂਕ ਯੂ। ਅਗਲਾ ਸਵਾਲ ਮੈਂ ਲੈਂਦਾ ਹਾਂ ਨਵਦੀਪ ਕੌਰ ਜੀ ਦਾ ਮੈਲਬਨ ਤੋਂ, ਔਰ ਉਹਨਾਂ ਨੇ ਸਵਾਲ ਕੀਤਾ ਹੈ ਕਿ ਉਹਨਾਂ ਦੇ ਬ੍ਰਦਰ ਨੇ ਇਲੈਕਟ੍ਰੋਨਿਕਸ ਦਾ ਡਿਪਲੋਮਾ ਕੀਤਾ ਹੋਇਆ ਔਰ ਇਹਨਾਂ ਦੇ ਦੋ ਇਹਨਾਂ ਦਾ ਆਪਣਾ ਬਿਜ਼ਨਸ ਹੈ ਸੋਲਰ ਸਿਸਟਮ ਦਾ, ਕੀ ਉਹ ਇੱਥੇ ਐਲੀਜੀਬਲ ਹੈ ਭਾਰਤ ਦੇ ਵਿੱਚ ਇਹਨਾਂ ਦਾ
ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਦਾ ਜੇ ਉਹਨਾਂ ਨੇ ਡਿਪਲੋਮਾ ਕੀਤਾ ਹੋਇਆ ਸੀ, ਅਗਰ ਤਾਂ ਉਹਨਾਂ ਨੇ ਉਹ ਡਿਪਲੋਮਾ ਈਅਰ 12 ਦੇ ਨਾਲ ਕੀਤਾ, ਮੀਨਸ ਕਿ ਡਿਪਲੋਮਾ ਐਂਡ ਈਅਰ 12 ਪਹਿਲਾਂ ਪਾਸ ਹੋਈ ਹੈ ਬਾਅਦ ਚ ਡਿਪਲੋਮਾ ਪਾਸ ਹੋਇਆ, ਠੀਕ ਹੈ, ਤਾਂ ਉਹ ਯੈਸ ਐਲੀਜੀਬਲ ਹੈ ਅੰਡਰ ਦਾ ਟੈਲੀਕਮਿਊਨੀਕੇਸ਼ਨ ਆਫਿਸਰ ਦੇ ਰੈਂਕ ਦੇ ਅੰਦਰ ਔਰ ਟੈਲੀਕਮਿਊਨੀਕੇਸ਼ਨ ਫੀਲਡ ਆਫਿਸਰ ਦੇ ਵਿੱਚ, ਠੀਕ ਹੈ। ਬਟ ਅਗਰ ਉਹਨਾਂ ਦੀ ਪਲੱਸ 2 ਨਹੀਂ ਹੋਈ ਹੈਗੀ ਤਾਂ ਫੇਰ ਨਹੀਂ ਜੀ ਉਹ ਐਲੀਜੀਬਲ ਹੈਗੇ।
ਓਕੇ, ਬਰਜਿੰਦਰ ਜੀ ਅਕਸਰ ਦੇਖਣ ਚ ਆਉਂਦਾ ਕਿ ਸਾਡੇ ਭਾਰਤ ਦੇ ਬੱਚੇ ਜਾਂ ਆਸਟ੍ਰੇਲੀਆ ਵਾਲੇ ਵੀ ਬਥੇਰੇ ਬੱਚੇ 10ਵੀਂ ਤੋਂ ਬਾਅਦ ਆਈ ਮੀਨ ਈਅਰ 10 ਤੋਂ ਬਾਅਦ ਕੋਈ ਨਾ ਕੋਈ ਡਿਪਲੋਮਾ ਚੱਲ ਜਾਂਦੇ ਨੇ, ਜਿਵੇਂ ਕਿ ਇੱਥੇ ਸਪੋਜ਼ ਕਰੋ, ਮੇਰਾ ਖਿਆਲ ਹੈ ਕਿ ਆਸਟ੍ਰੇਲੀਅਨ ਬੱਚੇ ਜਿਹੜੇ ਕਿ ਇੱਥੋਂ ਦੇ ਰਸਨੀਕ ਨੇ, ਚਲੋ ਉਹਨਾਂ ਦੀ ਪੱਕੇ ਪੁੱਕੇ ਆਉਣ ਦੀ ਕੋਈ ਦਿੱਕਤ ਨਹੀਂ ਹੈ ਕਿਉਂਕਿ ਉਹ ਆਲਰੇਡੀ ਇੱਥੇ ਰਹਿੰਦੇ ਨੇ, ਬਟ ਉਹ ਵੀ ਈਅਰ 10 ਤੋਂ ਬਾਅਦ ਕਿਸੇ ਨਾ ਕਿਸੇ ਡਿਪਲੋਮੇ ਚ ਚੱਲ ਜਾਂਦੇ ਨੇ, ਜਿੱਦਾਂ ਸ਼ਾਇਦ ਐਨਰੋਲ ਨਰਸਿੰਗ ਚ ਵੀ ਜਾ ਸਕਦੇ ਨੇ।
ਹਾਂਜੀ, ਮੀਨਸ ਕਿ ਉਹ ਤਰੀਕਾ ਉਹਦੇ ਦਾ ਡਿਫਰੈਂਟ ਹੈ ਜੀ, ਬਟ ਐਕਚੁਲੀ ਜੀ ਇਹ ਓਕੂਪੇਸ਼ਨ ਫਾਲ ਕਰਦਾ ਇੰਜੀਨੀਅਰ ਆਸਟ੍ਰੇਲੀਆ ਦੇ ਵਿੱਚ, ਇੰਜੀਨੀਅਰ ਆਸਟ੍ਰੇਲੀਆ ਦੀ ਆਪ ਦੀ ਗਾਈਡ ਆ, ਠੀਕ ਆ, ਕਿ ਉਹ ਜਦੋਂ ਜੇ ਤੁਸੀਂ ਈਅਰ 12 ਤੋਂ ਬਾਅਦ ਡਿਪਲੋਮਾ ਕੀਤਾ ਹੋਇਆ, ਯੈਸ ਯੂ ਆਰ ਡਿਪਲੋਮਾ ਟੈਲੀਕਮਿਊਨੀਕੇਸ਼ਨ ਫੀਲਡ ਆਫਿਸਰ, ਬਟ ਅਗਰ ਤੁਸੀਂ ਈਅਰ 12 ਨਹੀਂ ਕੀਤੀ ਹੋਈ ਦੈਨ ਯੂ ਆਰ ਨਾਟ।
ਓਕੇ, ਠੀਕ ਹੈ। ਔਰ ਜੇਕਰ ਆਪਾਂ ਕਾਮਨ ਗੱਲ ਕਰੀਏ ਕਿ ਚਾਹੇ ਕੋਈ ਵੀ ਡਿਪਲੋਮਾ ਕਿਉਂ ਨਾ ਹੋਵੇ, ਹੈ ਨਾ, ਭਾਰਤ ਦੇ ਵਿੱਚ ਕੀਤਾ ਹੋਇਆ 10ਵੀਂ ਤੋਂ ਬਾਅਦ, ਜਿਹੜਾ ਕਿ ਅਬਾਊਟ 3 ਇਅਰਸ ਜਾਂ 2 ਇਅਰਸ ਦੀ ਫੁੱਲ ਟਾਈਮ ਸਟੱਡੀ ਹੋਵੇ, ਕੀ ਉਹ ਵੀ ਫਿਰ ਫਾਲ ਨਹੀਂ ਕਰਦੇ ਇੱਥੋਂ ਦੀ ਐਲੀਜੀਬਿਲਟੀ ਵਾਸਤੇ?
ਇਟ ਡਿਪੈਂਡਸ ਜੀ, ਓਕੂਪੇਸ਼ਨ ਟੂ ਓਕੂਪੇਸ਼ਨ ਵੇਰੀ ਕਰਦਾ ਆ, ਠੀਕ ਹੈ। ਕੁਛ ਓਕੂਪੇਸ਼ਨ ਚ ਯੈਸ ਹੈ, ਕੁਛ ਓਕੂਪੇਸ਼ਨ ਚ ਨੋ ਹੈ ਜੀ। ਇਟਸੈਲਫ ਜੀ ਕਾਫੀ ਲੋਕੀ ਤੁਹਾਨੂੰ ਕਹਿਣਗੇ, ਜਿਹੜੇ ਕਹਿੰਦੇ ਇਮੀਗ੍ਰੇਸ਼ਨ ਬਹੁਤ ਈਜ਼ੀ, ਬਟ ਇਮੀਗ੍ਰੇਸ਼ਨ ਇਟਸੈਲਫ ਲੇਅਰਸ ਤੋਂ ਲੇਅਰਸ ਦੇ ਵਿੱਚ ਬਹੁਤ ਫਾਲ ਕਰਦੀ ਹੈ। ਸੋ ਹੁਣ ਇੱਥੇ ਮੈਂ ਜੇ ਤੁਹਾਨੂੰ ਅਸੈਸਿੰਗ ਬਾਡੀ ਦੇ, ਹਰ ਅਸੈਸਿੰਗ ਬਾਡੀ ਦਾ ਆਪਣਾ ਡਿਫਰੈਂਟ ਕ੍ਰਾਈਟੇਰੀਆ ਹੈ। ਸੋ ਇੰਜੀਨੀਅਰ ਆਸਟ੍ਰੇਲੀਆ ਜਿਵੇਂ ਕਹਿੰਦਾ ਕਿ ਨਹੀਂ ਪਲੱਸ 2 ਤੋਂ ਬਾਅਦ ਹੋਣਾ ਚਾਹੀਦਾ, ਠੀਕ ਹੈ। ਔਨ ਦਾ ਕੌਂਟਰੀ ਜੇ ACS ਹੈਗਾ ਆ, ਉਹ ਕਹਿੰਦਾ ਕਿ ਜੇ ਤੁਸੀਂ ਮੈਨੂੰ ਆਪਣੇ 6 ਸਾਲ ਤੋਂ ਪਲੱਸ ਦੀ ਐਕਸਪੀਰੀਅੰਸ ਦਿਖਾ ਦਿੰਦੇ ਹੋ, ਤੁਸੀਂ ਕਿੰਨਾ ਪੜ੍ਹੇ ਹੋ ਮੈਨੂੰ ਉਹ ਮੈਟਰ ਨਹੀਂ ਕਰਦਾ,
ਠੀਕ ਹੈ। ਓਕੇ, ਔਰ ਇਹਨਾਂ ਨੇ ਦੱਸਿਆ ਹੈ ਨਵਦੀਪ ਜੀ ਨੇ ਕਿ ਉਹਨਾਂ ਦੇ ਬ੍ਰਦਰ ਨੇ ਪਲੱਸ 2 ਨਾਨ ਮੈਡੀਕਲ ਕੀਤੀ ਹੈ ਔਰ ਉਹਨਾਂ ਦੇ ਕੋਲ ਕੋਈ ਵੀ ਪੇ ਸਲਿੱਪ ਨਹੀਂ ਕਿਉਂਕਿ ਉਹਨਾਂ ਦਾ ਆਪਣਾ ਬਿਜ਼ਨਸ ਹੈ, ਬਟ ਉਹਦੇ ਵਿੱਚ ਫਿਰ ਆਪਣਾ
ਨਹੀਂ ਜੀ, ਇੰਜੀਨੀਅਰ ਆਸਟ੍ਰੇਲੀਆ ਨੂੰ ਚਾਹੀਦੀ ਹੀ ਨਹੀਂ ਪੇ ਸਲਿੱਪ।
ਓਕੇ,
ਸਿਰਫ ਡਿਪਲੋਮਾ ਔਰ ਉਹਨਾਂ ਦੀ ਈਅਰ 12 ਐਂਡ ਉਹਨਾਂ ਨੇ ਜਿਹੜੀ ਸੀਡੀਆਰ ਰਿਪੋਰਟ ਬਣਾਉਣੀ ਆ ਉਹਦੇ ਉੱਤੇ ਅਸੈਸ ਕਰਕੇ ਦੱਸਣਗੇ।
ਕਿਹੜੀ ਰਿਪੋਰਟ ਜੀ?
ਸੀਡੀਆਰ ਰਿਪੋਰਟ ਹੁੰਦੀ ਹੈ ਜੀ ਇੱਕ ਉਹਨਾਂ ਦੀ, ਇੰਜੀਨੀਅਰਸ ਦੀ।
ਅੱਛਾ,
ਉਹਨਾਂ ਨੇ ਸਿਰਫ ਇਹਨਾਂ 3 ਚੀਜ਼ਾਂ ਤੇ ਅਸੈਸ ਕਰਨਾ, ਉਹਨਾਂ ਨੂੰ ਕੋਈ ਮਤਲਬ ਨਹੀਂ ਹੈ ਸੈਲਰੀ ਸਲਿੱਪਸ ਹੈ ਕਿ ਨਹੀਂ ਹੈ, ਵਰਕ ਰੈਫਰੈਂਸ ਲੈਟਰ ਹੈ ਕਿ ਨਹੀਂ ਹੈ, ਕੋਈ ਡਜ਼ਨਟ ਮੈਟਰ ਟੂ ਦੈਮ।
ਆਪਾਂ ਨਾ ਗੱਲ ਕਰ ਰਹੇ ਸੀ ਇੰਜੀਨੀਅਰਿੰਗ ਦੀ, ਇੱਧਰ ਮੈਂ ਵੀ ਇੰਜੀਨੀਅਰਿੰਗ ਕਰੀ ਜਾਂਦਾ ਸੀ ਬੈਠਾ ਬੈਠਾ, ਹੈ ਨਾ, ਤੇ ਮੈਂ ਬੈਠਾ ਨਾ ਪੈਨ ਦੇ ਕਲਿੱਪ ਨਾਲ ਖੇਡੀ ਜਾਂਦਾ ਸੀ, ਮੈਂ ਚੱਕ ਕੇ ਪੈਨ ਹੀ ਤੋੜਤਾ ਇੰਜੀਨੀਅਰਿੰਗ ਕਰ।
ਤੁਸੀਂ ਇੰਨੀ ਇੰਜੀਨੀਅਰਿੰਗ ਨਾ ਕਰਿਆ ਕਰੋ ਜੀ, ਇੰਜੀਨੀਅਰ ਬਣਾਉਂਦੇ ਨੇ।
ਚਲੋ ਜੀ, ਆਪਾਂ ਅਗਲੇ ਸਵਾਲ ਦੇ ਵੱਲ ਚੱਲਦੇ ਹਾਂ। ਜਸਪਾਲ ਜੀ ਦਾ ਸਵਾਲ ਹੈ ਔਰ ਉਹਨਾਂ ਨੇ 457 ਦੇ ਰਿਗਾਰਡਿੰਗ ਇਨਫੋਰਮੇਸ਼ਨ ਚਾਹੀਦੀ ਹੈ। ਕਹਿੰਦੇ ਨੇ ਕਿ ਕਰੰਟਲੀ ਉਹ 457 ਤੇ ਨੇ ਔਰ ਪਹਿਲੇ 15 ਮਹੀਨੇ ਐਜ ਕੈਫੀ ਮੈਨੇਜਰ ਕੇਂਜ ਦੇ ਨੇੜੇ ਕਿਸੇ ਕਸਬੇ ਜਾਂ ਪਿੰਡ ਦੇ ਵਿੱਚ ਉਹਨਾਂ ਨੇ ਟਾਈਮ ਗੁਜ਼ਾਰਿਆ, ਬਟ ਹੁਣ ਉਹਨਾਂ ਦੀ ਕੰਪਨੀ ਆਪਣਾ ਬਿਜ਼ਨਸ ਮੂਵ ਕਰਨਾ ਚਾਹੁੰਦੀ ਹੈ ਨਿਊ ਸਾਊਥ ਵੇਲਜ਼ ਦੇ ਵਿੱਚ, ਕੁਈਨਜ਼ਲੈਂਡ ਤੋਂ ਕੇਂਜ ਤੋਂ, ਤੇ ਕੀ ਇਹਨਾਂ ਦਾ ਵੀਜ਼ਾ ਇਫੈਕਟ ਹੋਏਗਾ ਜਾਂ ਨਹੀਂ ਹੋਏਗਾ?
ਨੋਮੀਨੇਸ਼ਨ ਇਫੈਕਟ ਹੋਏਗੀ ਜੀ ਚੇਂਜ ਆਫ ਲੋਕੇਸ਼ਨ ਦੇ ਵਿੱਚ, ਅਗਰ ਤਾਂ ਇਹ ਬਿਜ਼ਨਸ ਜੇ ਤਾਂ ਬਿਜ਼ਨਸ ਦਾ ਸਟਰਕਚਰ ਵੀ ਚੇਂਜ ਹੋ ਰਿਹਾ, ABN ਵੀ ਚੇਂਜ ਹੋ ਰਿਹਾ, ਫਿਰ ਤਾਂ ਜੀ ਪੂਰੀ ਨੋਮੀਨੇਸ਼ਨ ਹੀ ਚੇਂਜ ਹੋਏਗੀ। ਬਟ ਅਦਰਵਾਈਜ਼ ਉਹ ਕੀ ਕਹਿੰਦੇ ਹੁੰਦੇ ਆ ਬਿਜ਼ਨਸ ਡਿਪਾਰਟਮੈਂਟ ਨੂੰ ਇਨਫੋਰਮ ਤਾਂ ਕਰਨਾ ਪਏਗਾ ਜੀ ਚੇਂਜ ਆਫ ਲੋਕੇਸ਼ਨ ਦਾ।
ਠੀਕ ਹੈ। ਅੱਗੇ ਸਾਡੇ ਨਾਲ ਰਵਿੰਦਰ ਜੀ ਜੁੜੇ ਨੇ ਔਰ ਉਹਨਾਂ ਨੇ ਕਿਹਾ ਹੈ ਕਿ ਮੈਂ 457 ਤੇ ਸੀ ਬਟ ਰੀਸੈਂਟਲੀ ਉਹਨਾਂ ਨੇ PR ਲੈ ਲਈ ਹੈ 186 ਤੇ। ਕੰਗ੍ਰੈਚੁਲੇਸ਼ਨਸ। ਤੇ ਉਹ ਜਾਣਨਾ ਚਾਹੁੰਦੇ ਨੇ ਕਿ ਕਿਹੜੇ ਡਾਕੂਮੈਂਟ ਉਹਨਾਂ ਨੂੰ ਆਪਣੇ ਸੰਭਾਲ ਕੇ ਰੱਖਣੇ ਚਾਹੀਦੇ ਨੇ ਜਾਂ ਫਿਰ ਉਹਨਾਂ ਨੂੰ ਅਰੇਂਜ ਕਰਕੇ ਰੱਖਣੇ ਚਾਹੀਦੇ ਨੇ ਜਿਹੜੇ ਕਿ ਭਵਿੱਖ ਦੇ ਵਿੱਚ ਕੰਮ ਆ ਜਾਣ, ਹੁਣ ਜਿਹੜੇ ਕਿ ਉਹਨਾਂ ਦੀ ਕਰੰਟਲੀ ਜੋਬ ਚੱਲ ਰਹੀ ਹੈ।
ਆਪਣੇ ਜੇ ਅਪੁਆਇੰਟਮੈਂਟ ਲੈਟਰਸ ਔਰ ਸੈਲਰੀ ਸਲਿਪਸ ਔਰ ਫਾਰਮ ਨੰਬਰ ਸੋਰੀ ਗਰੁੱਪ ਸਰਟੀਫਿਕੇਟਸ ਐਂਡ ਟੈਕਸ ਰਿਟਰਨਸ ਇਹਨਾਂ ਨੂੰ ਸੰਭਾਲ ਕੇ ਰੱਖਣ ਔਰ ਜੋ ਵੀ ਕੋਈ ਨੋਟੀਫਿਕੇਸ਼ਨ ਆਉਂਦਾ ਮਸਟ ਕੈਰੀ ਔਨ ਹਨਾ। ਮੀਨਸ ਕਿ ਜਨਰਲੀ ਤਾਂ ਜੇ ਮਸਟ ਪੁੱਛਿਆ ਜਾਏਗਾ ਮੈਕਸਿਮਮ ਇਹ ਪੁੱਛਿਆ ਜਾਏਗਾ ਨਾ ਕਿ ਤੁਸੀਂ ਉੱਥੇ ਕਿੰਨਾ ਚਿਰ ਕੰਮ ਕੀਤਾ ਤੇ ਉਹਦੇ ਐਵੀਡੈਂਸ ਤਾਂ ਆਹੀ ਬਣਦੇ ਨੇ।
ਠੀਕ ਹੈ।
ਤੇ ਅਗਰ ਇਹ ਜੋਬ ਛੱਡਦੇ ਆ ਤਾਂ ਪਲੀਜ਼ ਆਪਣੀ ਵਰਕ ਰੈਫਰੈਂਸ ਲੈਟਰ ਲਈ ਬਿਨਾਂ ਨਾ ਛੱਡਣ।
ਠੀਕ ਹੈ। ਉਹ ਵਰਕ ਰੈਫਰੈਂਸ ਲੈਟਰ ਚ ਕੀ ਹੁੰਦਾ ਜੀ?
ਵਰਕ ਰੈਫਰੈਂਸ ਲੈਟਰ ਜਿਹਨੂੰ ਆਪਾਂ ਇੰਡੀਆ ਦੀ ਭਾਸ਼ਾ ਚ ਐਕਸਪੀਰੀਅੰਸ ਕਹਿ ਦਿੰਦੇ ਆ ਜੀ।
ਓਕੇ। ਉਹਦੇ ਚ ਇਹੀ ਆਏਗਾ ਵੀ ਇਹਨਾਂ ਨੇ ਇਸ ਪੋਸਟ ਤੇ ਹੁਣ ਤੱਕ ਕੰਮ ਕੀਤਾ।
ਹਾਂ, ਮੀਨਸ ਕਿ ਇਹ ਨਾਮ ਹੈ ਜੀ, ਇੰਨੀ ਤਰੀਕ ਤੋਂ ਇੰਨੀ ਤਰੀਕ ਤੱਕ ਇਸ ਪੋਜੀਸ਼ਨ ਤੇ ਇਹਨਾਂ ਨੇ ਕੰਮ ਕੀਤਾ, ਜਦੋਂ ਇਹ ਇੱਥੇ ਕੰਮ ਕਰਦੇ ਸੀ ਤਾਂ ਇਹ ਆਹ ਡਿਊਟੀਜ਼ ਨਿਭਾ ਰਹੇ ਸੀ।
ਠੀਕ ਹੈ। ਉਸ ਤੋਂ ਬਾਅਦ ਵੈਸੇ ਡਿਊਟੀਆਂ ਕਈ ਵਾਰੀ ਮੈਂ ਲਹਿਰਾਂ ਦੇ ਵਿੱਚ ਵੀ ਜ਼ਿਕਰ ਕੀਤਾ ਸੀਗਾ ਕਿ ਸਾਡੇ ਜਿਹੜੇ ਦੇਸ਼ ਦੇ ਰਾਖੇ ਹੁੰਦੇ ਨੇ ਉਹਨਾਂ ਦੀਆਂ ਵੀ ਡਿਊਟੀਆਂ ਬੜੀਆਂ ਸਖਤ ਹੁੰਦੀਆਂ ਹਨਾ, ਜਿਵੇਂ ਫੌਜੀ ਵੀ ਹੋ ਗਏ। ਮੈਂ ਹੁਣ ਥੋੜੀ ਜਿਹੀ ਗੱਲ ਸ਼ੁਰੂ ਕਰਨ ਲੱਗਿਆ ਕਿ ਜਿਹੜੇ ਦੋਸਤ ਸਾਡੇ ਬੜਾ ਧਿਆਨ ਨਾਲ ਪ੍ਰੋਗਰਾਮ ਸੁਣ ਰਹੇ ਨੇ ਔਰ ਸਾਨੂੰ ਸਪੋਰਟ ਵੀ ਕਰ ਰਹੇ, ਐਪਰੀਸ਼ੀਏਟ ਵੀ ਕਰ ਰਹੇ ਨੇ, ਉਹ ਜ਼ਰੂਰ ਇਸ ਚੀਜ਼ ਵੱਲ ਧਿਆਨ ਦੇਣ ਕਿ ਜਿਹੜੇ ਸਾਡੇ ਦੇਸ਼ ਦੇ ਰਾਖੇ ਹੁੰਦੇ ਨੇ ਦੇ ਆਰ ਵੈਰੀ ਰਿਸਪੈਕਟੇਬਲ ਪਰਸਨ ਤੇ ਉਹਨਾਂ ਦੇ ਮੁਤਲਕ ਜਿਹੜੇ ਚੁਟਕਲੇ ਚਟਕਲੇ ਬਣਾਏ ਜਾਂਦੇ ਆ ਥੋੜਾ ਅਵੋਇਡ ਕੀਤਾ ਜਾਵੇ। ਔਰ ਦੇਸ਼ ਦੇ ਰਾਖਿਆਂ ਨੂੰ ਕਈ ਵਾਰੀ ਬਰਜਿੰਦਰ ਜੀ ਇਹੋ ਜਿਹੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਜਾਂਦਾ ਕਿ ਉਹਨਾਂ ਦੇ ਜਾਨ ਨੂੰ ਵੀ ਖਤਰੇ ਪੈਦਾ ਹੋ ਜਾਂਦੇ ਨੇ। ਔਰ ਜਿਵੇਂ ਕਿ ਹੁਣ ਕੋਈ ਇਹੋ ਜਿਹੇ ਰੂਲ ਹੁੰਦੇ ਨੇ ਜਿਵੇਂ ਕਿ ਮੰਨ ਲਓ ਕੋਈ ਆਸਟ੍ਰੇਲੀਆ ਦੇ ਵਿੱਚ ਬੰਦਾ ਆਇਆ ਹੋਵੇ ਹਨਾ, ਭਾਰਤ ਦੇ ਵਿੱਚ ਉਸ ਦੀ ਪੋਸਟਿੰਗ ਜਿਹੜੀ ਹੈ ਇਹੋ ਜਿਹੇ ਇਲਾਕੇ ਵਿੱਚ ਹੋਵੇ ਜਿੱਥੇ ਕਿ ਉਸ ਨੂੰ ਅਜਿਹੇ ਖਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੋਵੇ। ਔਰ ਅਫਕੋਰਸ ਹੁਣ ਜੇਕਰ ਆਪਾਂ ਟੈਰਰਿਜ਼ਮ ਦੀ ਗੱਲ ਕਰੀਏ, ਟੈਰਰਿਸਟ ਨਾਲ ਅਗਲੇ ਜੱਫੀਆਂ ਪਾ ਕੇ ਤਾਂ ਬੈਠਦੇ ਨਹੀਂ ਹੋਣਗੇ ਹਨਾ, ਉਹਨਾਂ ਦੇ ਨਾਲ ਤਾਂ ਗੰਨ ਦੇ ਨਾਲ ਹੀ ਗੱਲ ਹੁੰਦੀ ਹੈ ਇੱਕ ਦੂਜੇ ਦੇ ਨਾਲ। ਔਰ ਕਈ ਵਾਰੀ ਬੰਦਾ ਟਰੇਸ ਹੋ ਜਾਂਦਾ ਕਿ ਜਿਹੜਾ ਫਲਾਣਾ ਆਫੀਸਰ ਹੈ ਉਹ ਫਲਾਣੇ ਏਰੀਆ ਤੋਂ ਹੈ ਔਰ ਰਿਟਾਇਰਮੈਂਟ ਤੋਂ ਬਾਅਦ ਗੌਰਮੈਂਟ ਨੇ ਉਸਨੂੰ ਕੋਈ ਪ੍ਰੋਟੈਕਸ਼ਨ ਤਾਂ ਦੇਣੀ ਨਹੀਂ ਹੈਗੀ ਹਨਾ। ਤੇ ਬਰਜਿੰਦਰ ਜੀ ਕੋਈ ਆਸਟ੍ਰੇਲੀਆ ਦੇ ਵਿੱਚ ਇਹੋ ਜਿਹੀ ਪ੍ਰੋਵੀਜ਼ਨ ਹੈ ਕਿ ਭਾਈ ਹੁਣ ਉਸ ਬੰਦੇ ਨੂੰ ਉਹੋ ਜਿਹੇ ਲੋਕ ਤੋਂ ਖਤਰਾ ਹੋਵੇ ਜਿਨ੍ਹਾਂ ਦੇ ਨਾਲ ਕਿ ਉਹ ਪਹਿਲਾਂ ਲੋਹਾ ਲੈਂਦਾ ਰਿਹਾ ਹੈ ਔਰ ਉਸ ਨੂੰ ਮਤਲਬ ਕਿ ਪ੍ਰਾਈਵੇਟ ਤੌਰ ਤੇ ਹੋਰ ਕੋਈ ਗੌਰਮੈਂਟ ਤੋਂ ਕੋਈ ਖਤਰਾ ਨਹੀਂ ਹੈ ਹਨਾ, ਔਰ ਉਹ ਸਤਿਕਾਰ ਦੇ ਨਾਲ ਰਿਟਾਇਰ ਹੋਇਆ ਉਹ ਪੈਨਸ਼ਨ ਲੈ ਰਿਹਾ। ਬਟ ਕਿਉਂਕਿ ਉਹਦੇ ਜਿਹੜੇ ਪਹਿਲਾਂ ਦੁਸ਼ਮਣ ਹੁੰਦੇ ਸੀਗੇ ਉਹ ਇਹੋ ਜਿਹੇ ਲੋਕ ਹੁੰਦੇ ਸੀ ਤੇ ਕੋਈ ਪ੍ਰੋਟੈਕਸ਼ਨ ਵੀਜ਼ਾ ਦੀ ਪ੍ਰੋਵੀਜ਼ਨ ਹੈ ਇਹੋ ਜਿਹੇ ਮਾਮਲੇ ਦੇ ਵਿੱਚ ਜਾਂ ਨਹੀਂ ਹੈ?
ਰਿਸ਼ੀ ਜੀ, ਮੈਂ ਆਪ ਆਰਮੀ ਦੀ ਫੈਮਿਲੀ ਤੋਂ ਕਾਫੀ ਹੱਦ ਤੱਕ ਬਿਲੋਂਗ ਕਰਦੀ, ਪਰ ਮੈਂ ਤੁਹਾਨੂੰ ਇੱਥੇ ਦੱਸ ਦਿੰਦੀ ਹਾਂ ਜੀ ਕਿ ਜਨਰਲੀ ਜਦੋਂ ਆਰਮੀ ਮੈਨ ਉਸ ਪੋਸਟ ਤੋਂ ਉੱਠਦਾ ਨਾ ਜੀ, ਤਾਂ ਉਹਦੀ ਜਿਹੜੀ ਦੁਸ਼ਮਣੀ ਹੁੰਦੀ ਆ ਬਾਰਡਰ ਤੇ ਹੀ ਰਹਿ ਜਾਂਦੀ ਆ।
ਓਕੇ,
ਮੈਂ ਤੁਹਾਨੂੰ ਬੜਾ ਕਲੀਅਰ ਦੱਸਦੀ ਹਾਂ ਜੀ, ਜੇ ਲੈਟਸ ਅਸਿਊਮ ਕੋਈ ਆਸਾਮ ਚ ਪੋਸਟਡ ਆ, ਕਿਉਂਕਿ ਹਰ ਆਰਮੀ ਮੈਨ ਨੇ ਜਿੱਦਾਂ ਹੀ ਆਰਮੀ ਜੁਆਇਨ ਕੀਤੀ ਆ ਉਹਨੇ ਤਿੰਨ ਸਾਲ ਇੱਕ ਡਿਸਪਿਊਟਿਡ ਪੋਸਟ ਤੇ ਬਤਾਣੇ ਹੀ ਬਤਾਣੇ ਆ, ਮੀਨਸ ਕਿ ਉਹਨੇ ਇੱਕ ਡੇਂਜਰ ਲਾਈਫ ਤਾਂ ਲੈਣੀ ਹੀ ਲੈਣੀ ਆ ਨਾ, ਇਟ ਇਜ਼ ਅ ਮਸਟ ਥਿੰਗ। ਤੇ ਜਦੋਂ
ਮੈਨੂੰ ਤਾਂ ਬਰਜਿੰਦਰ ਜੀ, ਮੈਨੂੰ ਤਾਂ 18 ਸਾਲ ਹੋ ਗਏ ਡੇਂਜਰਸ ਲਾਈਫ ਬਤਾਉਂਦੇ ਨੂੰ।
ਨਹੀਂ ਤੁਸੀਂ ਨਾਲ ਆਰਮੀ ਮੈਨ ਤੇ ਹੀ ਆਪਾਂ ਰਹੀਏ ਜੀ, ਦੂਸਰੇ ਪਾਸੇ ਨਾ ਜਾਈਏ।
ਠੀਕ ਹੈ।
ਤੇ ਉਹ ਜਦੋਂ ਪੋਸਟ ਛੱਡਦੇ ਜੀ, ਬੇਸਿਕਲੀ ਆਰਮੀ ਵਾਲਿਆਂ ਦੀ ਆਪਸ ਚ ਪਰਸਨਲ ਰੰਜਿਸ਼ ਕੋਈ ਨੀ ਹੁੰਦੀ, ਠੀਕ ਹੈ। ਅਗਰ ਕਿਤੇ ਜਾ ਕੇ ਆਰਮੀ ਦੀ ਫੈਮਿਲੀ ਨੂੰ ਜਾਂ ਆਰਮੀ ਮੈਨ ਨੂੰ ਆਪ ਨੂੰ ਕੋਈ ਡੇਂਜਰ ਆਂਦਾ ਹੈ ਤਾਂ ਉਹਨੂੰ ਗਵਰਨਮੈਂਟ ਫੁੱਲ ਪ੍ਰੋਟੈਕਸ਼ਨ ਇੰਡੀਆ ਦੀ ਦਿੰਦੀ ਹੈ ਜੀ, ਇਟਸੈਲਫ ਪੂਰੀ ਪ੍ਰੋਟੈਕਸ਼ਨ ਦਿੱਤੀ ਜਾਂਦੀ ਹੈ ਜੀ। ਸੋ ਇਸ ਕਰਕੇ ਉਹਨਾਂ ਨੂੰ ਇਹਨਾਂ ਕੰਟਰੀ ਚ ਤਾਂ ਪ੍ਰੋਟੈਕਸ਼ਨ ਦੇਖਣ ਦੀ ਲੋੜ ਹੀ ਨਹੀਂ ਹੈਗੀ, ਮੈਂ ਇਹ ਤੁਹਾਨੂੰ ਕਹਿਦਾ, ਤੇ ਨਾ ਹੀ ਵੈਸੇ ਇੱਦਾਂ ਦੀ ਕੋਈ ਪ੍ਰੋਵੀਜ਼ਨ ਹੈ। ਤੇ ਬਾਕੀ ਸੁਖਨਾ ਜੀ, ਸਾਡੇ ਕੰਟਰੀ ਚ ਤਾਂ ਆਰਮੀ ਮੈਨ ਦੀ ਕਦਰ ਹੀ ਬਹੁਤ ਹੈ।
ਹਾਂਜੀ ਹਾਂਜੀ, ਸਹੀ ਹੈ। ਸੋ ਆਪਾਂ ਚਲੋ ਜੀ, ਦਿਲ ਦੀਆਂ ਗੱਲਾਂ ਤੋਂ ਬਾਅਦ ਹੁਣ ਆਪਾਂ ਫੇਰ ਈਮੇਲ ਦੀ ਤਰਫ ਆਈਏ ਤੇ ਸਾਡੇ ਨਾਲ ਨਿਖਿਲ ਮੋਦਗੁਲ ਸਾਹਿਬ ਜੁੜੇ ਨੇ ਔਰ ਉਹਨਾਂ ਨੇ 187 ਦੇ ਰਿਗਾਰਡਿੰਗ ਜਾਣਕਾਰੀ ਚਾਹੀਏ। ਕਹਿੰਦੇ ਨੇ ਕਿ 187 ਵੀਜ਼ਾ ਦਾ ਕਿਹੜੇ ਮਹੀਨਾ ਦੇ ਕੇਸਿਸ ਚੱਲਦੇ ਪਏ ਨੇ, ਕਿ 1 ਅਕਤੂਬਰ ਖਤਮ ਹੋ ਚੁੱਕਾ ਹੈ ਔਰ ਇਹਨਾਂ ਨੇ ਕੇਸ ਨਵੰਬਰ ਚ ਲਗਾਇਆ ਸੀਗਾ।
ਨਵੰਬਰ ਹੀ ਚੱਲ ਰਿਹਾ ਹੋਏਗਾ ਕਿਉਂਕਿ ਅਕਤੂਬਰ ਦੇ ਫਾਈਨਲਾਈਜ਼ਡ ਹੋ ਗਏ ਨੇ।
ਠੀਕ ਹੈ। 187 ਆਰਐਸਐਸ ਹੁੰਦਾ। ਠੀਕ ਹੈ ਠੀਕ ਹੈ। ਸੋ ਇਹਨਾਂ ਨੇ ਜਿਹੜਾ ਨੋਮੀਨੇਸ਼ਨ ਅਤੇ ਵੀਜ਼ਾ ਹੈ ਉਹ 4 ਹਫ਼ਤੇ ਦੇ ਫਰਕ ਦੇ ਨਾਲ ਲਗਾਈਆਂ ਸੀ ਫਾਈਲਾਂ, ਤੇ ਹੁਣ ਕਿਹੜਾ ਰਿਜ਼ਲਟ ਪਹਿਲਾਂ ਆਏਗਾ
ਨੋਮੀਨੇਸ਼ਨ
ਦਾ?
ਵੈਸੇ ਵੀਜ਼ਾ ਗਰਾਂਟ ਹੀ ਨਹੀਂ ਹੋ ਸਕਦਾ ਜੀ ਜਦ ਤੱਕ ਨੋਮੀਨੇਸ਼ਨ ਅਪਰੂਵ ਨਹੀਂ ਹੁੰਦੀ।
ਠੀਕ ਹੈ। ਔਰ ਕੀ ਇਮੀਗ੍ਰੇਸ਼ਨ ਪੀਆਰ ਤੋਂ ਕਿੰਨੇ ਕੁ ਵਾਰੀ ਉਹ ਵਿਜ਼ਿਟ ਕਰ ਸਕਦੇ ਨੇ, ਇਹ ਵੀ ਫਿਰ ਕੋਈ ਆਈਡੀਆ ਨਹੀਂ ਹੋਣਾ ਜਦੋਂ ਮਰਜ਼ੀ, ਹੈ ਨਾ?
ਜਦੋਂ ਜੇ ਕੰਪਲੇਂਟ ਹੀ ਹੋ ਗਈ ਤਾਂ ਜੀ ਫਿਰ ਚਾਹੇ ਰੋਜ਼ ਹੀ ਬੈਠੇ ਹੋਣ ਬਾਹਰ।
ਠੀਕ ਹੈ, ਫਿਰ ਤਾਂ ਕਾਰਡ ਨਹੀਂ ਧਰਨੀ ਪੈਣੀ ਹੈ ਨਾ। ਬੀ ਵੈਰੀ ਕੇਅਰਫੁਲ, ਹੈ ਨਾ। ਅੱਗੇ ਪ੍ਰਦੀਪ ਜੀ ਜੁੜੇ ਨੇ ਸਾਡੇ ਨਾਲ, ਔਰ ਉਹਨਾਂ ਨੇ ਆਪਣੇ ਫਰੈਂਡ ਦੇ ਰਿਗਾਰਡਿੰਗ ਗੱਲ ਕੀਤੀ ਹੈ। 457 ਨੇ ਉਹਨਾਂ ਦੇ ਫਰੈਂਡ, ਔਰ ਕੀ ਉਹ ਟੈਕਸੀ ਡਰਾਈਵ ਕਰ ਸਕਦੇ ਨੇ ਇਵਨਿੰਗ ਦੇ ਵਿੱਚ ਜਾਂ ਵੀਕਐਂਡ ਤੇ ਆਪਣੇ ਬੌਸ ਦੀ ਪਰਮਿਸ਼ਨ ਦੇ ਨਾਲ?
ਬਰਜਿੰਦਰ
ਜੀ, ਅਕਸਰ ਸਟੂਡੈਂਟ ਵੀਜ਼ਾ ਤੇ ਰਹਿੰਦੇ ਆ, ਸਾਡੇ ਦੋਸਤਾਂ ਦੇ ਮਨ ਦੇ ਵਿਚ ਸ਼ਾਇਦ ਕਈ ਤਰ੍ਹਾਂ ਦੇ ਪੰਪ ਲਿਖੇ ਹੁੰਦੇ ਨੇ, ਜਿਦਾਂ ਕਿ ਉਹ ਮੰਨ ਲਓ ਹੋਰ ਕੋਈ ਕੰਮ ਕਰਦੇ ਨੇ, ਉੱਥੇ ਘੰਟੇ ਕਾਊਂਟ ਹੁੰਦੇ ਨੇ, ਹਨਾ, ਔਰ ਟੈਕਸੀ ਦੇ ਜਾਂ ਡਰਾਈਵਿੰਗ ਦੇ ਪੈਸੇ ABN ਤੇ ਆਉਂਦੇ ਆ।
ਹਾਂਜੀ।
ਬਟ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਕਿ ਜਦੋਂ ਉਹ ਲੌਗਇਨ ਕਰਦੇ ਨੇ ਤੇ ਜੇਕਰ ਕਿਸੇ ਨੇ ਰਿਕਾਰਡ ਕਢਵਾਉਣਾ ਹੋਇਆ ਤੇ ਲੌਗਇਨ ਦਾ ਰਿਕਾਰਡ ਨਿਕਲ ਹੀ ਆਉਣਾ ਵੀ ਹਫ਼ਤੇ ਚ ਕਿੰਨੇ ਘੰਟੇ ਕੰਮ ਕੀਤਾ।
2 ਮਿੰਟ ਚ ਨਿਕਲਦਾ ਜੀ।
2 ਮਿੰਟ ਚ ਨਿਕਲਦਾ। ਔਰ ਅੱਗੇ ਸਾਡੇ ਦੋਸਤ ਪ੍ਰਦੀਪ ਨੇ ਇਹ ਪੁੱਛਿਆ ਕਿ BSC ਫਾਰਮਾਸਿਊਟੀਕਲ ਹੀ ਕਹਿੰਦੇ ਆ ਕਿ ਫਾਰਮਾਸਿਊਟੀਕਲ ਕੀ ਕਹਿੰਦੇ ਹੁੰਦੇ ਜੀ?
ਫਾਰਮਾਸਿਊਟੀਕਲ ਦਾ ਕੋਰਸ ਦੁਬਾਰਾ ਕਰਨਾ ਪੈਂਦਾ, ਬਕਾਇਆ ਉਹਦੀ ਟ੍ਰੇਨਿੰਗ ਹੁੰਦੀ ਹੈ, ਦੈਨ ਉਹ ਰਜਿਸਟਰਡ ਹੁੰਦੇ ਨੇ। ਪਹਿਲੀ ਗੱਲ ਤਾਂ ਇੱਥੇ ਆਵੀ। ਦੂਸਰੀ ਗੱਲ, 6 ਈਅਰ ਪਲੱਸ ਦਾ ਐਕਸਪੀਰੀਅੰਸ ਜੇ ਉਹਨਾਂ ਨੂੰ ਸੇਲਸ ਦੇ ਵਿੱਚ ਵੀ ਹੈਗਾ ਆ, ਠੀਕ ਹੈ, ਤਾਂ ਈਵਨ ਇਨ ਦੈਟ ਕੇਸ ਦਾ ਸੇਲਸ ਰਿਪ੍ਰੈਜੈਂਟੇਟਿਵ ਇਸ ਵੇਲੇ ਕਲੋਜ਼ਡ ਹੈ ਜੀ, ਕੋਈ ਸਟੇਟ ਨਹੀਂ ਉਹਨਾਂ ਨੂੰ ਨੋਮੀਨੇਟ ਕਰ ਰਹੀ। ਥਰਡ ਪੁਆਇੰਟ ਆ ਜਾਂਦਾ ਜੀ, ਅਗਰ ਉਹਨਾਂ ਨੇ BSC ਫਾਰਮਾਸਿਊਟੀਕਲਸ ਕੀਤਾ ਆ ਪਲੱਸ ਉਹਨਾਂ ਦਾ ਆਪਣਾ ਸੈਲਫ ਬਿਜ਼ਨਸ ਹੈ ਉਹ ਵੀ ਹੋਲਸੇਲ ਦਾ, ਦੈਨ ਹਾਂਜੀ SA ਵਿੱਚ ਉਹਨਾਂ ਲਈ ਗੇਟਸ ਖੁੱਲੇ ਨੇ, SA ਉਹਨਾਂ ਨੂੰ ਨੋਮੀਨੇਟ ਕਰੇਗੀ ਵਿਦ 7 ਈਚ ਦੇ ਨਾਲ।
ਰਾਈਟ। ਔਰ ਨਾਲ ਲਿਖਿਆ ਕਿ ਫਰੈਂਡ ਸਮੈਸ਼ ਰਿਪੇਅਰ ਸ਼ਾਪ ਆਪਣੇ ਡੈਡ ਦੇ ਨਾਲ ਰਨ ਕਰ ਰਿਹਾ, BA ਪਾਸ ਹੈ ਵਿਦ ਨੋ ਫਾਰਮਲ ਕੁਆਲੀਫਿਕੇਸ਼ਨ ਇਨ ਸਮੈਸ਼ ਰਿਪੇਅਰ ਬਟ ਐਕਸਪਰਟ ਇਨ ਹਿਸ ਜੋਬ। ਇਹ ਗੱਲਾਂ ਕਈ ਰਲ ਗਈਆਂ ਬਰਜਿੰਦਰ ਜੀ,
ਕਿਹੜੀ ਜੋਬ ਤੇ ਕਹਿ ਰਹੇ ਜੀ? ਮੈਨੂੰ ਤਾਂ ਸਮਝ ਨਹੀਂ ਆ ਰਿਹਾ ਜੀ।
ਸਮੈਸ਼ ਰਿਪੇਅਰ ਸ਼ਾਪ ਉਹੀ ਹੋਣੀ ਹੈ ਜੀ ਜਿਹੜੇ ਕਿ ਗੱਡੀਆਂ ਰਿਪੇਅਰ ਦਾ ਕੰਮ ਕਰਦੇ ਐਕਸੀਡੈਂਟ ਤੋਂ ਬਾਅਦ।
ਓਕੇ,
ਅੰਦਾਜ਼ਾ ਲਾ ਰਿਹਾ ਜੀ ਮੈਂ ਤਾਂ ਸਮੈਸ਼ ਸ਼ਬਦ ਆਹੀ ਲੱਗਦਾ ਫਿਰ।
ਅਗਰ ਇਦਾਂ ਦਾ ਓਕੂਪੇਸ਼ਨ ਹੈ ਜੀ ਤਾਂ ਉਹ TRA ਦੇ ਅੰਡਰ ਫਾਲ ਕਰੇਗਾ ਐਂਡ TRA ਇਜ਼ ਵੈਰੀ ਸਟ੍ਰਿਕਟ। ਸੋ ਉਹ TRA ਦਾ ਕ੍ਰਾਈਟੇਰੀਆ ਪੜਨਾ ਪਏਗਾ, ਔਰ ਉਹ ਇਹ ਹੈ ਕਿ ਜਾਂ ਤਾਂ ਤੁਹਾਡੇ ਕੋਲ 3 ਸਾਲਾਂ ਦੀ ਫਾਰਮਲ ਸਟੱਡੀ ਹੋਵੇ, ਅਗਰ ਸਟੱਡੀ ਨਹੀਂ ਹੈ ਤਾਂ 6 ਈਅਰਸ ਦੇ ਐਕਸਪੀਰੀਅੰਸ ਨੂੰ ਫਾਰਮਲ ਸਟੱਡੀ ਚ ਕਨਵਰਟ ਕਰਕੇ 0 ਪੁਆਇੰਟ ਕਰ ਦਿੱਤਾ ਜਾਂਦਾ।
ਵੈਸੇ ਪ੍ਰਦੀਪ ਜੀ ਮਾਫ ਕਰਨਾ, ਤੁਹਾਡੀ ਈਮੇਲ ਥੋੜੀ ਜਿਹੀ ਕਨਫਿਊਜ਼ਿੰਗ ਸੀ ਕਿਉਂਕਿ ਤੁਸੀਂ ਭਾਰਤ ਦੀ ਵੀ ਗੱਲ ਕੀਤੀ ਹੈ, 457 ਵੀਜ਼ਾ ਦੀ ਵੀ ਗੱਲ ਕੀਤੀ ਹੈ, ਟੈਕਸੀ ਦੀ ਵੀ ਗੱਲ ਕੀਤੀ ਹੈ, ਔਰ ਸਮੈਸ਼ ਰਿਪੇਅਰ ਸ਼ਾਪ ਦੀ ਵੀ ਗੱਲ ਕੀਤੀ ਹੈ, ਉਹ ਵੀ ਉਹਨਾਂ ਦੇ ਡੈਡ ਦੇ ਨਾਲ। ਸੋ ਥੋੜੀ ਜਿਹੀ ਕਨਫਿਊਜ਼ਿੰਗ ਈਮੇਲ ਸੀ, ਬਟ ਮੈਂ ਕੋਸ਼ਿਸ਼ ਕੀਤੀ ਹੈ ਜੀ, ਤੇ ਦੇਖਦੇ ਹਾਂ ਕਿ ਆਪ ਜੀ ਦਾ ਸਵਾਲ ਦਾ ਜਵਾਬ ਮਿਲਿਆ ਕਿ ਨਹੀਂ ਮਿਲਿਆ। ਨਹੀਂ ਮਿਲਿਆ ਤੇ ਪਲੀਜ਼ ਦੁਬਾਰਾ ਲਿਖ ਦੇਣਾ। ਅੱਗੇ ਹੈਪੀ ਗਰਲ ਸਾਹਿਬ ਜੁੜੇ ਨੇ, ਔਰ ਉਹਨਾਂ ਨੇ ਲਿਖਿਆ ਕਿ ਮੈਂ MBA ਕਰ ਰਿਹਾ ਹਾਂ ਔਰ ਲਾਸਟ ਸਮੈਸਟਰ ਹੈ, ਤੇ ਕੀ ਉਹ ਸਕਿਲਡ ਓਕੂਪੇਸ਼ਨਲ ਲਿਸਟ ਵਾਸਤੇ ਅਪਲਾਈ ਕਰ ਸਕਦੇ ਨੇ? ਉਹਨਾਂ ਦੇ 6 ਇਨ ਈਚ ਆਇਲਟਸ ਵਿੱਚ ਬੈਂਡ ਨੇ।
ਨਹੀਂ ਉਹ ਮੈਂ ਇੱਥੇ ਥੋੜਾ ਜਿਹਾ ਕਲੀਅਰ ਕਰਨਾ ਚਾਹੁੰਦੀ ਜੀ, ਉਹ MBA ਇੰਡੀਆ ਚ ਕਰ ਰਹੇ ਨੇ ਉਰੇ ਕਰ ਰਹੇ?
ਇਹ ਵੀ ਸੋਚਣ ਵਾਲੀ ਗੱਲ ਹੈ ਜੀ।
ਹਾਂ, ਸੋ ਪਲੀਜ਼ ਇਹ ਤਾਂ ਕਲੈਰੀਫਾਈ ਕਰਨ ਜੀ ਕਿ ਉਹ ਆਸਟ੍ਰੇਲੀਆ ਦੇ ਵਿੱਚ ਹੈ ਕਿ ਓਵਰਸੀਜ਼ ਹੈ।
ਸਹੀ ਗੱਲ। ਸੋ ਦੋਸਤ ਤੁਸੀਂ ਕਲੀਅਰ ਕਰ ਦੇਣਾ ਜੀ। ਅੱਗੇ ਮਨਪ੍ਰੀਤ ਕੌਰ ਜੀ ਸਾਡੇ ਨਾਲ ਜੁੜੇ ਨੇ, ਔਰ ਉਹਨਾਂ ਨੇ ਪੁੱਛਿਆ ਹੈ ਕਿ ਅਗਰ ਕਿਸੇ ਨੇ ਆਇਲਟਸ ਕੀਤੀ ਹੋਵੇ, 6.5 ਬੈਂਡ ਉਹਦੇ ਆਏ ਹੋਣ, ਤਾਂ ਉਹਦੀਆਂ ਬੈਸਟ ਆਪਸ਼ਨਸ ਕੀ ਨੇ ਆਸਟ੍ਰੇਲੀਆ ਦੇ ਵਿੱਚ ਸਟੱਡੀ ਬੇਸ ਤੇ, ਔਰ ਕਿਹੜੀ ਸਟੇਟ ਦੇ ਵਿੱਚ ਡਿਪਲੋਮਾ ਜਾਂ ਫਿਰ ਡਿਗਰੀ ਕਿਹੜੀ ਬੈਸਟ ਆਪਸ਼ਨ ਹੈ?
ਆਇਲਟਸ 6.5 ਤਾਂ ਆਏ ਆ ਜੀ, ਬਹੁਤ ਅੱਛੀ ਗੱਲ ਹੈ, ਵੀ ਆਰ ਹੈਪੀ, ਬਟ ਉਹਨਾਂ ਨੇ ਬੇਸਿਕਲੀ ਇੰਡੀਆ ਚ ਪੜ੍ਹੇ ਕੀ ਨੇ, ਇਹ ਵੀ ਇੰਪੋਰਟੈਂਟ ਹੈ।
ਸਹੀ ਗੱਲ ਹੈ, ਇਹ ਵੀ ਬਹੁਤ ਇੰਪੋਰਟੈਂਟ ਹੈ। ਤੇ ਮਨਪ੍ਰੀਤ ਕੌਰ ਜੀ, ਹੁਣ ਮੈਂ ਤਾਂ ਇਹੀ ਗੁਜ਼ਾਰਿਸ਼ ਕਰੂੰ ਕਿ ਪਲੀਜ਼ ਅਗਲੇ ਹਫ਼ਤੇ ਤੁਸੀਂ ਸਵਾਲ ਭੇਜਿਓ, ਮਨਪ੍ਰੀਤ ਜੀ ਵੀ ਔਰ ਪ੍ਰਦੀਪ ਜੀ ਵੀ, ਕਿਉਂਕਿ 2-3 ਸਵਾਲ ਹੋਰ ਨੇ, ਉਸ ਤੋਂ ਬਾਅਦ ਫਿਰ ਪ੍ਰੋਗਰਾਮ ਦਾ ਵੇਲਾ ਆਲਰੇਡੀ ਓਵਰ ਹੋ ਚੁੱਕਿਆ। ਸਾਡੇ ਨਾਲ ਜੁੜੇ ਨੇ ਜੀ ਗਿੱਲ ਪੰਜਾਬੀ ਸਾਹਿਬ, ਤੇ ਉਹਨਾਂ ਦੇ ਰੈਲੇਟਿਵ ਇੰਡੀਆ ਦੇ ਵਿੱਚ ਨੇ, ਹਸਬੈਂਡ ਤੇ ਵਾਈਫ, ਔਰ ਉਹ ਲਾਇਰ ਨੇ, ਔਰ ਹਾਈ ਕੋਰਟ ਚੰਡੀਗੜ੍ਹ ਦੇ ਵਿੱਚ ਉਹ ਕੰਮ ਵੀ ਕਰ ਰਹੇ ਨੇ ਪਿਛਲੇ 8 ਸਾਲ ਤੋਂ, ਔਰ ਪਿਛਲੇ 6 ਸਾਲ ਤੋਂ ਐਂਡ ਅਨਦਰ ਫੋਰ 6 ਈਅਰਸ ਇਨ ਦੇਅਰ। ਤੇ ਉਹਨਾਂ ਦੇ ਕੋਈ ਵੀਜ਼ਾ ਚਾਂਸਸ ਬਣਦੇ ਨੇ ਆਸਟ੍ਰੇਲੀਆ ਵਾਸਤੇ? ਜੇਕਰ ਹਾਂ ਤੇ ਕੀ ਰਿਕੁਆਇਰਮੈਂਟ ਹੋ ਸਕਦੀ ਹੈ?
ਰਿਕੁਆਇਰਮੈਂਟਸ ਬਣਦੀਆਂ ਨੇ ਜੀ, ਪਰ ਜਿਵੇਂ ਉਹਨਾਂ ਨੇ 8 ਸਾਲ ਫਿਰ 6 ਸਾਲ ਕਿਹਾ, ਸੋ ਦੈਟ ਮੀਨਸ ਕਿ ਉਹਨਾਂ ਕੋਲ ਹਿਊਜ ਐਕਸਪੀਰੀਅੰਸ ਆ। ਤੇ ਇੱਥੇ ਯੈਸ ਐਂਡ ਨੋ ਕਹਿਣ ਤੋਂ ਪਹਿਲਾਂ ਜੀ ਉਹਨਾਂ ਦੀ ਏਜ ਦਾ ਫੈਕਟਰ ਵੀ ਦੇਖਣਾ ਪਏਗਾ, ਲੈਵਲ ਆਫ ਇੰਗਲਿਸ਼ ਵੀ ਦੇਖਣਾ ਪਏਗਾ ਲਾਇਰਸ ਦੇ ਕੇਸ ਦੇ ਵਿੱਚ, ਠੀਕ ਹੈ ਨਾ? ਸੋ ਆਈ ਵਿਲ ਸੁਜੈਸਟ ਦੈਮ ਕਿ ਉਹ ਇੱਕ ਆਪਣਾ ਡਿਟੇਲਡ ਰੈਜ਼ਿਊਮੇ ਜੇ ਉਹਨਾਂ ਦੇ ਰਿਲੇਟਿਵਸ ਮੈਨੂੰ ਭੇਜ ਦੇਣ ਤਾਂ ਮੇਰੇ ਲਈ ਜ਼ਿਆਦਾ ਆਸਾਨੀ ਹੋਏਗੀ। ਬਟ ਹਾਂਜੀ, ਸਾਊਥ ਆਸਟ੍ਰੇਲੀਆ ਦੀ ਗਵਰਨਮੈਂਟ ਦੇ ਵਿੱਚ ਹੈਗੀਆਂ ਨੇ, ਸਾਊਥ ਆਸਟ੍ਰੇਲੀਆ ਸਟੇਟ ਓਕੂਪੇਸ਼ਨ ਲਿਸਟ ਦੇ ਵਿੱਚ ਕੁਝ ਓਕੂਪੇਸ਼ਨ ਜਿਹੜੇ ਜੁਡੀਸ਼ਰੀ ਨੂੰ ਮੈਚ ਕਰ ਰਹੇ ਨੇ।
ਠੀਕ ਹੈ, ਹੈਪੀ ਗਰਲ ਸਾਹਿਬ ਦੀ ਈਮੇਲ ਆਈ ਹੋਈ ਹੈ ਜੀ, ਤੇ ਉਹਨਾਂ ਨੇ ਕੇਂਸ ਤੋਂ ਸਾਨੂੰ ਮੈਸੇਜ ਕੀਤਾ ਕਿ ਐਮ ਬੀ ਏ ਕਰ ਰਹੇ ਨੇ, ਲਾਸਟ ਸਮੈਸਟਰ ਹੈ, ਤੇ ਕੀ ਉਹ ਐਸ ਓ ਐਲ ਵਾਸਤੇ ਅਪਲਾਈ ਕਰ ਸਕਦੇ ਨੇ? ਕਹਿਣਾ ਹੀ ਅਪਲਾਈ ਫੋਰ ਐਸ ਓ ਐਲ,
ਬੇਸਿਕਲੀ ਉਹਨਾਂ ਨੇ ਵੀਜ਼ਾ ਪੁੱਛਣਾ ਹੋਣਾ ਜੀ। ਆਈ ਥਿੰਕ ਸੋ, ਇਫ ਆਈ ਐਮ ਨਾਟ ਰੋਂਗ ਜੀ, ਇਹ ਐਮ ਬੀ ਏ ਉਰੇ ਕਰ ਰਹੇ ਨੇ ਆਸਟ੍ਰੇਲੀਆ ਦਾ, ਐਮ ਬੀ ਏ ਉਰੇ
ਕਰ ਰਿਹਾ। ਹਾਂ, 6-8 ਬੈਂਡ ਹੈ, ਉਹੀ ਮੈਨੂੰ ਲੱਗਦਾ ਈਮੇਲ ਕੰਟੀਨਿਊ ਹੋਈ ਹੋਣੀ ਪਿਛਲੀ। ਤੇ ਸੈਕੰਡਲੀ ਉਹਨਾਂ ਨੇ ਮਤਲਬ ਇੰਡੀਆ ਦੇ ਵਿੱਚ ਬੀ ਐਡ ਕੀਤੀ ਹੋਈ ਹੈ, ਟੀਚਿੰਗ ਐਕਸਪੀਰੀਅੰਸ 10 ਸਾਲ ਦਾ ਹੈ ਇਹਨਾਂ ਦਾ, ਤੇ ਕੀ ਉਹ ਅਪਲਾਈ ਕਰ ਸਕਦੇ ਨੇ?
ਦੇਖੋ ਜੀ, ਅਗਰ ਉਹ 5 ਨਵੰਬਰ 2011 ਤੋਂ ਬਾਅਦ ਉਹਨਾਂ ਨੇ ਪਹਿਲਾ ਸਟੂਡੈਂਟ ਵੀਜ਼ਾ ਲਿਆ ਤਾਂ ਉਹ ਪੋਸਟ ਸਟੱਡੀ ਵਰਕ ਰਾਈਟ ਦੇ ਵਿੱਚ ਐਲੀਜੀਬਲ ਹੈ ਅੰਡਰ ਸਬ ਕਲਾਸ 485। ਪਹਿਲੀ ਗੱਲ ਤਾਂ ਐਮ ਬੀ ਏ ਤੋਂ ਬਾਅਦ ਤੁਸੀਂ ਆਪਣਾ 485 ਲਓ, ਬਾਕੀ ਐਮ ਬੀ ਏ ਤੋਂ ਬਾਅਦ ਜਿਸ ਵੀ ਏਰੀਏ ਚ ਤੁਹਾਡੀ ਸਪੈਸ਼ਲਾਈਜੇਸ਼ਨ ਹੈ ਉਸ ਏਰੀਏ ਦੇ ਤੁਸੀਂ 1 ਸਾਲ ਜੋਬ ਕਰੋ, ਵੈਟਸਿਸ ਤੋਂ ਉਹਦੀ ਅਪਰੂਵਲ ਲਵੋ, ਫਿਰ ਦੇਖੋ ਜੀ ਕਿਹੜੀ ਸਟੇਟ ਉਹਨੂੰ ਨੋਮੀਨੇਟ ਕਰ ਰਹੀ ਹੈ।
ਠੀਕ ਹੈ, ਅੱਗੇ ਹਰਦੀਪ ਕੌਰ ਜੀ ਦਾ ਮੈਸੇਜ ਹੈ, ਓਨੈਸਟਲੀ ਸਪੀਕਿੰਗ ਮੈਨੂੰ ਸਮਝ ਨਹੀਂ ਆਇਆ ਬਟ ਮੈਂ ਐਜ਼ ਇਟ ਇਜ਼ ਪੜ੍ਹ ਦਿੰਦਾ। ਉਹਨਾਂ ਨੇ ਲਿਖਿਆ ਹੈ, ਕੈਨ ਆਈ ਇਨਵਾਈਟ ਮਾਈ ਨੀਸ ਔਨ ਵਿਜ਼ਟਰ ਵੀਜ਼ਾ ਬਿਫੋਰ ਆਈ ਅਡੋਪਟ ਹਰ ਵਿਦ ਮਾਈ ਮਦਰ ਔਨ ਮੈਟਰਨਿਟੀ ਇਨਵੀਟੇਸ਼ਨ ਜੀ। ਇਹ ਮੈਨੂੰ ਲੱਗਦਾ ਹਰਦੀਪ ਜੀ ਖੁਦ ਪ੍ਰੈਗਨੈਂਟ ਨੇ ਔਰ ਆਪਣੇ ਮੰਮ ਨੂੰ ਉਹਨਾਂ ਨੇ ਇਨਵੀਟੇਸ਼ਨ ਭੇਜਣਾ, ਉਹਨਾਂ ਦੇ ਮੰਮ ਨੇ ਆਉਣਾ ਹੈ ਵਿਜ਼ਟਰ ਵੀਜ਼ਾ ਤੇ ਇਹਨਾਂ ਦੀ ਹੈਲਪ ਕਰਨ ਵਾਸਤੇ, ਔਰ ਉਹ ਆਪਣੀ ਭਤੀਜੀ ਨੂੰ ਵੀ ਪੁੱਛ ਰਹੇ ਕਿ ਕੀ ਨਾਲ ਬੁਲਾ ਸਕਦੀ ਹਾਂ ਵਿਜ਼ਟਰ ਵੀਜ਼ਾ ਤੇ, ਉਹ 5th ਸਟੈਂਡਰਡ ਵਿੱਚ ਪੜ੍ਹ ਰਹੀ ਹੈ ਇੰਡੀਆ ਚ।
ਦੇਖੋ ਜੀ, ਵਿਜ਼ਟਰ ਵੀਜ਼ਾ ਲਈ 3 ਮਹੀਨੇ ਵਾਲੀ ਤਾਂ ਉਹ ਆ ਸਕਦੇ ਨੇ, ਇਸ 'ਚ ਤਾਂ ਕੋਈ ਇਸ਼ੂ ਨਹੀਂ ਹੈਗਾ, ਠੀਕ ਹੈ ਨਾ? ਬਟ ਉਹਦੇ ਵਿੱਚ ਵੀ ਉਹਨਾਂ ਦੀ ਸਕੂਲ ਦੀ ਪੜ੍ਹਾਈ ਨੂੰ ਕਿੱਦਾਂ ਜਸਟੀਫਾਈਡ ਕਰਨਗੇ ਉਹ